And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਅਪ੍ਰੈਲ ਦਾ ਮਹੀਨਾ ਚੜ ਗਿਆ, ਸੈਕਿੰਡ ਕੁਆਟਰ ਦੀ ਸ਼ੁਰੂਆਤ ਹੋ ਗਈ,
ਫਿਰ ਹਿਸਾਬ ਕਿਤਾਬ ਕਰੀਏ।
ਕਿਉਂ ਟੂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਬਾਕੀ ਤੁਸੀਂ ਸੁਣੀਆਂ ਖ਼ਬਰਾਂ? ਉਹ
ਖ਼ਬਰਾਂ ਸੁਣੀਆਂ ਜੀ ਮੈਂ,
ਹਾਂ,
ਅਤੇ ਵਿੱਚੋਂ ਥੋੜ੍ਹੀਆਂ ਤਾਂ ਸੱਚੀਆਂ ਹੀ ਲੱਗਦੀਆਂ ਸੀ ਮੈਨੂੰ।
ਜਤਿੰਦਰ ਢੇਸੀ ਦਾ ਮੈਸੇਜ ਆਇਆ, ਕਹਿੰਦੇ ਕਾਸ਼ ਇਹੀ ਖ਼ਬਰਾਂ ਸੱਚੀਆਂ ਹੁੰਦੀਆਂ, ਅਤੇ ਜਿੱਦਾਂ ਦੀਆਂ ਅਸਲ ਖ਼ਬਰਾਂ ਸੁਣਨ ਨੂੰ ਮਿਲਦੀਆਂ ਉਹ ਜ਼ਿਆਦਾ
ਡਰਾਉਣੀਆਂ ਨੇ। ਦੈਟਸ ਟਰੂ।
ਪਰ ਟਰੰਪ ਆਪਣੇ ਆਪ ਨੂੰ 25 ਸਾਲ ਦਾ 35 ਸਾਲ ਦਾ ਐਲਾਨ ਕਰਦੇ ਹਨ, ਅਤੇ ਫਿਰ ਉਹ ਵੀ ਠੀਕ ਨਹੀਂ ਆ ਨਾ ਗੱਲ।
ਯਾ ਨਹੀਂ, ਉਹ ਹੈਗੇ ਨੇ ਅੰਦਰੋਂ।
ਅੱਛਾ, ਠੀਕ ਹੈ। ਕੀ ਉਮਰ 55 ਕੀ ਦਿਲ ਬਚਪਨ ਕਾ? ਅੱਜ ਨਾ ਜਦੋਂ ਸਵੇਰੇ ਵਾਸੂ ਜੀ ਖ਼ਬਰਾਂ ਦਾ ਆਪਾਂ ਰੰਡਮ ਜਿਹਾ ਤਿਆਰ ਕਰਦੇ ਸੀ, ਪਹਿਲਾਂ ਸੋਚਿਆ ਵੀ ਟਰੰਪ ਨੇ ਟੈਰਿਫ ਵਾਲੀ ਗੱਲ ਤਾਂ ਕੱਲ ਕਰਨੀ ਆ, ਅੱਜ ਉਹ ਕਹਿ ਰਹੇ ਵੀ ਅਸੀਂ ਲਾਵਾਂਗੇ ਟੈਰਿਫ, ਅਸੀਂ ਘੱਟ ਲਾਵਾਂਗੇ, ਜਿੰਨਾ ਦੂਜੇ ਮੁਲਕ ਲਾਉਂਦੇ ਉਹਨਾਂ ਤੋਂ ਘੱਟ ਕਰਾਂਗੇ, ਵਿਲ ਬੀ ਨਾਈਸ ਸਰ ਦਿਸਣ ਦਾ। ਮੈਂ ਛੱਡ ਯਾਰ, ਕਿਉਂਕਿ ਕੀ ਫਾਇਦਾ? ਜਿਹੜੀ ਵੀ ਗੱਲ ਅੱਜ ਕਰਾਂਗੇ ਕੱਲ ਉਹਦੇ ਉੱਪਰ ਪੋਚਾ ਹੀ ਫਿਰਨਾ, ਤੇ ਜਿਹੜੀ ਕੱਲ ਉਹਨਾਂ ਨੇ ਆਰਡਰ ਟਰੰਪ ਨੇ ਸਾਈਨ ਕਰ ਵੀ ਦਿੱਤਾ, ਇਹ ਵੀ ਕੋਈ ਪੱਕਾ
ਗਰੰਟੀ ਨਹੀਂ,
ਉਹਦੀ ਕਿਹੜਾ ਕੋਈ ਗਰੰਟੀ ਆ? ਸੋ ਇਸ ਕਰਕੇ ਆਪਾਂ ਅੱਜ ਟਰੰਪ ਵਾਲੀ ਗੱਲ ਰਹਿ ਨਹੀਂ ਦਿੰਦੇ। ਵਾਟ ਡੂ ਯੂ ਸੇ?
ਟਰੰਪ ਦੀ ਗੱਲ ਹੋ ਤਾਂ ਗਈ,
ਟਰੰਪ ਦੀ ਗੱਲ ਹੋ ਗਈ,
ਐਗਜ਼ੈਕਟਿਵ ਆਰਡਰ ਜਿਹੜਾ ਸਾਈਨ ਕੀਤਾ।
ਅੱਛਾ ਵਾਸੂ ਜੀ, ਕਾਰਬਨ ਟੈਕਸ ਵਾਲੀ ਗੱਲ ਜ਼ਰੂਰ ਕਰੀਏ। ਕਾਰਬਨ ਟੈਕਸ ਕੱਲ੍ਹ ਦੇਰ ਰਾਤ ਸਾਡੇ ਪ੍ਰੋਵਿੰਸ਼ੀਅਲ ਪੋਲੀਟੀਸ਼ੀਅਨਸ ਨੇ, ਦੇਖੋ ਬੜੀ ਦੇਰ ਰਾਤ ਤੱਕ ਮਿਹਨਤ ਕਰਕੇ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਪਾਸ ਕਰਤਾ, ਰਾਤੀ ਕੀ 1:30 ਵਜੇ ਪਾਸ ਹੋਇਆ ਬਿੱਲ, ਅਤੇ ਗ੍ਰੀਨ ਪਾਰਟੀ ਵਾਲੇ ਜਿਹੜੇ ਦੋਵੇਂ MLA ਨੇ ਉਹਨਾਂ ਨੇ ਇਸ ਮਤੇ ਦੇ ਵਿਰੋਧ ਵਿੱਚ ਵੋਟ ਪਾਈ ਆ। ਕੰਜ਼ਰਵੇਟਿਵ ਨੇ ਰਲ ਕੇ ਦੇਖੋ ਇਹ ਮਤਾ ਪਾਸ ਕਰਾਇਆ। ਆਪਣੇ ਆਪ ਦੇ ਵਿੱਚ ਇਹ ਕਿੰਨੀ ਹਾਸੋ ਅਜੀਬ ਜੀ ਗੱਲ ਆ ਕਿ ਕੁਛ ਵੀ ਜੋ ਇੱਕ ਰਵਾਇਤ ਦੇ ਮੁਤਾਬਕ ਚੱਲਿਆ ਕਰਦਾ ਉੱਦਾਂ ਚੱਲ ਨਹੀਂ ਰਿਹਾ। ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਉਹ ਹੋਇਆ BC ਗ੍ਰੀਨਸ ਅਤੇ BC NDP ਵਿਚਕਾਰ, ਕਿ BC ਗ੍ਰੀਨ ਦੇ ਜਿਹੜੇ 2 MLA ਨੇ ਉਹ BC NDP ਦਾ ਸਮਰਥਨ ਕਰਨਗੇ ਕੌਨਫੀਡੈਂਸ ਐਂਡ ਸਪਲਾਈ ਦੇ ਮਤੇ ਦੇ, ਭਾਵ ਸਰਕਾਰ ਡਿੱਗਣ ਨਹੀਂ ਦੇਣਗੇ। ਜਿਹੜਾ ਇਹ ਕੱਲ੍ਹ ਵਾਲਾ ਮਤਾ ਸੀ ਇਹ ਕੌਨਫੀਡੈਂਸ ਦਾ ਮਤਾ ਸੀ, ਇਹਦੇ ਖਿਲਾਫ ਵੋਟ ਪਾਈ ਹੈ ਗ੍ਰੀਨ ਪਾਰਟੀ ਨੇ। BC ਕੰਜ਼ਰਵੇਟਿਵ ਜਿਹੜੇ ਪੱਬਾਂ ਭਾਰ ਹੋਏ ਰਹਿੰਦੇ ਨੇ ਇਸ ਗੱਲ 'ਤੇ ਵੀ ਛੇਤੀ ਤੋਂ ਛੇਤੀ NDP ਦੀ ਸਰਕਾਰ ਡੇਗ ਕੇ ਦੁਬਾਰਾ ਇਲੈਕਸ਼ਨ ਕਰਾ ਲਈਏ, ਉਹਨਾਂ ਨੇ ਕੱਲ੍ਹ ਇਸ ਮਤੇ ਦੇ ਹੱਕ ਵਿੱਚ ਵੋਟ ਪਾ ਕੇ ਇਸ ਮਤੇ ਨੂੰ ਪਾਸ ਕਰਾਇਆ।
ਮਤਾ ਸੀ ਕਾਰਬਨ ਟੈਕਸ ਦਾ। ਸੋ ਕਾਰਬਨ ਟੈਕਸ, ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਦੀ ਗੱਲ ਹੋ ਰਹੀ ਸੀ, ਇਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਕਿ ਜੀ ਸਰਕਾਰ ਨੇ ਅਖੀਰਲੇ ਦਿਨ ਤੱਕ ਵੇਟ ਕਿਉਂ ਕੀਤੀ। ਪ੍ਰੀਮੀਅਰ ਨੇ ਕਿਹਾ, ਕਹਿੰਦੇ ਫਸਟ ਪੋਸੀਬਲ ਮੂਮੈਂਟ ਜਦੋਂ ਸਾਨੂੰ ਮੌਕਾ ਮਿਲਿਆ ਕਹਿੰਦੇ ਅਸੀਂ ਇਹਨੂੰ ਲਾਗੂ ਕੀਤਾ, ਜੋ ਕਿ ਗੱਲ ਠੀਕ ਨਹੀਂ ਕਿਉਂਕਿ ਮੌਕਾ ਤਾਂ ਪਹਿਲਾਂ ਵੀ ਮਿਲਿਆ। ਸਰਕਾਰ, ਫੈਡਰਲ ਸਰਕਾਰ ਨੇ 15 ਅਪ੍ਰੈਲ ਨੂੰ ਕਾਰਬਨ ਟੈਕਸ ਹਟਾ ਦਿੱਤਾ, 15 ਮਾਰਚ ਨੂੰ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲਾਂ ਹੀ ਜਿਹੜਾ ਆਰਡਰ ਸਾਈਨ ਕੀਤਾ ਸੀ, ਆਰਡਰ ਇਨ ਕਾਉਂਸਲ ਵਾਲਾ, ਕੈਬਨਿਟ ਵਾਲਾ ਆਰਡਰ, ਉਹੀ ਸੀ ਕਿ ਅਸੀਂ ਕਾਰਬਨ ਟੈਕਸ ਖਤਮ ਕਰ ਰਹੇ ਹਾਂ, ਜ਼ੀਰੋ ਕਰਤਾ ਸੀ ਉਹਨਾਂ ਨੇ ਘਟਾ ਕੇ। ਸੋ ਉਸ ਤੋਂ ਬਾਅਦ ਵੀ ਜੇ ਚਾਹੁੰਦੇ ਕੁਝ ਨਾ ਕੁਝ ਕੀਤਾ ਜਾ ਸਕਦਾ ਸੀ, ਪਰ ਜਿਹੜੀ ਗੱਲ ਉਦੋਂ ਪਰ ਆਪਾਂ ਸਪਰਿੰਗ ਬ੍ਰੇਕ ਦੇ ਵਿੱਚ ਸੀਗੇ।
ਇੱਥੇ ਇੱਕ ਪੌਜ਼ ਲੈ ਕੇ ਇੱਕ ਵਾਰ ਗੱਲ ਦੁਬਾਰਾ ਰਿਵਾਈਜ਼ ਕਰਾ ਦਿਓ ਕਿ ਫੈਡਰਲ ਸਰਕਾਰ ਵੱਲੋਂ ਹਟਾਇਆ ਟੈਕਸ, ਕੁਮਾਰ ਕਾਰਨੀ ਵੱਲੋਂ ਹਟਾਇਆ ਟੈਕਸ, ਅਤੇ BC ਨੇ ਬਾਅਦ 'ਚ ਆਪਣਾ ਟੈਕਸ ਹਟਾਇਆ, ਇਹ ਆਪਸ ਦੇ ਵਿੱਚ ਕਿਵੇਂ ਜੁੜੇ ਹੋਏ ਆ? ਕਿਉਂਕਿ ਆਪਾਂ ਗੱਲ ਇਹ ਬਥੇਰੀ ਵਾਰ ਕੀਤੀ ਆ, ਪਰ ਤਾਂ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਰਹੇ, ਉਹ ਗੱਲ ਇੱਕ ਵਾਰ ਫਿਰ ਰਿਵਾਈਜ਼ ਕਰਾ ਦਿਓ।
ਯਾ ਸੋ ਫਿਰ ਥੋੜ੍ਹਾ ਹੋਰ ਪਿੱਛੇ ਜਾਣਾ ਪੈਣਾ, ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਪਹਿਲੀ ਵਾਰ ਜਦੋਂ ਸਾਡੇ ਪ੍ਰੀਮੀਅਰ ਨੇ ਕਾਰਬਨ ਟੈਕਸ ਹਟਾਉਣ ਦੀ ਗੱਲ ਕੀਤੀ ਉਹ ਸੀ ਇਲੈਕਸ਼ਨ ਕੈਂਪੇਨ ਦੌਰਾਨ। ਸੋ BC ਦੇ ਵਿੱਚ ਜਦੋਂ ਵੋਟਾਂ ਪਈਆਂ ਪਿਛਲੇ ਸਾਲ ਅਕਤੂਬਰ ਵਿੱਚ, ਉਸ ਤੋਂ ਪਹਿਲਾਂ ਪ੍ਰੀਮੀਅਰ ਨੇ ਕਿਹਾ ਸੀ ਵੀ ਜੇਕਰ ਫੈਡਰਲ ਸਰਕਾਰ ਆਪਣਾ ਲੀਗਲ ਬੈਕਸਟਾਪ ਹਟਾ ਦਿੰਦੀ ਹੈ, ਜੇ ਫੈਡਰਲ ਸਰਕਾਰ ਕਾਰਬਨ ਟੈਕਸ ਲਾਗੂ ਨਹੀਂ ਕਰਦੀ ਤਾਂ ਫਿਰ BC ਦੇ ਵਿੱਚ ਵੀ ਅਸੀਂ ਕਾਰਬਨ ਟੈਕਸ ਹਟਾ ਦੇਵਾਂਗੇ, ਕਿਉਂਕਿ ਸਾਡੇ ਸੂਬੇ ਦੇ ਵਿੱਚ 2008 ਤੋਂ ਪ੍ਰੋਵਿੰਸ਼ੀਅਲ ਕਾਰਬਨ ਟੈਕਸ ਲਾਗੂ ਹੈ। ਵੀ ਵਰ ਦਾ ਫਸਟ ਜੂਰਿਸਡਿਕਸ਼ਨ ਇਨ ਕੈਨੇਡਾ ਟੂ ਇੰਪਲੀਮੈਂਟ ਅ ਕਾਰਬਨ ਟੈਕਸ, ਤੇ ਉਸ ਤੋਂ ਬਾਅਦ ਫਿਰ ਫੈਡਰਲ ਕਾਰਬਨ ਟੈਕਸ ਆਇਆ। ਫਿਰ ਫਾਰਮੂਲਾ ਬੇਸਿਕਲੀ ਇਹ ਸਾਡੇ ਲਿਸਨਰਸ ਹੁਣ ਜਾਣਦੇ ਹੀ ਨੇ ਵੀ ਜਿਹੜੇ ਸੂਬਿਆਂ ਦੇ ਵਿੱਚ ਆਪਣੇ ਪ੍ਰੋਵਿੰਸ਼ੀਅਲ ਕਾਰਬਨ ਟੈਕਸ ਨਹੀਂ ਹੈਗੇ ਉੱਥੇ ਫੈਡਰਲ ਕਾਰਬਨ ਟੈਕਸ ਲੱਗਦਾ।
ਹਾਂਜੀ,
ਸੋ ਇਟਸ ਆਈਦਰ ਔਰ, ਦੋਨੋਂ ਨਹੀਂ ਲੱਗਦੇ ਜਿਵੇਂ ਆਪਾਂ ਕੱਲ੍ਹ ਗੱਲ ਕਰ ਰਹੇ ਸੀ। ਸੋ ਫੈਡਰਲ ਕੈਂਪੇਨ ਦੇ ਵਿੱਚ ਅਸੀਂ ਦੇਖ ਹੀ ਰਹੇ ਸੀ ਕਿ ਹੁਣ ਸਾਰੇ ਹੀ ਜਿਹੜੇ ਕੈਂਡੀਡੇਟ ਸਨ, ਮਾਰਕ ਕਾਰਨੀ ਵੀ, ਈਵਨ ਜਿਹੜੇ ਲਿਬਰਲ ਦੇ ਵੀ ਲੀਡਰਸ਼ਿਪ ਕੈਂਡੀਡੇਟ ਸੀਗੇ ਉਹ ਵੀ ਸਾਰੇ, ਤੇ ਪੀਅਰ ਪੋਲੀਐਵ, ਉਹ ਸਾਰੇ ਕਹਿ ਰਹੇ ਨੇ ਕਿ ਅਸੀਂ ਤਾਂ ਕਾਰਬਨ ਟੈਕਸ ਹਟਾਉਣਾ ਹੀ ਹੈ। ਸੋ 15 ਮਾਰਚ ਨੂੰ ਮਾਰਕ ਕਾਰਨੀ ਨੇ ਕਾਰਬਨ ਟੈਕਸ ਖਤਮ ਕਰ ਵੀ ਦਿੱਤਾ, ਪਰ ਜਿਹੜੀਆਂ ਗੱਲਾਂ ਖਤਮ ਕਰਨ ਦੀਆਂ ਹੋ ਰਹੀਆਂ ਸੀ ਕਾਰਬਨ ਟੈਕਸ ਨੂੰ ਫੈਡਰਲ ਪੱਧਰ ਤੇ, ਉਹ ਤਾਂ ਜਨਵਰੀ ਤੋਂ ਹੀ ਹੋ ਰਹੀਆਂ ਸਨ,
ਕਰੈਕਟ,
ਜਦੋਂ ਦੇ ਮਾਰਕ ਕਾਰਨੀ ਕੈਂਡੀਡੇਟ ਬਣੇ। ਤੇ ਪ੍ਰੀਮੀਅਰ ਅਕਤੂਬਰ ਤੋਂ ਪਹਿਲਾਂ ਕੈਂਪੇਨ ਦੇ ਵਿੱਚ ਕਹਿ ਚੁੱਕੇ ਸੀ ਜੇ ਫੈਡਰਲ ਸਰਕਾਰ ਨੇ ਹਟਾਇਆ ਅਸੀਂ ਹਟਾ ਦੇਵਾਂਗੇ, ਤੇ ਏਦਾਂ ਨਹੀਂ। ਸੋ ਦੇਖੋ ਜਿਹੜਾ ਸਾਡਾ ਇੱਥੇ ਲੈਜਿਸਲੇਚਰ ਦਾ ਸੈਸ਼ਨ ਆ ਉਹ ਫਰਵਰੀ ਦੇ ਵਿੱਚ ਸ਼ੁਰੂ ਹੋ ਗਿਆ ਸੀ, ਸੋ ਏਦਾਂ ਨਹੀਂ ਆ ਕਿ ਸਾਡੇ ਕੋਲ ਪਹਿਲਾਂ ਮੌਕਾ ਨਹੀਂ ਸੀ ਕਾਰਬਨ ਟੈਕਸ ਨੂੰ ਖਤਮ ਕਰਨ ਦਾ। ਜੇ ਅਸੀਂ ਚਾਹੁੰਦੇ ਤਾਂ ਫਰਵਰੀ ਦੇ ਵਿੱਚ ਵੀ ਕਾਰਵਾਈ ਪਾਈ ਜਾ ਸਕਦੀ,
ਕਿਉਂਕਿ ਇਟ ਵਾਜ਼ ਐਵੀਡੈਂਟ ਕਿ ਲਿਬਰਲ ਪਾਰਟੀ ਆਫ ਕੈਨੇਡਾ ਦਾ ਲੀਡਰ ਕੋਈ ਵੀ ਬਣਦਾ, ਸਾਰੇ ਇਹ ਗੱਲ ਕਹਿ ਚੁੱਕੇ ਸੀ ਵੀ ਕੰਜ਼ਿਊਮਰ ਕਾਰਬਨ ਟੈਕਸ ਹਟਾ ਦੇਵਾਂਗੇ। ਪ੍ਰੀਮੀਅਰ ਖੁਦ ਇਹ ਗੱਲ ਜਿਵੇਂ ਲਾਈਕ ਯੂ ਮੈਂਸ਼ਨ ਪਿਛਲੇ ਸਾਲ ਤੋਂ ਕਰਦੇ ਆ ਰਹੇ ਸੀ। ਸੋ ਜਦੋਂ ਫਰਵਰੀ ਦੇ ਵਿੱਚ ਸਪਰਿੰਗ ਬ੍ਰੇਕ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀ, ਜਿਹੜਾ ਬਜਟ ਸੈਸ਼ਨ ਸੀ ਬੇਸਿਕਲੀ, ਜੇ ਚਾਹੁੰਦੇ ਉਹਦੇ ਵਿੱਚ ਵੀ ਜਿਹੜਾ ਇਹ ਮਤਾ ਸੀ 1 ਅਪ੍ਰੈਲ ਤੋਂ ਲਾਗੂ ਕਰਨ ਵਾਲਾ, ਇਹਨੂੰ ਪਾਸ ਉਦੋਂ ਕੀਤਾ ਜਾ ਸਕਦਾ ਸੀ ਕਿ ਫੈਡਰਲ ਸਰਕਾਰ ਵੱਲੋਂ ਟੈਕਸ ਹਟਾਏ ਜਾਣ 'ਤੇ, ਕਿਉਂਕਿ ਇਹ ਗੱਲ ਬੜੀ ਸਪਸ਼ਟ ਹੋ ਚੁੱਕੀ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਲੀਡਰ ਬਣੇਗਾ ਉਹਨੇ ਆਉਂਦੇ ਸਾਰੇ ਜਿਹੜੀ ਤਬਦੀਲੀ ਆ ਉਹ ਕਰ ਦੇਣੀ ਆ, ਕਿਉਂਕਿ ਲਿਬਰਲਸ ਵੀ ਇਸ ਕਾਰਬਨ ਕੰਜ਼ਿਊਮਰ ਕਾਰਬਨ ਟੈਕਸ ਦੇ ਬੋਝ ਦੇ ਨਾਲ ਇਲੈਕਸ਼ਨ ਦੇ ਵਿੱਚ ਦਾਖਲ ਨਹੀਂ ਸਨ ਹੋਣਾ ਚਾਹੁੰਦੇ। ਪਰ ਉਦੋਂ ਇਹ ਮਤਾ ਪਾਸ ਨਹੀਂ ਕੀਤਾ ਗਿਆ, ਕੱਲ੍ਹ ਵਾਸੂ ਜੀ ਦੇਰ ਰਾਤ ਤੱਕ ਇਸ ਮਤੇ ਦੇ ਉੱਪਰ ਗੱਲ ਚੱਲਦੀ ਰਹੀ। ਫਿਰ ਇੱਕ ਐਟ ਵਨ ਪੁਆਇੰਟ ਗੱਲ ਇਹ ਵੀ ਉੱਠੀ ਸੀ, ਕਿਉਂਕਿ 1 ਅਪ੍ਰੈਲ ਤਾਂ ਸ਼ੁਰੂ ਹੋ ਗਈ ਅੱਧੀ ਰਾਤ 12 ਵਜੇ ਤੋਂ, ਹੁਣ ਤਾਂ 1 ਅਪ੍ਰੈਲ ਵੀ ਲਾ ਲਓ ਵੀ 7.5-8 ਘੰਟੇ ਪੁਰਾਣੀ ਹੋ ਚੁੱਕੀ ਆਲਮੋਸਟ, ਕਿ 12 ਵਜੇ ਹੀ ਜਿੱਦਾਂ ਹੀ 1 ਅਪ੍ਰੈਲ ਸ਼ੁਰੂ ਹੋਏਗੀ, ਅਤੇ ਜੇ ਵਿਧਾਨ ਸਭਾ ਦੇ ਵਿੱਚ ਇਸ ਚੀਜ਼ ਨੂੰ ਸਮਾਂ ਜ਼ਿਆਦਾ ਲੱਗ ਜਾਂਦਾ ਇਹਦੇ ਉੱਪਰ ਸਵਾਲ ਜਵਾਬ ਕਰਦੇ ਕਰਦੇ, ਅਤੇ ਕਾਰਬਨ ਟੈਕਸ ਤਾਂ ਹਟਿਆ ਨਹੀਂ, ਤਾਂ ਫਿਰ ਕਾਰਬਨ ਟੈਕਸ ਜਿਹੜੇ ਲੋਕ ਜੇ ਅੱਧੀ ਰਾਤ ਤੋਂ ਨਹੀਂ ਹਟਦਾ, ਜਿਹੜੇ ਲੋਕਾਂ ਨੇ ਪੇ ਕਰ ਦੇਣਾ, ਉਹਨਾਂ ਨੂੰ ਰਿਆਇਤ ਕਿਵੇਂ ਮਿਲਣੀ ਆ? ਉਦੋਂ ਇਹਨੂੰ ਬੜਾ ਕਨਵੋਲੂਟਡ ਜੀ ਗੱਲ ਸੀ, ਜਿਹੜੇ ਫਾਈਨੈਂਸ ਮਿਨਿਸਟਰ ਸੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਗੈਸ ਕੰਪਨੀਆਂ ਨੇ, ਜਿਹੜੇ ਗੈਸ ਸਟੇਸ਼ਨ ਨੇ, ਉਹ ਲੋਕਾਂ ਨੂੰ ਸਿੱਧੀ ਰੀਬੇਟ ਦੇ ਦੇਣਗੇ।
ਯਾ ਸੋ ਇਹਦੇ 'ਚ ਅਸਲੀਅਤ ਇਹਦੀ ਹੈ, ਸੋ ਲੈਜਿਸਲੇਸ਼ਨ ਦੇ ਵਿੱਚ ਇਹ ਲਿਖਿਆ ਕਿ ਜਿਹੜੀਆਂ ਨੈਚੁਰਲ ਗੈਸ ਕੰਪਨੀਜ਼ ਨੇ
ਜੀ,
ਸੋ ਉਹਨਾਂ ਵਾਸਤੇ ਲਾਜ਼ਮੀ ਹੋਏਗਾ ਰੀਫੰਡ ਜਾਂ ਰੀਬੇਟ ਦੇਣਾ, ਗੈਸ ਸਟੇਸ਼ਨ ਨਹੀਂ,
ਕਿਉਂਕਿ ਨੈਚੁਰਲ ਗੈਸ ਕੰਪਨੀਆਂ BCUC ਦੇ ਇਖਤਿਆਰ ਅਧੀਨ ਆਉਂਦੀਆਂ,
ਸੋ
ਗੈਸ ਸਟੇਸ਼ਨ ਨੂੰ BC ਯੂਟੀਲਿਟੀਜ਼ ਕਮਿਸ਼ਨ ਵਾਲੇ ਰੈਗੂਲੇਟ ਕਰ ਨਹੀਂ ਸਕਦੇ।
ਸੋ ਸਾਡੇ ਇੱਥੇ ਸੂਬੇ ਦੇ ਵਿੱਚ ਜਿਹੜੇ ਗੈਸ ਪ੍ਰਾਈਸਿਸ ਨੇ ਉਹ ਮਾਰਕੀਟ ਨਿਰਧਾਰਿਤ ਕਰਦੀ ਹੈ, ਦੇ ਆਰ ਨੋਟ ਰੈਗੂਲੇਟਡ ਬਾਏ ਦਾ ਗਵਰਨਮੈਂਟ
ਜੀ।
ਸੋ ਹੁਣ ਇਸੇ ਕਰਕੇ ਸਵਾਲ ਬਣਿਆ ਹੋਇਆ ਕਿ ਕੀ ਗੈਸ ਸਟੇਸ਼ਨ ਦੇ ਉੱਤੇ ਅੱਜ ਗੈਸ ਦੀ ਕੀਮਤ ਘਟੇਗੀ। ਸੋ ਅਸੀਂ ਅੱਜ ਦੇਖਿਆ ਸਵੇਰੇ ਗੈਸ ਦੀਆਂ ਕੀਮਤਾਂ ਘਟੀਆਂ ਤਾਂ ਨੇ, ਪਰ ਉਹ ਘਟੀਆਂ ਨੇ ਐਸ ਕੰਪੇਅਰ ਟੂ ਵਟ ਦ ਪ੍ਰਾਈਸ ਵਾਸ ਯੈਸਟਰਡੇ। ਸੋ ਪਹਿਲਾਂ ਜਦੋਂ ਇਹ ਕਾਰਬਨ ਟੈਕਸ ਹਟਾਉਣ ਦੀ ਗੱਲ ਸ਼ੁਰੂ ਹੋਈ, ਸੋ ਆਪਾਂ ਜੇ 15 ਮਾਰਚ ਤੋਂ ਹੀ ਲੈ ਕੇ ਚੱਲੀਏ, ਉਦੋਂ ਤਕਰੀਬਨ $72 ਪਰ ਲੀਟਰ ਸੀ ਗੈਸ ਦੀ ਕੀਮਤ
ਇੱਥੇ
ਮੈਟਰੋ ਵੈਂਕੂਵਰ ਵਿੱਚ, ਵਧਦੀ 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 ਉਹ ਅਸੀਂ ਦੇਖਿਆ ਕੱਲ $98 ਦੇ ਨੇੜੇ ਤੇ ਪਹੁੰਚ ਗਈ ਸੀ।
ਹਾਂਜੀ,
ਹੁਣ ਉਹਦੇ ਨਾਲੋਂ 15-16 ਸੈਂਟ ਜਿਹੜੀ ਕੀਮਤ ਅੱਜ ਘਟੀ ਹੋਈ ਆ।
Yes,
as compared to $97.98.
ਜੇ ਤੁਸੀਂ ਪਿਛਲੇ ਈਵਨ ਲਾਸਟ ਮੰਡੇ ਨਾਲ ਵੀ ਕੰਪੇਅਰ ਕਰੋ, ਉਹਦੇ ਨਾਲ ਵੀ ਅੱਜ ਦੀ ਕਾਰਬਨ ਟੈਕਸ ਇਲੀਮੀਨੇਟ ਹੋਣ ਤੋਂ ਬਾਅਦ ਵਾਲੀ ਘਟੀ ਹੋਈ ਕੀਮਤ ਪਿਛਲੇ ਸੋਮਵਾਰ ਵਾਲੀ ਕੀਮਤ ਨਾਲੋਂ ਜ਼ਿਆਦਾ ਹੀ ਆ ਔਨ ਐਵਰੇਜ। ਸੋ ਸਵਾਲ ਜਿਹੜਾ ਪਿਛਲੇ ਦਿਨਾਂ ਤੋਂ ਬਣਿਆ ਹੋਇਆ ਕਿ ਜਿਹੜੀ ਕਾਰਬਨ ਟੈਕਸ ਦੇ ਵਿੱਚ ਕਟੌਤੀ ਹੋਣ ਨਾਲ ਜਾਂ ਇਲੀਮੀਨੇਸ਼ਨ ਨਾਲ ਜਿਹੜੀਆਂ ਸੇਵਿੰਗਸ ਹੋਣਗੀਆਂ ਅਬਾਊਟ 17.6 ਸੈਂਟਸ ਪਰ ਲੀਟਰ, ਉਹ ਕੀ ਕੰਜ਼ਿਊਮਰ ਤੱਕ ਉਸੇ ਹੀ ਸ਼ਕਲ ਦੇ ਵਿੱਚ ਪੈਸ ਆਉਣ ਵੀ ਹੋਣਗੀਆਂ ਕਿ ਨਹੀਂ? BCUC ਵਾਲਿਆਂ ਨੇ ਇਹ ਕਿਹਾ ਕੱਲ੍ਹ, ਕਹਿੰਦੇ ਅਸੀਂ ਮੋਨੀਟਰ ਕਰਾਂਗੇ ਪ੍ਰਾਈਸਿਸ ਨੂੰ, ਪਰ ਗੱਲ ਤਾਂ ਫਿਰ ਉੱਥੇ ਹੀ ਆਉਂਦੀ ਆ ਕਿ ਜਿਹੜੀਆਂ ਗੈਸ ਸਟੇਸ਼ਨ ਦੇ ਉੱਪਰ ਗੈਸੋਲੀਨ ਦੀਆਂ ਕੀਮਤਾਂ ਨੇ ਉਹ ਤੇ BCUC ਵੱਲੋਂ BC ਯੂਟੀਲਿਟੀਜ਼ ਕਮਿਸ਼ਨ ਵੱਲੋਂ ਰੈਗੂਲੇਟ ਕੀਤੀਆਂ ਹੀ ਨਹੀਂ ਜਾਂਦੀਆਂ।
ਸੋ ਬ੍ਰਿਟਿਸ਼ ਕੋਲੰਬੀਅਨਸ ਕੀ ਕਰ ਸਕਦੇ ਨੇ? ਕਹਿੰਦੇ ਤੁਸੀਂ BCUC ਨੂੰ ਕੰਪਲੇਂਟ ਕਰ ਸਕਦੇ ਹੋ, ਪਰ ਸਵਾਲ ਹੈ BCUC ਵਾਲੇ ਕੀ ਕਰ ਸਕਦੇ?
ਕੁਝ ਵੀ ਨਹੀਂ,
ਉਹਦਾ ਜਵਾਬ ਹੈ ਕੁਝ ਵੀ ਨਹੀਂ।
ਯਾ ਉਹ ਵਾਲਾ ਪੇਪਰ ਚੈੱਕ ਹੀ ਨਹੀਂ ਕਰਦੇ। ਇਟਸ ਆਲਮੋਸਟ ਲਾਈਕ ਵੀ ਤੁਸੀਂ ਕਹੋ ਜੀ ਆਹ ਮੇਰਾ ਪੰਜਾਬੀ ਦਾ ਪੇਪਰ ਆ, ਤੇ ਤੁਸੀਂ ਉਹ ਆਪਣੇ ਅੰਗਰੇਜ਼ੀ ਦੇ ਟੀਚਰ ਨੂੰ ਜਮ੍ਹਾਂ ਕਰਾਤਾ, ਜਾਂ ਆਪਣੇ ਮੈਥ ਦਾ ਪੇਪਰ ਤੁਸੀਂ ਆਪਣੇ ਸੋਸ਼ਲ ਵਾਲੇ ਟੀਚਰ ਕੋਲ ਜਮ੍ਹਾਂ ਕਰਾ ਰਹੇ ਹੋ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ।
ਯਾ ਉਹ ਬੱਚੇ ਦੀ ਸ਼ਿਕਾਇਤ ਮੰਮੀ ਨੇ ਪਾਪਾ ਨੂੰ ਲਾ ਦਿੱਤੀ, ਪਾਪਾ ਵੀ ਕੁਝ ਕਹਿੰਦੇ ਨਹੀਂ।
ਹਾਂ ਬਸ ਹੋ ਗਿਆ। ਹਾਂ, ਸੋ ਵਾਸੂ ਜੀ ਗੈਸ ਪ੍ਰਾਈਸਿਸ ਦੇ ਵਿੱਚ ਜਿਹੜੀਆਂ ਸੇਵਿੰਗਸ ਨੇ ਉਹ ਪਾਸ ਆਉਣ ਕਿਸ ਹੱਦ ਤੱਕ ਹੋਣਗੀਆਂ? ਕਈਆਂ ਦਾ ਕਹਿਣਾ ਵੀ 4-5 ਸੈਂਟ ਪ੍ਰਤੀ ਲੀਟਰ ਦਾ ਫਰਕ ਹੀ ਪੈਣਾ, ਜਿਹੜਾ ਬਾਕੀ ਦਾ ਸਾਰਾ ਇਹ ਜੋ ਡਿਫਰੈਂਸ ਆ ਜਿਹੜਾ ਤਕਰੀਬਨ 10-12 ਸੈਂਟ ਦਾ, ਉਹ ਹੋ ਸਕਦਾ ਕਿ ਗੈਸ ਕੰਪਨੀਆਂ ਦਾ ਮੁਨਾਫਾ ਹੀ ਵੱਧ ਜਾਵੇ। ਜਦੋਂ ਪੈਂਡੈਮਿਕ ਵੇਲੇ ਇਹ ਗੱਲ ਚੱਲੀ ਸੀ ਕਿ ਕਿਉਂ ਨਾ ਜਿਹੜੀ BC ਦੀ ਗਵਰਨਮੈਂਟ ਆ ਉਹ ਟੈਂਪਰੇਰੀਲੀ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਿਉਂ ਨਾ ਗੈਸ ਦੇ ਉੱਪਰੋਂ ਕਾਰਬਨ ਟੈਕਸ ਹਟਾ ਦੇਵੇ, ਉਦੋਂ ਇਹੀ ਤਰਕ ਦਿੱਤਾ ਗਿਆ ਸੀ ਵੀ ਅਸੀਂ ਟੈਕਸ ਤਾਂ ਨਹੀਂ ਹਟਾ ਰਹੇ ਕਿਉਂਕਿ ਗੈਸ ਕੰਪਨੀਆਂ ਨੇ ਆਪਣਾ ਜਿਹੜਾ ਪ੍ਰੋਫਿਟ ਆ ਉਹ ਵਧਾ ਲੈਣਾ, ਲੋਕਾਂ ਨੂੰ ਫਾਇਦਾ ਨਹੀਂ ਹੋਣਾ, ਅਤੇ ਉਹੀ ਜਿਹੜੀ ਚੀਜ਼ ਆ ਕਿ ਹੁਣ ਦੇਖਣ ਨੂੰ ਮਿਲਦੀ ਵੀ ਸਰਕਾਰ ਦੇ ਹੱਥ ਦੇਖੋ ਕਿਸ ਕਦਰ ਬੰਨੇ ਨੇ।
ਸੋ ਅਸਲ ਅਪ੍ਰੈਲ ਫੂਲ ਤਾਂ ਮੈਨੂੰ ਲੱਗਦਾ ਆਇਲ ਐਂਡ ਗੈਸ ਕੰਪਨੀਆਂ ਨੇ ਬਣਾਇਆ।
ਸਹੀ ਗੱਲ ਆ,
ਕਿਉਂਕਿ ਕੱਲ੍ਹ ਪ੍ਰੀਮੀਅਰ ਨੂੰ ਇਹਦੇ ਬਾਰੇ ਪੁੱਛਿਆ ਗਿਆ, ਪ੍ਰੀਮੀਅਰ ਕਹਿੰਦੇ ਵੀ ਮੈਂ ਵੀ ਕਹਿੰਦੇ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਜਿਵੇਂ ਸਾਰੇ ਬ੍ਰਿਟਿਸ਼ ਕੋਲੰਬੀਅਨਸ ਆਬਜ਼ਰਵ ਕਰ ਹੀ ਰਹੇ ਨੇ ਕਿ ਹੌਲੀ ਹੌਲੀ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਨੇ, ਤੇ ਉਹਨਾਂ ਨੇ ਕਿਹਾ ਵੀ ਮੈਂ ਸਿਰਫ ਗੈਸ ਕੰਪਨੀਆਂ ਨੂੰ ਇਹੀ ਕਹਾਂਗਾ ਕਿ ਕਹਿੰਦੇ ਜਸਟ ਅ ਹੈਡਸ ਅਪ ਕਿ ਨਾਓ ਇਜ਼ ਨਾਟ ਅ ਟਾਈਮ ਟੂ ਬੀ ਪਲੇਇੰਗ ਗੇਮਸ ਵਿਦ ਅਸੈਂਸ਼ਲਸ ਫਾਰ ਬ੍ਰਿਟਿਸ਼ ਕੋਲੰਬੀਅਨਸ ਔਰ ਕੈਨੇਡੀਅਨਸ ਐਜ਼ ਅ ਹੋਲ। ਸੋ ਇੰਨੀ ਗੱਲ ਹੀ ਕੀਤੀ, ਅਪੀਲ ਹੀ ਕੀਤੀ ਉਹਨਾਂ ਨੇ, ਇਸ ਤੋਂ ਵੱਧ ਲੱਗਦਾ ਨਹੀਂ ਸਰਕਾਰ ਕੁਝ ਕਰ ਸਕਦੀ ਹੈ। ਉਹਨਾਂ ਨੇ ਕਿਹਾ ਬੀ ਸੀ ਯੂ ਸੀ ਨੂੰ ਅਸੀਂ ਤਾਕਤਾਂ ਦਿੱਤੀਆਂ ਹੋਈਆਂ ਨੇ, ਉਹ ਸਾਰੀਆਂ ਕੰਪਨੀਆਂ ਦੇ ਜਿਹੜੇ ਡਾਕੂਮੈਂਟਸ ਵਗੈਰਾ ਨੇ ਮੰਗਵਾ ਸਕਦੇ ਨੇ, ਐਕਸੈਸ ਕਰ ਸਕਦੇ ਨੇ, ਪਰ ਕਰ ਕੀ ਸਕਦੇ ਨੇ ਉਸ ਤੋਂ ਬਾਅਦ?
ਬਸ
ਜਿਹੜੇ 13 ਸੈਂਟ ਦਾ ਕੀ ਬਣਿਆ
ਸਪੈਸ਼ਲੀ ਮੈਂ ਯੈਸ ਉਹ ਚੀਜ਼ ਵੀ 2019 ਦੀ ਪਤਾ, ਹੁਣ 2025 ਆ ਗਿਆ, ਬਿਟਵੀਨ 2019 ਐਂਡ 2025 ਉਹ ਜਿਹੜੇ 13 ਸੈਂਟ ਜਿਹੜਾ ਇੱਕ ਰਿਵਿਊ ਸਰਕਾਰ ਨੇ ਉਦੋਂ ਕਰਾਇਆ ਸੀ ਕਿ ਜੀ ਗੈਸ ਦੀਆਂ ਕੀਮਤਾਂ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਨੇ, ਉਹਦੇ ਵਿੱਚ ਚਲੋ ਕਰੂਡ ਆਇਲ ਦੀ ਕੀਮਤ, ਰਿਫਾਈਨਿੰਗ ਦੀ ਕੋਸਟ, ਪ੍ਰੋਫਿਟ ਮਾਰਜਨ, ਰੀਟੇਲ ਮਾਰਜਨ, ਵੱਖੋ ਵੱਖਰੇ ਕਿਸਮ ਦੇ ਟੈਕਸਿਸ, ਉਹ ਜੇ ਸਾਰੇ ਜੋੜ ਲਓ ਤਾਂ ਜਿੰਨੀ ਕੀਮਤ ਗੈਸ ਦੀ ਉਸ ਵੇਲੇ ਸੀਗੀ 13 ਸੈਂਟ ਦਾ ਕੋਈ ਹਿਸਾਬ ਨਹੀਂ ਸੀ ਮਿਲਦਾ, ਉਹ 13 ਸੈਂਟ ਦਾ ਹਿਸਾਬ ਅੱਜ ਦੀ ਤਰੀਕ ਤੱਕ ਵੀ ਸਰਕਾਰ ਹਾਸਲ ਕਰਨ ਤੋਂ ਨਾਕਾਮ ਰਹੀ ਆ। ਅਤੇ ਹੁਣ ਕਾਰਬਨ ਟੈਕਸ ਦੇ ਵਿੱਚ ਭਾਵੇਂ ਕਟੌਤੀ ਹੋ ਗਈ ਆ, ਪਰ ਗੈਸ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਇਕੁਇਵਲੈਂਟ ਬੈਨੀਫਿਟ ਆ ਉਸ ਹਿਸਾਬ ਦਾ ਮਿਲਣਾ ਕੋਈ ਨਹੀਂ।
ਯਾ ਸੋ ਜੇ ਅਸੀਂ ਦੇਖੀਏ ਕਿ 17 ਸੈਂਟ ਹੀ ਆਪਾਂ ਜੇ ਲੈ ਕੇ ਚੱਲੀਏ, 0.6 ਨੂੰ ਜੇ ਛੱਡ ਵੀ ਦਿਓ, ਸੋ ਜੇ $72 ਅਪਰੋਕਸੀਮੇਟਲੀ ਕੀਮਤ ਸੀ ਗੈਸ ਦੀ, ਤਾਂ ਫਿਰ ਉਹ ਇੱਕ $55 ਤੇ ਆਉਣੀ ਚਾਹੀਦੀ ਸੀ। ਸੋ $55 ਤੇ ਤਾਂ ਆਈ ਨੀ, $78 ਦੇ ਨੇੜੇ ਤੇੜੇ ਅੱਜ ਗੈਸ ਦੇਖੀ।
ਜਿਹੜੇ ਸੁਣਨ ਵਾਲੇ ਇਸ ਵੇਲੇ ਗੱਲਬਾਤ ਸੁਣ ਰਹੇ ਨੇ, ਵਾਸੂ ਜੀ ਦਾ ਜਿਹੜਾ ਇਹ $55 ਵਾਲਾ ਨੰਬਰ ਆ, ਵੀ ਮੈਟਰੋ ਵੈਨਕੂਵਰ ਚ ਇੰਨੀ ਹੋਣੀ ਚਾਹੀਦੀ ਸੀ, ਕਿਉਂਕਿ ਕਈ ਥਾਵਾਂ ਦੇ ਵਿੱਚ ਆਲਰੇਡੀ ਯੂ ਨੋ ਇੰਟੀਰੀਅਰ ਦੇ ਵਿੱਚ ਜਾਂ ਕਿਤੇ ਹੋਰ,
ਈਵਨ ਐਬਰਟਸਫੋਰਡ ਵਾਲੇ ਕੋਸਕੋ ਦੀਆਂ ਫੋਟੋਆਂ ਖਿੱਚ ਕੇ ਸਾਨੂੰ ਭੇਜ ਦਿੰਦੇ ਸਾਡੇ ਲਿਸਨਰਸ ਕਿ ਯੈਸ ਜੀ ਇੱਥੇ ਤਾਂ ਇੰਨੀ ਸਸਤੀ ਲੱਗੀ ਹੋਈ ਗੈਸ।
ਦੇਖੋ ਜੇ ਵਾਸੂ ਜੀ ਗੈਸ ਦੀਆਂ ਕੀਮਤਾਂ ਦੇ ਵਿੱਚ ਉਨਾ ਵਾਧਾ ਉਨੀ ਰਿਡਕਸ਼ਨ ਨਹੀਂ ਹੋ ਰਹੀ ਜਿੰਨੀ ਐਕਸਪੈਕਟਡ ਸੀ, ਤਾਂ ਫਿਰ ਬੰਦਾ ਇਲੈਕਟ੍ਰਿਕ ਕਾਰ ਲੈ ਲਵੇ, ਪਰ ਨਹੀਂ, ਇਲੈਕਟ੍ਰਿਕ ਕਾਰ ਤੇ ਇਲੋਨ ਮਸਕ ਦੇ ਤੇ ਮੁਖਾਲਫਤ ਹੋ ਰਹੀ ਆ। ਅੱਛਾ ਨਹੀਂ ਚਲੋ ਫਿਰ ਆਪਾਂ ਚਾਈਨਾ ਵਾਲੀ ਕਾਰ ਲੈ ਲੈਂਦੇ ਹਾਂ, ਉਹ ਤਾਂ ਆਪਾਂ ਆਉਣ ਨਹੀਂ ਦੇਣੀ, ਮਤਲਬ ਸਾਰੇ ਪਾਸਿਓਂ ਇਹੋ ਜਿਹਾ ਆਪਣੇ ਆਪ ਨੂੰ ਹੀ ਨਾਗਵਾਲ ਪਾ ਲਿਆ।
ਐਂਡ ਜੇ ਇਲੋਨ ਮਸਕ ਦੀ ਮੁਖਾਲਫਤ ਨਾ ਵੀ ਹੋ ਰਹੀ ਤੇ ਇਲੈਕਟ੍ਰਿਕ ਕਾਰ ਵੈਸੀ ਬੜੀ ਮਹਿੰਗੀ ਹੋਊਗੀ,
ਕਾਸਟ ਪ੍ਰੋਹਿਬਿਟਿਵ ਬਹੁਤ ਆ।
ਸੋ ਜਿੰਨੇ ਤੁਸੀਂ ਪੈਸੇ ਪਹਿਲਾਂ ਪਾਣੇ ਇਲੈਕਟ੍ਰਿਕ ਕਾਰ ਦੇ ਵਿੱਚ, ਉਨੀ ਥੋੜੀ ਸੇਵਿੰਗ ਹੋ ਜਾਣੀ ਤੁਹਾਨੂੰ,
ਸੇਵਿੰਗ ਨਹੀਂ ਹੋਣੀ। ਯੈਸ, ਸੋ ਇਹ ਸਾਰੀਆਂ ਸਿਚੁਏਸ਼ਨਸ ਨੇ, ਪਰ ਅੱਛਾ ਇੱਕ ਗੱਲ ਜ਼ਰੂਰ ਆ ਕਿ ਜਿਹੜੀ ਕਾਰਬਨ ਟੈਕਸ ਦੇ ਵਿੱਚ ਹੋਈ ਕਟੌਤੀ ਆ, ਜਿਹਨਾਂ ਲੋਕਾਂ ਦੇ ਘਰਾਂ ਦੀ ਹੀਟਿੰਗ ਲਈ ਜਿਹੜੇ ਨੈਚੁਰਲ ਗੈਸ ਦੀ ਵਰਤੋਂ ਕਰਦੇ ਨੇ ਜਾਂ ਕੁਕਿੰਗ ਵਾਸਤੇ, ਉਸ ਬਿੱਲ ਦੇ ਵਿੱਚ ਤੁਸੀਂ ਹੁਣ ਜ਼ਰੂਰ ਫਰਕ ਪਿਆ ਵੇਖੋਗੇ, ਕਿਉਂਕਿ ਜਿਹੜਾ ਉਹਦੇ ਵਿੱਚ ਕਾਰਬਨ ਟੈਕਸ ਦਾ ਕੰਪੋਨੈਂਟ ਆ ਉਹ ਹੁਣ ਲੱਗ ਕੇ ਨਹੀਂ ਆਉਣਾ, ਅਤੇ ਜਿਹੜੀਆਂ ਉਹ ਨੈਚੁਰਲ ਗੈਸ ਦੀਆਂ ਕੀਮਤਾਂ ਨੇ ਲਾਈਕ ਯੂ ਮੈਂਸ਼ਨਡ ਅਰਲੀਅਰ, ਉਹ BCUC ਵੱਲੋਂ ਰੈਗੂਲੇਟ ਕੀਤੀਆਂ ਜਾਂਦੀਆਂ ਨੇ। ਸੋ ਨੈਚੁਰਲ ਗੈਸ ਕੰਪਨੀਆਂ ਜੇ ਕਾਰਬਨ ਟੈਕਸ ਦੀ ਲਾਗਤ ਹਟਣ ਕਰਕੇ ਜਿਹੜੀਆਂ ਸੇਵਿੰਗਸ ਆ ਉਹ ਅੱਗੇ ਪੈਸ ਆਨ ਨਹੀਂ ਕਰਦੀਆਂ, ਤਾਂ ਉਹ BCUC ਵਾਲੇ ਉਹਦੀ ਜਵਾਬਦੇਹੀ ਕਰ ਸਕਦੇ ਨੇ। ਅੱਛਾ, ਉਹ ਵੈਸੇ ਵੀ ਇੱਕ ਲਹਿਦਾ ਕੰਪੋਨੈਂਟ ਹੁੰਦਾ, ਉਹ ਜਿਹੜਾ ਆਪਣੇ ਕੋਲ ਨੈਚੁਰਲ ਗੈਸ ਦਾ ਬਿੱਲ ਆਉਂਦਾ ਉਹਦੇ ਵਿੱਚ ਇੱਕ ਵੱਖਰੀ ਲਾਈਨ ਆਈਟਮ ਆ। ਇੱਦਾਂ ਵੀ ਨਹੀਂ ਹੋਏਗਾ ਕਿ ਗੈਸ ਕੰਪਨੀਆਂ ਆਪਣੀ ਕੀਮਤ ਆਪਣੀ ਮਰਜ਼ੀ ਨਾਲ ਵਧਾ ਲੈਣ, ਕਿਉਂਕਿ ਉਹ ਵੀ BC ਯੂਟੀਲਿਟੀਜ਼ ਕਮਿਸ਼ਨ ਵੱਲੋਂ ਉਹਨਾਂ ਦੇ ਰੇਟਸ ਦੇ ਵਿੱਚ ਵਾਧੇ ਦੀ ਜਿਹੜੀ ਮਨਜ਼ੂਰੀ ਆ ਬਾਕਾਇਦਾ ਐਡਵਾਂਸ ਦੇ ਵਿੱਚ ਦਿੱਤੀ ਜਾਂਦੀ ਆ। ਸੋ ਉੱਧਰਲੇ ਪਾਸੇ ਰਾਹਤ ਮਿਲ ਜਾਣੀ ਆ, ਪਰ ਐਟ ਦ ਪੰਪ ਕੀ ਸੱਚਮੁੱਚ ਇਹ ਕਾਰਬਨ ਟੈਕਸ ਦੀ ਐਲੀਮੀਨੇਸ਼ਨ ਸੇਵਿੰਗਸ ਦੇ ਵਿੱਚ ਟ੍ਰਾਂਸਲੇਟ ਹੋ ਰਹੀ ਆ, ਉਹਨੂੰ ਲੈ ਕੇ ਸਵਾਲ ਬਣੇ ਨੇ।
ਯਾ, ਸੋ ਸੇਵਿੰਗ ਹੋਵੇ ਨਾ ਹੋਵੇ ਪਤਾ ਨਹੀਂ, ਇਹ ਟ੍ਰਾਂਸਲੇਟ ਹੋਣ ਇਹ ਸੇਵਿੰਗਸ, ਇਹ ਜਿਹੜੀ ਰਿਡਕਸ਼ਨ ਆ ਪ੍ਰਾਈਸ ਦੀ ਹੋਵੇ ਕਿ ਨਾ ਹੋਵੇ ਪਤਾ ਨਹੀਂ, ਪਰ ਜੋ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਆ
ਉਹ ਹਟ ਗਿਆ,
ਉਹ ਖਤਮ ਹੋ ਗਿਆ।
ਯੈਸ,
ਸੋ ਇਹਦੇ ਨਾਲ ਤਕਰੀਬਨ 66% BC ਦੇ ਪਰਿਵਾਰਾਂ ਨੂੰ, BC ਦੇ 66% ਪਰਿਵਾਰਾਂ ਨੂੰ ਇਹ ਜਿਹੜਾ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਮਿਲਦਾ ਸੀ, ਤੇ ਅਪ ਟੂ $1,000 ਤੱਕ ਦੀ ਜਿਹੜੀ ਇਹ ਕ੍ਰੈਡਿਟ ਸੀ ਫੋਰ ਅ ਫੈਮਿਲੀ,
ਇਨਕਮ ਟੈਸਟਡ ਸੀ ਨਾ।
ਹਾਂ, ਸੋ ਅਪਰੋਕਸੀਮੇਟਲੀ 2/3 ਆਫ ਬ੍ਰਿਟਿਸ਼ ਕੋਲੰਬੀਅਨ ਫੈਮਿਲੀਜ਼ ਨੂੰ ਮਿਲਦਾ ਸੀ। ਸੋ ਉਹਨਾਂ ਨੂੰ ਨਹੀਂ ਮਿਲਣਾ, ਤੇ ਕਿਹਾ ਜਾਂਦਾ ਸੀ ਮੋਸਟ ਕੇਸਿਸ ਜਿਹੜੇ ਇਹ ਪਰਿਵਾਰ ਨੇ ਜਿਹਨਾਂ ਨੂੰ ਇਹ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਮਿਲਦਾ, ਦੇ ਐਂਡਡ ਅਪ ਗੈਟਿੰਗ ਮੋਰ ਇਨ ਕ੍ਰੈਡਿਟਸ ਦੈਨ ਦੇ ਪੇਡ ਐਜ਼ ਕਾਰਬਨ ਟੈਕਸ। ਸੋ ਉਹਨਾਂ ਪਰਿਵਾਰਾਂ ਦਾ ਜਿਹੜਾ ਨੁਕਸਾਨ ਹੋਣਾ ਉਹਦਾ ਕੀ,
ਤੇ ਜਿਹੜਾ ਸਰਕਾਰ ਦਾ ਨੁਕਸਾਨ ਹੋਣਾ, ਕਿਉਂਕਿ ਇਹਦੇ ਵਿੱਚੋਂ ਪੈਸੇ ਜਨਰਲ ਰੈਵਨਿਊ ਚ ਵੀ ਜਾਂਦੇ ਸੀ,
$1.8 billion ਦਾ ਰੈਵਨਿਊ ਲਾਸ ਹੋਣਾ ਸਰਕਾਰ ਨੂੰ, ਤੇ ਉਹ ਕਿੱਥੋਂ ਪੂਰਾ ਕੀਤਾ ਜਾਣਾ?
ਕੱਲ ਵਾਰ ਵਾਰ ਇਹ ਸਵਾਲ ਪੀਟਰ ਮਿਲੋਬਾਰ ਪੁੱਛਦੇ ਰਹੇ ਦੇਰ ਰਾਤ,
ਈਵਨ ਗ੍ਰੀਨ ਪਾਰਟੀ ਵਾਲਿਆਂ ਨੇ ਇਸ ਬਿੱਲ ਦੇ ਵਿੱਚ, ਇਸ ਅਮੈਂਡਮੈਂਟ ਬਿੱਲ ਦੇ ਵਿੱਚ, ਸੋ ਇਹ ਬਿੱਲ 8 ਬਣਿਆ, ਬਿੱਲ 7 ਆਪਾਂ ਨੂੰ ਪਤਾ ਉਹਦਾ ਕੀ ਬਣਿਆ, ਦਿਸ ਵਾਸ ਬਿੱਲ 8 ਕਲਾਈਮੇਟ ਐਕਸ਼ਨ ਅਮੈਂਡਮੈਂਟ ਬਿੱਲ, ਸੋ ਕਲਾਈਮੇਟ ਟੈਕਸ ਅਮੈਂਡਮੈਂਟ ਬਿੱਲ। ਸੋ ਇਹਦੇ ਵਿੱਚ ਇੱਕ ਹੋਰ ਤਰਮੀਮ ਕਰਨ ਵਾਸਤੇ ਪ੍ਰਪੋਜ਼ਲ ਪੇਸ਼ ਕੀਤਾ ਸੀ BC ਗ੍ਰੀਨਸ ਨੇ, ਉਹ ਕਹਿੰਦੇ ਸੀ ਵੀ ਪਹਿਲਾਂ ਇੱਦਾਂ ਕਰੀਏ ਕਿ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਵੀ ਉਹ ਸਾਨੂੰ ਦੱਸਣ ਕਿ ਸਾਡੀ ਆਲਟਰਨੇਟ ਕਲਾਈਮੇਟ ਪਾਲਿਸੀ ਕੀ ਰਹੇਗੀ, ਜੇ ਅਸੀਂ ਕਲਾਈਮੇਟ ਟੈਕਸ ਜਿਹੜੇ ਕਾਰਬਨ ਟੈਕਸ ਹਟਾ ਰਹੇ ਹਾਂ ਇਹਦੇ ਬਦਲ ਦੇ ਵਿੱਚ ਅਸੀਂ ਕੀ ਕਰਾਂਗੇ, ਤੇ ਜਿਹੜਾ ਰੈਵਨਿਊ ਲਾਸ ਹੋਣਾ ਉਹਦੀ ਭਰਪਾਈ ਕਿਵੇਂ ਕੀਤੀ ਜਾਏਗੀ, ਵੀ ਕੋਈ ਪਲਾਨ ਬਣਾ ਕੇ ਪਹਿਲਾਂ ਪੇਸ਼ ਕਰ ਲੈਣ। ਉਸ ਤੋਂ ਬਾਅਦ ਅਸੀਂ ਇਹ ਬਿੱਲ ਪਾਸ ਕਰ ਲੈਂਦੇ ਹਾਂ।
ਪਰ ਜਿਹੜਾ ਉਹ ਵਾਲੀ ਅਮੈਂਡਮੈਂਟ ਸੀ ਬੀ ਸੀ ਗ੍ਰੀਨਸ ਵੱਲੋਂ ਸੁਝਾਈ ਗਈ ਉਹ ਵੀ ਵੋਟ ਡਾਊਨ ਕਰ ਦਿੱਤੀ ਗਈ 88-2 ਦੇ ਫਰਕ ਨਾਲ, ਉਹ ਵਾਲਾ ਜਿਹੜਾ ਕਿਉਂਕਿ ਐਨ ਡੀ ਪੀ ਦੇ ਸਾਰੇ ਮੈਂਬਰਸ ਨੇ ਅਤੇ ਬੀ ਸੀ ਕੰਜ਼ਰਵੇਟਿਵ ਦੇ ਸਾਰੇ ਮੈਂਬਰਸ ਨੇ ਰਲ ਕੇ ਉਸ ਪਰਟੀਕੁਲਰ ਮਤੇ ਦੇ ਖਿਲਾਫ ਵੋਟ ਪਾ ਦਿੱਤੀ ਸੀ
99-2 ਦੇ ਨਾਲ।
99-2 ਨਾਲ ਹੋਈ
ਉਹ 99-2 ਨਾਲ ਡਿਫੀਟ ਹੋਈ।
ਓਕੇ,
ਸੋ ਉਹਦੇ ਵਿੱਚ ਸੋ ਡਿਫੀਟ ਹੋ ਗਿਆ ਉਹ। ਪਰ ਗੱਲ ਇਹ ਹੈ ਕਿ ਜਿਹੜਾ $1.8 billion ਦਾ ਰੈਵਨਿਊ ਲਾਸ ਹੈ ਉਹ ਪੂਰਾ ਕਿੱਥੋਂ ਕਰਨਾ, ਇਹਦੇ ਬਾਰੇ ਪ੍ਰੀਮੀਅਰ ਨੂੰ ਪੁੱਛਿਆ ਗਿਆ, ਕਹਿੰਦੇ ਵੀ ਤੁਸੀਂ ਇੰਡਸਟਰੀਅਲ ਕਾਰਬਨ ਟੈਕਸ ਅਜੇ ਵੀ ਰੱਖਿਆ ਹੋਇਆ, ਉਹਦੇ ਤੋਂ ਤਕਰੀਬਨ $199 million ਰੈਵਨਿਊ ਆਉਂਦਾ ਸਰਕਾਰ ਨੂੰ,
ਸਿਰਫ 200 million
ਲੈਸ ਦੈਨ 200 million, ਤੇ ਇੱਥੋਂ ਆਉਂਦਾ ਆਪਣਾ $2.8 billion। $2.8 billion ਆਉਂਦਾ ਕੰਜ਼ਿਊਮਰ ਕਾਰਬਨ ਟੈਕਸ ਤੋਂ, ਉਹਦੇ ਵਿੱਚੋਂ $1 billion ਸਰਕਾਰ ਵੰਡ ਦਿੰਦੀ ਹੈ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਦਾ। ਸੋ $1.8 billion ਦਾ ਨੈੱਟ ਨੁਕਸਾਨ ਹੋ ਰਿਹਾ,
ਅਤੇ
ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਹੈ ਉਹਦੇ ਵਿੱਚੋਂ $199 million ਰੈਵਨਿਊ ਹੀ ਆਉਂਦਾ। ਸੋ ਪੁੱਛਿਆ ਗਿਆ ਵੀ ਤੁਸੀਂ ਇੰਡਸਟਰੀਅਲ ਕਾਰਬਨ ਟੈਕਸ ਤਾਂ ਨਹੀਂ ਵਧਾ ਦੋਗੇ, ਪ੍ਰੀਮੀਅਰ ਨੇ ਇਹ ਕਿਹਾ, ਕਹਿੰਦੇ ਨਹੀਂ ਅਸੀਂ ਜਿਹੜਾ ਇਹ ਘਾਟਾ ਹੈ ਇਹ ਉਧਰੋਂ ਪੂਰਾ ਨਹੀਂ ਕਰਾਂਗੇ, ਮਤਲਬ ਇੰਡਸਟਰੀਅਲ ਕਾਰਬਨ ਟੈਕਸ ਦੇ ਵਿੱਚ ਵਾਧਾ ਨਹੀਂ ਕੀਤਾ ਜਾਏਗਾ। ਪਰ ਉਹ ਘਾਟਾ ਪੂਰਾ ਕਿੱਥੋਂ ਕਰਨਾ, ਇੱਦਾਂ ਨਹੀਂ ਵੀ ਸਾਡੇ ਕੋਲ ਪੈਸੇ ਜਿਹੜੇ ਨੇ ਵੀ ਉਹ ਪਏ ਹੋਏ ਨੇ ਵੀ ਤਿਜੋਰੀਆਂ ਦੇ ਵਿੱਚ ਪਏ ਨੇ ਵੀ ਖਜ਼ਾਨੇ ਭਰੇ ਹੋਏ ਨੇ, ਇੱਦਾਂ ਤਾਂ ਹੈ ਨਹੀਂ। ਵੀ ਆਰ ਆਲਰੇਡੀ ਰਨਿੰਗ ਹਿਊਜ ਡੈਫੀਸਿਟਸ, ਡਬਲ ਡਿਜਿਟ ਜਿਹੜੇ $1 billion ਦੇ ਡੈਫੀਸਿਟਸ ਨੇ, ਅਤੇ ਅਸੀਂ ਉਹਦੇ ਵਿੱਚ $1.8 billion ਜੇ ਹੋਰ ਜੋੜਦੇ ਹਾਂ, ਦੈਨ ਵਾਟਸ ਦਾ ਪੈਥ ਟੂ ਬੈਲੈਂਸ? ਉਹਦਾ ਜਵਾਬ ਅਜੇ ਮਿਲਿਆ।
ਪੈਥ ਟੂ ਬੈਲੈਂਸ ਤਾਂ ਵੈਸੇ ਬੜਾ ਦੂਰ ਹੈ, ਪਰ ਇਹੀ ਹੈ ਕਿ ਜਿਹੜਾ ਆਹ ਨੁਕਸਾਨ ਹੈ ਇਹਦੀ ਭਰਪਾਈ ਦਾ ਵੀ ਰਾਹ ਕੀ ਆ, ਉਹਦੇ ਬਾਰੇ ਵੀ ਕੋਈ ਕਲੀਅਰ ਸੰਕੇਤ ਨਹੀਂ ਆ। ਹੁਣ ਬਸ ਜੀ ਦੇਖੋ, ਕਈ ਜਿਹੜਾ ਬਜਟ ਆਇਆ ਸੀਗਾ ਉਹ 3 ਸਾਲਾਂ ਦਾ ਬਜਟ ਸੀ, ਐਤਕੀ ਹਰ ਸਾਲ ਦੇ ਵਿੱਚ 4-4 billion ਦਾ ਸਰਕਾਰ ਨੇ ਇੱਕ ਕੰਟੀਨਜੈਂਸੀ ਫੰਡ ਰੱਖਿਆ ਹੋਇਆ। ਸੋ ਆਈ ਥਿੰਕ ਫਿੰਗਰਸ ਕ੍ਰੋਸਡ ਰੱਬ ਇਸ ਚੀਜ਼ ਨੂੰ ਕਰਕੇ ਕਰਨਗੇ ਵੀ ਐਤਕੀ ਜਿਹੜੇ ਅਨਫੋਰਸੀਨ ਕੋਈ ਖਰਚੇ ਨੇ ਉਹ ਉਨੇ ਜ਼ਿਆਦਾ ਨਾ ਉਪਜਣ, ਸਪੈਸ਼ਲੀ ਜਦੋਂ ਹੁਣ ਸਮਰ ਸੀਜ਼ਨ ਆਉਂਦਾ। ਸਮਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਅਣਕਿਆਸੇ ਖਰਚੇ ਆ ਜਾਇਆ ਕਰਦੇ ਨੇ। ਵਾਈਲਡ ਫਾਇਰ ਚਲੋ ਵੈਸੇ ਵੀ ਉਹਨਾਂ ਤੋਂ ਬਚਾ ਰਹੇ ਕਿਉਂਕਿ ਉਹਦੇ ਕਰਕੇ ਲਾਈਵਸ ਬੜੀਆਂ ਡਿਸਟਰਪਟ ਹੁੰਦੀਆਂ, ਹੋਰ ਬੜਾ ਖਰਾਬਾ ਹੁੰਦਾ। ਪਰ ਸਰਕਾਰ ਨੂੰ ਇਸ ਵਾਲੇ ਪਾਸਿਓਂ ਵੀ ਰਹਿਣਾ ਕਿ ਜਿਹੜਾ ਉਹ $4 billion ਕੰਟੀਨਜੈਂਸੀ ਫੰਡ 'ਚ ਰੱਖਿਆ ਉਹ 'ਚੋਂ ਜਿੰਨੇ ਪੈਸੇ ਬਚ ਜਾਣਗੇ ਉਨਾ ਹੀ ਇੱਧਰਲੇ ਪਾਸੇ ਨੂੰ ਰਾਹਤ ਮਿਲ ਸਕੇਗੀ, ਕਿਉਂਕਿ ਟੋਟਲ ਕਾਰਬਨ ਟੈਕਸ ਦਾ ਰੈਵਨਿਊ ਜਿਹੜਾ ਐਤਕੀ ਬਜਟ ਪ੍ਰਜੈਂਟ ਕੀਤਾ ਉਹਦੇ ਵਿੱਚ ਪ੍ਰੋਜੈਕਟਡ ਰੈਵਨਿਊ $3.05 billion ਸੀਗਾ। ਉਹਦੇ ਵਿੱਚੋਂ ਆਫਕੋਰਸ ਬੈਨੀਫਿਟਸ ਵਗੈਰਾ ਦੇ ਕੇ, ਕੁਝ ਰੀਬੇਟਸ ਵਗੈਰਾ ਦੇ ਕੇ ਸਰਕਾਰ ਕੋਲ ਜਿਹੜਾ ਨੈੱਟ ਬਚਦਾ ਸੀ ਉਹ $1.8 billion ਬਚਦਾ ਸੀ। ਸੋ ਉਹ ਵੀ ਹੁਣ ਜਾਂਦਾ ਲੱਗਣਾ। ਸੋ ਵੇਖਦੇ ਹਾਂ ਵਾਸੂ ਜੀ ਕੀ ਬਣਦਾ। ਅੱਛਾ, ਇੱਧਰ ਨਾ ਬੜੇ ਮੈਸੇਜ ਆ ਰਹੇ ਨੇ। ਪਹਿਲਾਂ ਤਾਂ ਚਲੋ ਮੈਂ ਇੱਕ ਹਾਂ ਮੈਸੇਜ, ਆਈ ਡੋਂਟ ਵਾਂਟ ਟੂ ਮਿਸ ਇਟ, ਬੜਾ ਅਰਲੀ ਦਾ ਆਇਆ ਹੋਇਆ ਮੈਸੇਜ, ਗਰੇਵਾਲ ਸਾਹਿਬ ਡੈਲਟਾ ਵਾਲਿਆਂ ਦਾ। ਅੱਜ ਉਹਨਾਂ ਦੇ ਪੇਰੈਂਟਸ ਦੀ ਵੈਡਿੰਗ ਐਨੀਵਰਸਰੀ ਹੈ, 62nd ਵੈਡਿੰਗ ਐਨੀਵਰਸਰੀ, 62 ਸਾਲ ਹੋ ਗਏ ਨੇ। ਅਤੇ ਬਹੁਤ ਬਹੁਤ ਮੁਬਾਰਕਾਂ ਹੋਣ, ਹੈਪੀ 62nd ਵੈਡਿੰਗ ਐਨੀਵਰਸਰੀ। ਅਸੂ ਜੀ ਵਟਸਐਪ 'ਤੇ ਹੋਰ ਵੀ ਕਈ ਸੁਨੇਹੇ ਨੇ। ਅੱਛਾ, ਇਹ ਕਿਤੇ ਹੁਣ ਅਪ੍ਰੈਲ ਫੁੱਲ ਵਾਲਾ ਦਾ ਮੈਸੇਜ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ
ਕਿਹੜਾ ਜੀ
ਕਿ 62nd ਵੈਡਿੰਗ ਐਨੀਵਰਸਰੀ ਆ?
ਨਹੀਂ ਨਹੀਂ, ਆਈ ਹੋਪ ਨਾਟ।
ਹਾਂ ਨਹੀਂ, ਇਹ ਨਹੀਂ ਹੋ ਸਕਦਾ, ਇਹ ਠੀਕ ਹੀ ਹੋਣਾ, ਕਿਉਂਕਿ ਬਾਕੀ ਹੋਰ ਬਥੇਰੇ ਮੈਸੇਜਿਸ ਨੇ। ਕੋਈ ਕਹਿੰਦਾ ਕਿ ਜੀ ਵਾਸੂ ਜੀ ਨੂੰ ਦੱਸਿਆ ਨੀ ਤੁਹਾਨੂੰ ਅੱਜ ਉਹਨਾਂ ਦਾ ਬਰਥਡੇ ਆ, ਤੇ ਕੋਈ ਕਹਿੰਦਾ ਕਿ ਜੀ ਤੁਸੀਂ ਮੈਨੂੰ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਸੱਦਣ ਲਈ, ਮੈਂ ਰਾਹ 'ਚ ਹਾਂ ਬਸ ਮੈਂ ਪਹੁੰਚ ਗਿਆ।
ਆਜੋ,
ਉਹ ਕਨੈਟੀਕਟ ਵਾਲਿਆਂ ਦਾ ਮੈਸੇਜ ਆ, ਉਹਨਾਂ ਨੂੰ ਆਉਂਦਿਆਂ ਨੂੰ ਵੀ ਟਾਈਮ ਲੱਗ ਗਿਆ।
ਅਸੀਂ ਵੀ ਅੱਜ ਬਾਹਰ ਟੈਂਟ ਲਾਇਆ ਹੋਇਆ ਜੀ, ਅਸੀਂ ਬਾਹਰੋਂ ਅੱਜ ਕਰ ਰਹੇ ਹਾਂ, ਤੁਹਾਡੀ ਉਡੀਕ ਕਰ ਰਹੇ ਹਾਂ ਅਤੇ ਉੱਥੋਂ ਹੀ ਬ੍ਰੌਡਕਾਸਟ ਕਰ ਰਹੇ ਹਾਂ। ਨਾਂ ਕੀ ਨਾਂ
ਜਿਨ੍ਹਾਂ ਦਾ ਮੈਸੇਜ ਆਇਆ? ਉਹ ਕਨੈਟੀਕਟ ਵਾਲੇ ਨੇ,
ਕਨੈਟੀਕਟ ਵਾਲੇ। ਸੋ ਆ ਰਹੇ ਨੇ ਉਹਨਾਂ ਦੀਆਂ, ਅਸੀਂ ਰਾਹ ਤੱਕਦੇ ਹੋਏ ਪਲਕਾਂ ਵਿਛਾ ਕੇ ਅਸੀਂ ਬਾਹਰੋਂ ਬ੍ਰੌਡਕਾਸਟਿੰਗ ਕਰ ਰਹੇ ਹਾਂ।
ਅੱਗੇ ਨਾ ਕਹਿ ਦਿਓ ਵੀ ਅੱਜ ਟ੍ਰੇਨ 'ਤੇ ਬੈਠੇ ਛਈਆਂ ਛਈਆਂ ਸਟਾਈਲ ਪ੍ਰੋਗਰਾਮ ਚੱਲ ਰਿਹਾ।
ਅੱਛਾ,
ਵਟਸਐਪ 'ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਵਾਸੂ ਜੀ, ਅੱਛਾ ਮੈਸੇਜ ਆਇਆ ਜਿਹੜਾ ਆਪਾਂ ਵੈਡਿੰਗ ਐਨੀਵਰਸਰੀ ਵਾਲੀ ਗੱਲ ਕਰਦੇ, ਤੁਸੀਂ ਸੁਣਿਆ ਸਾਰਾ?
ਤੁਸੀਂ ਕਰਿਓ ਮੈਂਸ਼ਨ।
ਉਹਨਾਂ ਨੇ ਕਿਹਾ, ਉਹਨਾਂ ਨੇ ਦੱਸਿਆ ਕਹਿੰਦੇ ਵੀ ਸੱਚਮੁੱਚ ਅਸਲ ਦੇ ਵਿੱਚ ਕਹਿੰਦੇ ਪੇਰੈਂਟਸ ਦੀ 62nd ਵੈਡਿੰਗ ਐਨੀਵਰਸਰੀ ਆ, ਫਿਰ ਉਹਨਾਂ ਨੇ ਥੋੜ੍ਹੀ ਹੋਰ ਕਹਾਣੀ ਵੀ ਸਾਂਝੀ ਕੀਤੀ ਆ।
ਸੋ ਕਹਿੰਦੇ ਵੀ ਜਦੋਂ ਕਾਰਡ ਵਗੈਰਾ ਵੰਡੇ ਸੀ, ਕਹਿੰਦੇ ਲੋਕ ਬੜੇ ਸੋਚ ਸੋਚ ਕੇ ਆਏ ਵੀ ਕਿਤੇ ਅਪ੍ਰੈਲ ਫੂਲ ਹੀ ਨਾ ਬਣਾ ਰਹੇ,
ਮਤਲਬ 62 ਸਾਲ ਪਹਿਲਾਂ ਵੀ ਜਿਹੜਾ ਇਹ ਸੈਂਟੀਮੈਂਟ ਸੀ ਇਹ ਕਾਫੀ ਪ੍ਰਬਲ ਸੀ ਲੋਕਾਂ ਦੇ ਮਨਾਂ 'ਚ।
ਮੈਂ ਦੇਖ ਰਿਹਾ ਹੁਣ ਮੈਸੇਜਸ ਕਈ ਆ ਰਹੇ, ਕਹਿੰਦੇ ਵਾਸੂ ਜੀ ਅੱਜ ਭਾਵੇਂ ਕੁਝ ਹੋਰ ਮੰਗ ਲੈਂਦੇ, ਚਿਲਾ ਵੈਕ ਦੀਆਂ ਫੋਟੋਆਂ ਨੇ $1.60। ਸੋ ਉਹੀ ਗੱਲ, ਇਹੀ ਤਾਂ ਅਸੀਂ ਕਰ ਰਹੇ ਸੀ ਕਿ ਵੀ ਜਿਹੜੀ ਅਸੀਂ ਵੀ ਗੈਸ ਜਿਹੜੀ ਆ ਉਹ ਮੈਟਰੋ ਵੈਨਕੂਵਰ ਦੇ ਵਿੱਚ $1.55 ਦੇ ਨੇੜੇ ਹੋਣੀ ਚਾਹੀਦੀ ਸੀ, ਫਿਰ ਅਸੀਂ ਮੰਨਦੇ ਵੀ 17 ਸੈਂਟ ਜਿਹੜੇ ਪ੍ਰੋਪਰ ਕੱਟੇ ਗਏ ਨੇ ਗੈਸ ਦੀ ਪ੍ਰਾਈਸ ਦੇ ਵਿੱਚ।
ਚਿਲਾ ਵੈਕ 'ਚ ਟਰਾਂਸਲਿੰਕ ਵਾਲਾ ਟੈਕਸ ਨਹੀਂ ਨਾ ਲੱਗਦਾ, ਤਾਂ ਉਹੀ ਤੁਸੀਂ ਇੱਧਰ ਐਕਸਟਰਾ ਜੋੜ ਲਓ, ਉਹ 15-16 ਸੈਂਟ ਕਿ 17 ਸੈਂਟ ਉਹ ਆ।
ਹਾਂਜੀ,
ਇੱਥੇ ਉਹੀ 177 ਦੇ ਨੇੜੇ ਮੈਟਰੋ ਵੈਨਕੂਵਰ 'ਚ ਕੀਮਤ ਆ, ਚਿਲਾ ਵੈਕ ਦੇ ਵਿੱਚ ਉਹੀ ਜਿਹੜਾ ਟਰਾਂਸਲਿੰਕ ਵਾਲੇ ਟੈਕਸ ਦਾ ਫਰਕ ਆ, ਦੈਟਸ ਵਾਈ ਉੱਥੇ ਤੁਹਾਡੇ ਪੈਸੇ ਘੱਟ ਨੇ
ਜੀ।
ਅੱਛਾ ਵਾਸੂ ਜੀ, ਕੁਇਕਲੀ ਹੁਣ ਗੱਲ ਇਹ ਵੀ ਕਰ ਲਈਏ ਕਿ ਸਿਟੀ ਆਫ ਸਰੀ ਨੇ ਵੀ ਜਿਹੜੀ ਪ੍ਰੋਪਰਟੀ ਟੈਕਸ ਸੰਬੰਧੀ ਜੋ ਪ੍ਰਪੋਜ਼ਲ ਸਾਂਝੀ ਕੀਤੀ ਆ, ਪ੍ਰੋਪਰਟੀ ਟੈਕਸ ਦੇ ਵਿੱਚ 2.8% ਦਾ ਵਾਧਾ ਤੇ ਰੋਡ ਲੈਵੀ ਦੇ ਵਿੱਚ 1% ਦੇ ਵਾਧੇ ਦੀ ਗੱਲ ਆਖੀ ਗਈ ਆ। ਸੋ ਮਤਲਬ ਕਿ 2.8+1 3.8% ਦੀ ਟੈਕਸ ਹਾਈਕ ਇਸ ਸਾਲ ਤਜਵੀਜ਼ ਕੀਤੀ ਗਈ ਹੈ। ਪਿਛਲੇ ਸਾਲ ਜਿਹੜੀ ਇਹ ਟੈਕਸ ਹਾਈਕ ਸੀ ਉਹ 7% ਸੀ, ਭਾਵ 6% ਪ੍ਰੋਪਰਟੀ ਟੈਕਸ ਸੀ ਅਤੇ 1% ਦੀ ਰੋਡ ਲੈਵੀ ਸੀ। ਸੋ ਪਿਛਲੇ ਸਾਲ ਦੀ 6+1 ਐਤਕੀ 2.8+1 ਸੋ 3.8% ਦੇ ਵਾਧੇ ਦੀ ਗੱਲ ਕੀਤੀ ਗਈ ਹੈ, ਜਿਹਦੇ ਨਾਲ ਐਵਰੇਜ ਹਾਊਸ ਹੋਲਡ ਨੂੰ ਪ੍ਰੋਪਰਟੀ ਟੈਕਸ ਦੇ ਵਾਧੇ ਕਰਕੇ ਇਸ ਸਾਲ $77 ਔਨ ਐਵਰੇਜ ਐਕਸਟਰਾ ਦੇਣੇ ਪੈਣਗੇ, $77, ਅਤੇ ਜਿਹੜੀ ਰੋਡ ਲੈਵੀ ਹੈ ਉਹਦੇ ਕਰਕੇ $27 ਐਕਸਟਰਾ ਜਿਹੜੀ ਲਾਗਤ ਹੈ ਉਹ ਪਰਿਵਾਰਾਂ ਦੀ ਵਧੇਗੀ।
ਸੋ ਮੇਅਰ ਦਾ ਕਹਿਣਾ ਕਹਿੰਦੇ ਕਿ ਸਰੀ ਦੇ ਵਿੱਚ ਤਾਂ ਸ਼ਾਇਦ ਕਹਿੰਦੇ ਇੰਨਾ ਘੱਟ ਵਾਧਾ ਪ੍ਰੋਪਰਟੀ ਟੈਕਸ ਵਿੱਚ ਪਹਿਲਾਂ ਕਦੇ ਹੋਇਆ ਹੀ ਨਹੀਂ, ਅਤੇ ਕਹਿੰਦੇ ਆਪਣੇ ਰੀਜਨ ਦੇ ਵਿੱਚ ਦੇਖੀਏ ਤਾਂ ਬਾਕੀ ਮਿਊਨਸੀਪੈਲਿਟੀਜ਼ ਦੇ ਮੁਕਾਬਲੇ ਵੀ ਅਸੀਂ ਬਹੁਤ ਘੱਟ ਵਾਧਾ ਕਰ ਰਹੇ ਹਾਂ ਪ੍ਰੋਪਰਟੀ ਟੈਕਸ ਦੇ ਵਿੱਚ, ਕਿ 2.8% ਤਾਂ ਬਹੁਤ ਨੋਮੀਨਲ ਜਿਹਾ ਇਨਕਰੀਜ਼ ਹੈ। ਇਹਦੇ ਨਾਲ ਕਹਿੰਦੇ ਜੋ ਇਨਫਲੇਸ਼ਨ ਕਰਕੇ ਜੋ ਖਰਚੇ ਵਗੈਰਾ ਵਧੇ ਨੇ, ਜੋ ਇਨਫਲੇਸ਼ਨਰੀ ਪ੍ਰੈਸ਼ਰਸ ਨੇ, ਉਹਨਾਂ ਨੂੰ ਐਡਰੈਸ ਕਰਾਂਗੇ, ਅਤੇ 20 ਨਵੇਂ ਫਾਇਰ ਫਾਈਟਰਸ ਕਹਿੰਦੇ ਫਾਇਰ ਸਰਵਿਸਿਜ਼ ਪੋਜੀਸ਼ਨ ਜਿਹੜੀਆਂ ਨੇ ਉਹ ਭਰੀਆਂ ਜਾਣਗੀਆਂ, 10 ਬਾਇਲਾਅ ਪੋਜੀਸ਼ਨਸ, 25 ਪੁਲਿਸ ਪੋਜੀਸ਼ਨਸ ਫੰਡ ਕੀਤੀਆਂ ਜਾਣਗੀਆਂ ਇਸ ਵਾਧੇ ਨਾਲ, ਅਤੇ ਹੋਰ ਜਿਹੜੇ ਕੋਈ ਸਿਟੀ ਵਾਈਡ ਆਪਰੇਸ਼ਨਸ ਨੇ। ਇਹਦੇ ਵਿੱਚ ਹੁਣ ਟਾਈਮਲਾਈਨ ਇਹ ਹੈ ਕਿ 11 ਅਪ੍ਰੈਲ ਤੱਕ ਤਾਂ ਜਿਹੜੇ ਸਰੀ ਨਿਵਾਸੀ ਨੇ ਲਿਖਤ ਦੇ ਵਿੱਚ ਆਪਣੀ ਕੋਈ ਵੀ ਟਿੱਪਣੀ, ਆਪਣਾ ਪ੍ਰਤੀਕਰਮ, ਆਪਣਾ ਸੁਝਾਅ ਇਸ ਪ੍ਰੋਪਰਟੀ ਟੈਕਸ ਇਨਕਰੀਜ਼ ਪ੍ਰਪੋਜ਼ਲ ਬਾਰੇ ਉਹ ਸਬਮਿਟ ਕਰ ਸਕਦੇ ਨੇ। ਉਸ ਤੋਂ ਬਾਅਦ 14 ਅਪ੍ਰੈਲ ਨੂੰ ਫਾਈਨੈਂਸ ਕਮੇਟੀ ਦੀ ਮੀਟਿੰਗ ਹੋਏਗੀ, ਤੇ ਉਹਦੇ ਵਿੱਚ ਫਸਟ ਰੀਡਿੰਗ ਤੇ ਉਹ ਸਾਰੀ ਵੋਟਿੰਗ ਵਗੈਰਾ ਹੋਣੀ ਹੈ, ਤੇ ਸਰੀ ਨਿਵਾਸੀ ਇਨ ਪਰਸਨ ਵੀ ਉੱਥੇ ਜਾ ਕੇ ਆਪਣੇ ਸੁਝਾਅ ਵਗੈਰਾ ਸਬਮਿਟ ਕਰ ਸਕਦੇ ਨੇ। ਤੇ ਉਸ ਤੋਂ ਬਾਅਦ ਉਮੀਦ ਇਹ ਕੀਤੀ ਜਾ ਰਹੀ ਹੈ ਕਿ 28 ਅਪ੍ਰੈਲ ਨੂੰ ਜਿਹੜੀ ਸਿਟੀ ਕਾਊਂਸਲ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਮੋਸਟ ਲਾਈਕਲੀ ਇਹਨੂੰ ਅਪਰੂਵ ਕਰ ਦਿੱਤਾ ਜਾਏਗਾ, ਪ੍ਰੋਪਰਟੀ ਟੈਕਸ ਦੇ ਵਿੱਚ ਵਾਧੇ ਦੀ ਤਜਵੀਜ਼
ਉਹਨੂੰ ਅਡਾਪਟ ਕਰ ਲਿਆ ਜਾਣਾ।
28 ਅਪ੍ਰੈਲ ਨੂੰ ਫੈਡਰਲ ਇਲੈਕਸ਼ਨ ਵੀ ਆ,
ਰਾਈਟ,
ਤੇ ਉਸ ਵੇਲੇ ਜਦੋਂ ਇੱਕ ਕਾਊਂਸਲ ਮੀਟਿੰਗ ਚੱਲ ਰਹੀ ਹੋਏਗੀ ਉਧਰੋਂ ਨਤੀਜੇ ਆਣੇ ਸ਼ੁਰੂ ਹੋ ਗਏ ਹੋਣਗੇ ਫੈਡਰਲ ਇਲੈਕਸ਼ਨ ਦੇ, ਤੇ ਉਦੋਂ ਸਿਟੀ ਕਾਊਂਸਲ ਦੀ ਮੀਟਿੰਗ ਨੂੰ ਬਹੁਤਾ ਕਵਰੇਜ ਮਿਲਣਾ ਨਹੀਂ।
ਯਾ ਦੈਟਸ ਰਾਈਟ, ਪਰ ਇਹ ਹੈ ਕਿ ਆਲਰੇਡੀ ਉਹਨਾਂ ਨੇ ਜਿਹੜੇ ਨੰਬਰਸ ਵਗੈਰਾ ਇਹਦੇ ਵਿੱਚ ਸਾਰੇ ਹੈਗੇ ਨੇ ਉਹ ਸਾਰੇ ਸਾਂਝੇ ਕਰ ਹੀ ਲਏ ਨੇ। ਜਿਹੜਾ ਵਸੂ ਜੀ ਜਨਰਲ ਕੈਪੀਟਲ ਪ੍ਰੋਗਰਾਮ ਦਾ ਪਲਾਨ ਆ ਉਹ 5 ਸਾਲਾਂ ਦੇ ਵਿੱਚ $701 million ਇਹਦੇ ਵਿੱਚ ਤਜਵੀਜ਼ ਕੀਤੇ ਗਏ ਨੇ, ਦੈਟਸ ਓਵਰ 5 ਈਅਰਸ, 36 ਵੱਖੋ ਵੱਖਰੇ ਪ੍ਰੋਜੈਕਟਸ ਨੇ ਜਿਹਨਾਂ ਦੇ ਵਿੱਚ ਆਹ ਨਿਊਟਨ ਵਾਲਾ ਨਵਾਂ ਕਮਿਊਨਿਟੀ ਸੈਂਟਰ, ਉਹਦੇ ਵਿੱਚ ਹੁਣ ਕਿਹਾ ਜਾ ਰਿਹਾ ਵੀ 50 ਮੀਟਰ ਵਾਲਾ ਸਵਿਮਿੰਗ ਪੂਲ ਵੀ ਬਣਾਇਆ ਜਾਏਗਾ, ਨਿਊਟਨ ਵਾਲੀ ਲਾਇਬ੍ਰੇਰੀ ਉਹਦਾ ਵਿਸਥਾਰ ਕੀਤਾ ਜਾਣਾ, ਅਤੇ ਕਿਹਾ ਗਿਆ ਮੇਅਰ ਵੱਲੋਂ ਕਿ ਜਿਹੜੀ ਮੌਜੂਦਾ ਲਾਇਬ੍ਰੇਰੀ ਆ ਉਹ ਤੋਂ 3 ਗੁਣਾ ਵੱਡੀ ਨਵੀਂ ਲਾਇਬ੍ਰੇਰੀ ਨਿਊਟਨ ਦੇ ਵਿੱਚ ਬਣੇਗੀ। ਫਿਰ ਵੱਖੋ ਵੱਖਰੇ ਪਾਰਕਸ ਦੇ ਵਿੱਚ ਅਲੱਗ ਅਲੱਗ ਕਿਸਮ ਦੀਆਂ ਇੰਪਰੂਵਮੈਂਟਸ ਨੇ, ਜਿਹੜਾ ਇੱਕ ਮੇਨ ਵੱਡਾ ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਇਸ 5 ਸਾਲਾ ਯੋਜਨਾ ਦੇ ਵਿੱਚ ਦੱਸਿਆ ਗਿਆ ਉਹ ਹੈਗਾ ਪਲੈਨਿੰਗ ਐਂਡ ਡਿਜ਼ਾਇਨ ਫੋਰ ਦਾ 10,000 seat ਅਰੀਨਾ ਇਨ ਦਾ ਸਿਟੀ ਸੈਂਟਰ। ਸੋ ਉਹਦੇ ਵਾਸਤੇ ਵੀ ਇਹ 5 ਸਾਲਾਂ ਦੇ ਵਿੱਚ ਯੋਜਨਾ ਦੱਸੀ ਗਈ ਆ।
ਸੋ ਇਸ ਬਜਟ ਦੇ ਵਿੱਚ ਵਿਜੇ ਜੀ, ਸੋ ਸਰੀ ਦੇ ਵਿੱਚ ਯਾਦ ਕਰੀਏ ਆਪਾਂ ਪਿਛਲੇ ਸਾਲ ਤੱਕ ਗੱਲਾਂ ਇਹ ਹੁੰਦੀਆਂ ਸੀ ਕਿ ਪ੍ਰੋਪਰਟੀ ਟੈਕਸ ਦੇ ਵਿੱਚ ਡਬਲ ਡਿਜਿਟ ਵਾਧੇ ਕਰਨੇ ਪੈ ਸਕਦੇ ਨੇ ਵੀ ਜੇਕਰ ਸਰੀ ਪੁਲਿਸ ਸਰਵਿਸ ਇੰਪਲੀਮੈਂਟ ਕੀਤੀ ਜਾਂਦੀ ਹੈ। ਸੋ ਸਰੀ ਪੁਲਿਸ ਸਰਵਿਸ ਤਾਂ ਆ ਗਈ ਹੁਣ, ਪਰ ਪ੍ਰੋਪਰਟੀ ਟੈਕਸ ਦੇ ਵਿੱਚ ਵਾਧਾ ਹੋਇਆ ਸਿਰਫ 2.8%। ਸੋ ਇਹ ਸਵਾਲ ਪੁੱਛਿਆ ਗਿਆ, ਸੋ ਮੇਅਰ ਦਾ ਕਹਿਣਾ ਵੀ ਅਸੀਂ ਇਸ ਤਰ੍ਹਾਂ ਤਾਂ ਪੋਸੀਬਲ ਹੋਇਆ ਵੀ ਅਸੀਂ ਪ੍ਰੋਪਰਟੀ ਟੈਕਸ ਦੇ ਵਿੱਚ ਇੰਨੇ ਘੱਟ ਵਾਧੇ ਨਾਲ ਵੀ ਕੰਮ ਚਲਾ ਰਹੇ ਹਾਂ ਕਿਉਂਕਿ ਸਾਡਾ ਸਟਾਫ ਕਹਿੰਦੇ ਬਹੁਤ ਵਧੀਆ ਕੰਮ ਕਰਦਾ, ਪਹਿਲੀ ਗੱਲ। ਦੂਜਾ ਕਹਿੰਦੇ ਕਿ $250 million ਦੀ ਜਿਹੜੀ ਅਸੀਂ ਡੀਲ ਇੱਕ ਨੈਗੋਸੀਏਟ ਕੀਤੀ ਸੂਬਾ ਸਰਕਾਰ ਦੇ ਨਾਲ, ਕਹਿੰਦੇ ਜਿਹੜੇ ਉਹ $250 million ਮਿਲਣੇ ਨੇ, ਕਹਿੰਦੇ ਉਹਦੇ ਕਰਕੇ ਪ੍ਰੋਪਰਟੀ ਟੈਕਸ ਦੇ ਵਿੱਚ ਬਹੁਤਾ ਵਾਧਾ ਨਹੀਂ ਕਰਨਾ ਪਿਆ। ਹੁਣ ਜੇ ਅਸੀਂ ਦੇਖੀਏ ਜੋ ਸਰੀ ਪੁਲਿਸ ਸਰਵਿਸ ਦਾ ਓਪਰੇਟਿੰਗ ਬਜਟ ਹੈ ਉਹ ਹੁਣ ਅਗਲੇ 5 ਸਾਲਾਂ ਦੇ ਵਿੱਚ ਹਰ ਸਾਲ $285,000 ਹੋਏਗਾ ਪਰ ਈਅਰ, $285,000 ਦਾ ਓਪਰੇਟਿੰਗ ਬਜਟ। ਸੋ ਓਪਰੇਟਿੰਗ ਬਜਟ ਦੇ ਵਿੱਚੋਂ ਪ੍ਰੋਵਿੰਸ਼ਲ ਸਰਕਾਰ ਨੇ ਦੇ ਦੇਣੇ ਆ $30,000 ਤੇ ਇਸ ਸਾਲ ਵਾਸਤੇ ਵਨ ਟਾਈਮ ਟ੍ਰਾਂਜੈਕਸ਼ਨ ਫੰਡਿੰਗ ਹੈ $15,000 ਦੀ, $14,900 ਸਮਥਿੰਗ ਹੈ। ਸੋ ਉਹਨੂੰ ਜੇ ਮਨਫੀ ਕਰ ਲਓ ਤਾਂ ਫਿਰ ਨੈਟ ਜਿਹੜਾ ਖਰਚਾ ਸਿਟੀ ਦੇ ਉੱਤੇ ਪੈਣਾ $240,000 ਦਾ ਸਰੀ ਪੁਲਿਸ ਸਰਵਿਸ ਦੇ ਨੈਟ ਓਪਰੇਟਿੰਗ ਬਜਟ ਦਾ ਜਿਹੜਾ ਖਰਚਾ ਹੈ। ਸੋ $240,000 ਇਸ ਸਾਲ ਹੈ, ਅਗਲੇ ਸਾਲ ਆ ਜਿਹੜਾ 15,000 ਨਹੀਂ ਆਏਗਾ, ਸੋ 255,000 ਹੈ, ਉਸ ਤੋਂ ਅਗਲੇ ਸਾਲ ਵੀ 255,000 ਓਪਰੇਟਿੰਗ ਜਿਹੜਾ ਬਜਟ ਹੈ ਪੁਲਿਸ ਸਰਵਿਸ ਦਾ। ਸੋ ਇਹ ਇਸ ਕਿਉਂਕਿ ਇਹਦੇ ਵਿੱਚੋਂ $30,000 ਹਰ ਸਾਲ ਸਾਡੇ ਕੋਲ ਪ੍ਰੋਵਿੰਸ਼ਲ ਸਰਕਾਰ ਵੱਲੋਂ ਆਉਣਗੇ ਓਪਰੇਟਿੰਗ ਬਜਟ ਦੇ ਵਿੱਚ
ਜੀ। ਸੋ ਬਾਕੀ ਅਜੇ ਦੇਖਦੇ ਹਾਂ ਇਹਦੇ ਵਿੱਚੋਂ ਹੋਰ ਕਿਹੜੀਆਂ ਕਿਹੜੀਆਂ ਡਿਟੇਲ ਸਾਹਮਣੇ ਆਉਂਦੀਆਂ, ਪਰ ਪ੍ਰੀਟੀ ਮੱਚ ਦੀਜ਼ ਆਰ ਦਾ ਨੰਬਰਸ ਜਿਹੜੇ ਕਿ ਸੁਝਾਏ ਗਏ ਨੇ। ਅਤੇ ਇਹਦੇ ਵਿੱਚ ਅੱਛਾ ਜਿਹੜੀ ਰੋਡ ਲੈਵੀ ਆ, ਹੁਣ ਇੱਕ ਕੁਐਸਚਨ ਆਇਆ ਵੀ ਰੋਡ ਲੈਵੀ ਕੀ ਆ, ਜਿਹੜੇ ਵੱਖੋ ਵੱਖਰੇ ਸੜਕਾਂ ਦੀ ਐਨਹੈਂਸਮੈਂਟਸ ਦੇ ਐਕਸਪੈਂਸ਼ਨ ਦੇ ਪ੍ਰੋਜੈਕਟਸ ਨੇ ਉਹਦੇ ਵਾਸਤੇ ਇੱਕ ਆਹ ਐਕਸਟਰਾ 1% ਦੀ ਰੋਡ ਲੈਵੀ ਲਈ ਜਾਂਦੀ ਆ, ਤਾਂ ਕਿ ਸੜਕਾਂ ਦੀ ਐਕਸਪੈਂਸ਼ਨ ਵਾਸਤੇ ਜਿਹੜਾ ਖਰਚਾ ਹੈ ਉਹਦੇ ਵਾਸਤੇ ਜਿਹੜੀ ਫੰਡਿੰਗ ਆ ਉਹ ਜੁਟਾਈ ਜਾ ਸਕੇ। ਸੋ ਰੋਡ ਨੈਟਵਰਕ ਨੂੰ ਬਿਹਤਰ ਬਣਾਉਣ ਦੇ ਵਾਸਤੇ ਪੁਰਾਣੀਆਂ ਸੜਕਾਂ ਦੀ ਰੀਪੇਵਿੰਗ, ਕੁਝ ਪੁਰਾਣੀਆਂ ਸੜਕਾਂ ਨੂੰ ਉਹਨਾਂ ਨੂੰ ਵਾਈਡਨ ਕਰਨਾ ਜਾਂ ਕੁਝ ਜਿਹੜੀਆਂ ਨਵੀਆਂ ਸੜਕਾਂ ਬਣਾਉਣੀਆਂ ਨੇ ਉਹਨਾਂ ਵਾਸਤੇ ਇਹਦੇ ਰਾਹੀਂ ਪੈਸੇ ਜੁਟਾਏ ਜਾਣਗੇ। ਸੋ ਉਹਦੇ ਵਾਸਤੇ ਇਹ ਰੋਡ ਲੈਵੀ ਆ। ਅੱਛਾ, ਜਿਹੜਾ 2.8% ਦੀ ਹਾਈਕ ਟੈਕਸ ਦੇ ਵਿੱਚ ਵਾਧਾ ਹੋਣਾ, ਉਹਦੇ ਨਾਲ ਐਵਰੇਜ ਪ੍ਰੋਪਰਟੀ ਟੈਕਸ ਫੋਰ ਅ ਸਿੰਗਲ ਫੈਮਿਲੀ ਹੋਮ $3,169 ਹੋ ਜਾਣਾ, 3169। ਅਤੇ ਮੇਅਰ ਦਾ ਇਹ ਕਹਿਣਾ ਵੀ ਸਰੀ, ਜੇ ਅਸੀਂ ਆਪਣੇ ਰੀਜਨ ਦੇ ਵਿੱਚ ਵੇਖੀਏ ਤਾਂ ਜਿਹੜਾ ਬੋਟਮ ਥਰਡ ਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਘੱਟ ਪ੍ਰੋਪਰਟੀ ਟੈਕਸ ਆ, ਉਹਦੇ ਵਿੱਚ ਸਰੀ ਦਾ ਨਾਮ ਆਉਂਦਾ ਵੀ ਸਾਡੇ ਪ੍ਰੋਪਰਟੀ ਟੈਕਸ ਅਜੇ ਵੀ ਕਾਫ਼ੀ ਘੱਟ ਹੈ ਐਜ਼ ਕੰਪੇਅਰ ਟੂ ਅਦਰ ਮਿਊਨਿਸਪੈਲਿਟੀਜ਼।
ਕਿਉਂਕਿ ਜੇ ਅਸੀਂ ਦੇਖੀਏ ਵੈਨਕੂਵਰ ਦੇ ਵਿੱਚ ਇਸ ਵਾਰ 3.9% ਪ੍ਰੋਪਰਟੀ ਟੈਕਸ ਵਧਾਉਣ ਦੀ ਗੱਲ ਹੋਈ ਹੈ, ਨਾਰਥ ਵੈਨਕੂਵਰ ਵਿੱਚ 5.5%, ਡੈਲਟਾ ਵਿੱਚ 6.75%, ਲੈਂਗਲੀ ਵਿੱਚ 4.5%, ਬਰਨਬੀ ਵਿੱਚ 5.8%। ਸੋ ਸਰੀ ਦੇ ਵਿੱਚ ਸਿਰਫ 2.8% ਹੀ ਪ੍ਰੋਪਰਟੀ ਟੈਕਸ ਨੂੰ ਵਧਾਉਣ ਦੀ ਗੱਲ ਕੀਤੀ ਗਈ ਹੈ, ਵਿਚ ਇਜ਼ ਫੇਅਰਲੀ ਨੋਮੀਨਲ।
ਐਂਡ ਆਈ ਥਿੰਕ ਉਹਦਾ ਇੱਕ ਵੱਡਾ ਰੀਜ਼ਨ ਉਹੀ ਹੈ ਕਿ ਜਿਹੜੇ $250 million ਦੀ ਜੋ ਨੈਗੋਸੀਏਸ਼ਨ ਪ੍ਰੋਵਿੰਸ਼ੀਅਲ ਸਰਕਾਰ ਨਾਲ ਕੀਤੀ ਵਧੇ ਹੋਏ ਖਰਚਿਆਂ ਕਰਕੇ, ਕਈਆਂ ਦੇ ਮਨ ਸਵਾਲ ਇਹ ਹੈ ਨਾ ਕਿ ਜੇ ਪਿਛਲੇ ਸਾਲ ਤਾਂ ਕਹਿ ਰਹੇ ਸੀ ਕਿ ਡਬਲ ਡਿਜਿਟ ਟੈਕਸ ਹਾਈਕ ਹੋਊ, 50% ਤੱਕ ਟੈਕਸ ਵਧਾਉਣੇ ਪੈ ਸਕਦੇ ਨੇ, ਵੀ ਫਿਰ ਕਿਹੜੀ ਗੱਲ ਨੂੰ ਸਹੀ ਮੰਨੀ, ਉਹ ਸਹੀ ਸੀ ਕਿ ਆਹ ਸਹੀ ਸੀ। ਹਾਈਪਰ ਬੋਲੀ ਚਲੋ ਥੋੜ੍ਹੀ ਉਹਦੇ ਵਿੱਚ ਵੀ ਜ਼ਰੂਰ ਸ਼ਾਮਿਲ ਰਹੀ ਹੋਏਗੀ ਉਸ ਵੇਲੇ, ਪਰ ਇਹ ਗੱਲ ਜ਼ਰੂਰ ਹੈ ਕਿ ਇਸ ਵੇਲੇ ਟੋਟਲ 3.8% ਦਾ ਟੈਕਸ ਦੇ ਵਿੱਚ ਵਾਧਾ, ਜਿਹਦੇ ਵਿੱਚ ਜਨਰਲ ਪ੍ਰੋਪਰਟੀ ਟੈਕਸ ਦਾ 2.8% ਅਤੇ ਰੋਡ ਲੈਵੀ ਦਾ 1% ਹੈ। ਬਸ ਜੀ, ਇੱਕ ਵਟਸਐਪ 'ਤੇ ਮੈਸੇਜ ਆਇਆ ਅਬਾਊਟ ਦਾ ਯੂਟੀਲਿਟੀ ਰੇਟ ਹਾਈ, ਕਿਉਂਕਿ ਫਰਵਰੀ ਦੇ ਵਿੱਚ ਉਹ ਵੀ ਅਪਰੂਵ ਕੀਤੀ ਗਈ ਸੀ ਨਾ, ਆਪਾਂ ਉਦੋਂ ਗੱਲ ਕੀਤੀ ਸੀ, ਉਹਦੇ ਵਿੱਚ ਨਾ ਬਹੁਤ ਕਨਵੋਲੂਟਿਡ ਨੇ ਨੰਬਰਸ ਉਹ, ਕਿਉਂਕਿ ਸੁਣਨ ਨੂੰ ਇਹ ਲੱਗਦਾ ਵੀ ਯੂਟੀਲਿਟੀ ਰੇਟ ਦੇ ਵਿੱਚ ਕੀ 37% ਵਾਧਾ ਹੋਇਆ। ਉਦੋਂ ਆਪਾਂ ਇਹ ਗੱਲ ਕੀਤੀ ਸੀ ਕਿ 37% ਵਾਧਾ ਸਿਰਫ ਅਤੇ ਸਿਰਫ ਜਿਹੜਾ ਵੇਸਟ ਵਾਟਰ ਟ੍ਰੀਟਮੈਂਟ ਵਾਲਾ ਪਹਿਲੂ ਆ ਉਹਦਾ ਉਹ ਪੋਰਸ਼ਨ 37% ਵਧਿਆ, ਕਿਉਂਕਿ ਜਿਹੜਾ ਆਪਾਂ ਯੂਟੀਲਿਟੀ ਦੇ ਵਿੱਚ ਵੀ ਪੈਸੇ ਦਿੰਦੇ ਹਾਂ ਉਹਦੇ ਵਿੱਚ ਵਾਟਰ ਕੰਜ਼ਮਪਸ਼ਨ, ਵੇਸਟ ਵਾਟਰ ਸੰਬੰਧੀ ਜਿਹੜੇ ਉਹਦੇ ਵੀ ਅਲੱਗ ਅਲੱਗ ਪਰਤਾਂ ਨੇ
ਜੀ,
ਉਹਦਾ ਜਿਹੜਾ ਕੰਪੋਨੈਂਟ ਵੇਸਟ ਵਾਟਰ ਟ੍ਰੀਟਮੈਂਟ ਵਾਲਾ ਕੰਪੋਨੈਂਟ ਆ, ਉਹਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 37.5% ਦਾ ਵਾਧਾ ਹੋਇਆ ਯੂਟੀਲਿਟੀ ਰੇਟਸ ਦੇ ਵਿੱਚ, ਜੋ ਕਿ ਪੂਰੇ ਯੂਟੀਲਿਟੀ ਬਿੱਲ ਦਾ ਉੱਪਰ 37.5% ਨਹੀਂ ਵਧਿਆ। ਐਂਡ ਦੈਟ ਇਨਕਰੀਜ਼ ਇਜ਼ ਬਿਕਾਜ਼ ਆਫ ਦੀ ਜਿਹੜਾ ਨੌਰਥ ਸ਼ੋਰ
ਵੇਸਟ ਵਾਟਰ
ਟ੍ਰੀਟਮੈਂਟ ਪਲਾਂਟ ਦਾ, ਉਹਦੇ ਖਰਚੇ 700-750 million
$37.6% ਦਾ ਵਾਧਾ ਹੋਇਆ ਸੀ, ਉਹਦੇ ਵਿੱਚੋਂ ਜਿਹੜਾ 76% ਵਾਧਾ ਹੈ ਦੈਟਸ ਬਿਕਾਜ਼ ਆਫ ਦੈਟ
ਯਾ। ਸੋ ਜਿਹੜੇ ਇਹ ਜਿਹੜਾ ਉਹ ਵਾਲੇ ਇਨਕਰੀਜ਼ ਹੈਗੀ ਆ, ਦੈਟ ਇਜ਼ ਉਹ ਨੰਬਰ ਬੜੇ, ਤੁਸੀਂ ਉਹਦੀ ਪੁਣਛਾਣ ਜੇ ਕਰਕੇ ਵੇਖੋ ਉਹਦੇ ਵਿੱਚ ਅਲੱਗ ਅਲੱਗ ਚੀਜ਼ ਵੀ, ਇਹਦੇ $16 ਵਧੇ, ਇਹਦੇ $45 ਵਧੇ, ਇਹਦੇ $30 ਵਧੇ, ਉਹਦਾ ਜਿਹੜਾ ਟੋਟਲ ਨੰਬਰ ਆ ਜਿੰਨਾ ਉਹ 37% ਜਾਂ 76% ਸੁਣਨ ਨੂੰ ਬੜਾ ਇਟ ਸਾਊਂਡਸ ਅਸਟਾਊਂਡਿੰਗ, ਪਰ ਉਹ ਅਸਲ ਡਾਲਰ ਫਿਗਰ ਦੇ ਵਿੱਚ ਉਹਨਾਂ ਨੰਬਰ ਨੇ।
ਕੁਝ ਕੰਪੋਨੈਂਟਸ ਨੇ ਜਿਹਨਾਂ ਦੇ ਨਾਲ ਐਵਰੇਜ ਜਿਹੜਾ ਪ੍ਰੋਪਰਟੀ ਟੈਕਸ ਦੇ ਵਿੱਚ ਵਾਧਾ ਹੋਣਾ, ਜਿਹੜਾ ਬਿੱਲ ਦੇ ਵਿੱਚ ਟੋਟਲ ਵਾਧਾ ਹੋਣਾ, ਉਹ $1 ਦਾ ਕੁਝ ਸੈਂਟਸ ਦਾ ਇੱਦਾਂ ਵੀ ਹੈ, ਸਮ ਕੰਪੋਨੈਂਟਸ ਆ ਲਾਈਕ ਦੈਟ।
ਹਾਂ ਯੈਸ,
ਹਾਂ, ਨਾਲੇ ਉਹ ਜਿਹੜੇ ਵਾਧੇ ਨੇ ਉਹ ਫਰਵਰੀ ਦੇ ਵਿੱਚ ਆਲਰੇਡੀ ਪਾਸ ਕਰ ਦਿੱਤੇ ਗਏ ਨੇ, ਅਪਰੂਵ ਕਰ ਦਿੱਤੇ ਗਏ ਨੇ।
ਬਾਏ ਦਾ ਵੇ, ਜਿਹੜਾ ਵਾਸੂ ਜੀ ਯੂਟੀਲਿਟੀ ਵਾਲਾ ਬਿੱਲ ਲੋਕਾਂ ਦੇ ਆ ਗਏ ਹੋਣਗੇ, ਉਹਦੀ ਵੀ ਜਿਹੜੀ ਪੇਮੈਂਟ ਦੀ ਅਖੀਰਲੀ ਡੇਟ ਹੁੰਦੀ ਹੈ 1 April ਹੋਇਆ ਕਰਦੀ ਆ, ਜੇ ਉਹ ਨਾ ਪੇ ਕਰੋ ਉੱਤੇ 5% ਜਾਂ ਜੋ ਵੀ ਉੱਤੇ ਵੀ ਫਿਰ ਪੈਨਲਟੀ ਪੈ ਜਾਇਆ ਕਰਦੀ ਆ। ਸੋ ਉਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਿਓ, ਕਿਉਂਕਿ ਪ੍ਰੋਪਰਟੀ ਟੈਕਸ ਦਾ ਤਾਂ 2 July ਨੂੰ ਡਿਊ ਹੋਣਾ, ਜਿਹੜੇ ਯੂਟੀਲਿਟੀ ਬਿੱਲਸ ਨੇ ਆਲਰੇਡੀ ਲੋਕਾਂ ਦੇ ਆ ਗਏ ਹੋਣਗੇ, ਐਂਡ ਖਾਸ ਤੌਰ 'ਤੇ ਜਿਹਨਾਂ ਦੀਆਂ ਰੈਂਟਲ ਪ੍ਰੋਪਰਟੀਜ਼ ਇਹਨਾਂ ਨੇ, ਜਿੱਥੇ ਤੁਹਾਡਾ ਆਪ ਗੇੜਾ ਨਹੀਂ ਲੱਗਦਾ ਕਈ ਵਾਰੀ, ਉੱਥੇ ਉਹ ਬਿੱਲ ਜੇ ਤੁਹਾਡਾ ਐਡਰੈਸ ਵਗੈਰਾ ਉੱਥੇ ਉਹ ਬਿੱਲ ਆਉਂਦਾ, ਦੈਨ ਪਲੀਜ਼ ਮੇਕ ਸ਼ੋਰ ਉਹ ਅੱਜ ਕੱਲ੍ਹ ਦੇ ਵਿੱਚ ਡਿਊ ਆ ਬਿੱਲ, ਉਹ ਉੱਤੇ ਕਿਤੇ ਐਵੇਂ ਨਾ ਫਾਲਤੂ ਪੈਨਲਟੀ ਪੈ ਜਾਵੇ। ਵਾਸੂ ਜੀ, ਗੱਲ ਕਰੀਏ ਹੁਣ ਫੈਡਰਲ ਸਿਆਸਤ ਬਾਰੇ। ਪਿਛਲੇ ਦਿਨਾਂ ਤੋਂ ਫੈਡਰਲ ਲਿਬਰਲਸ ਵਾਸਤੇ ਇੱਕ ਸਿਰਦਰਦੀ ਬਣੀ ਹੋਈ ਸੀ ਇਹਨਾਂ ਦੇ ਇੱਕ ਉਮੀਦਵਾਰ ਪੌਲ ਚੈਂਗ ਦੇ ਕਮੈਂਟਸ, ਉਹਦੇ ਬਾਰੇ ਨਾ ਕੱਲ੍ਹ ਪ੍ਰੋਗਰਾਮ 'ਚ ਲੇਟਰ ਆਨ, ਤੁਸੀਂ ਕੱਲ੍ਹ ਸ਼ਾਮੀ ਗੱਲ ਕੀਤੀ ਹੈ, ਮੈਂ ਕੱਲ੍ਹ ਸਵੇਰੇ ਲੇਟਰ ਆਨ ਇਸ ਸੈਗਮੈਂਟ ਤੋਂ ਬਾਅਦ ਗੱਲ ਕਰ ਰਿਹਾ ਸੀ। ਪੌਲ ਚੈਂਗ ਨੇ ਜਨਵਰੀ ਦੇ ਵਿੱਚ ਇੱਕ ਚਾਈਨੀਜ਼ ਮੀਡੀਆ ਆਊਟਲੈਟ ਨਾਲ ਇੱਕ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਗੱਲ ਆਖ ਦਿੱਤੀ ਸੀ ਕਿ ਉਸ ਵੇਲੇ ਕੰਜ਼ਰਵੇਟਿਵ ਪਾਰਟੀ ਦੀ ਨੋਮੀਨੇਸ਼ਨ ਚੋਣ ਦੇ ਵਿੱਚ ਸ਼ਾਮਲ ਸਨ ਇੱਕ ਉਮੀਦਵਾਰ ਜੋ ਥੇ, ਫਰਸਟ ਨੇਮ ਜੋ ਲਾਸਟ ਨੇਮ ਥੇ, ਜਿਹੜੇ ਕਿ ਹਾਂਗਕਾਂਗ ਦੇ ਵਿੱਚ ਜਨਮੇ ਨੇ, ਕੈਨੇਡਾ ਐਜ਼ ਐਨ ਇਮੀਗ੍ਰੈਂਟ ਆਏ, ਅਤੇ ਹੁਣ ਉਹ ਕੰਜ਼ਰਵੇਟਿਵ ਪਾਰਟੀ ਦੇ ਡੌਨ ਵੈਲੀ ਨੌਰਥ ਵਾਲੀ ਰਾਈਡਿੰਗ ਤੋਂ ਉਮੀਦਵਾਰ ਨੇ। ਜਦੋਂ ਪੌਲ ਚੈਂਗ ਨੇ ਇੱਕ ਇਹ ਟਿੱਪਣੀ ਕੀਤੀ, ਜਿਹੜੀ ਆਪੱਤੀਜਨਕ ਟਿੱਪਣੀ, ਉਦੋਂ ਜੋ ਟੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਹੀਂ ਸਨ, ਉਦੋਂ ਨੋਮੀਨੇਸ਼ਨ ਚੋਣ 'ਚ ਸ਼ਾਮਲ ਸੀ, ਬਾਅਦ 'ਚ ਉਮੀਦਵਾਰ ਬਣ ਗਏ। ਪੌਲ ਚੈਂਗ ਖੁਦ 2021 ਦੇ ਵਿੱਚ ਪਹਿਲੀ ਵਾਰੀ ਚੋਣ ਜਿੱਤ ਕੇ MP ਬਣੇ, ਮਾਰਕਮ ਵਾਲੀ ਰਾਈਡਿੰਗ ਤੋਂ ਐਤਕੀ ਦੁਬਾਰਾ ਚੋਣ ਲੜ ਰਹੇ ਸੀ, ਅਤੇ ਪਹਿਲਾਂ ਸਾਬਕਾ ਪੁਲਿਸ ਆਫਿਸਰ ਰਹੇ ਨੇ। ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਜੋ ਟੇ ਦੇ ਉੱਪਰ ਹਾਂਗਕਾਂਗ ਦੀ ਪੁਲਿਸ ਨੇ $1 million ਹਾਂਗਕਾਂਗ ਡਾਲਰਸ ਦੀ ਇਨਾਮ ਰੱਖਿਆ ਹੋਇਆ, ਕਿ ਜੇ ਕੋਈ ਵੀ ਵਿਅਕਤੀ ਅਜਿਹੀ ਜਾਣਕਾਰੀ ਸਾਂਝੀ ਕਰੇਗਾ ਵਿਚ ਕੈਨ ਲੀਡ ਟੂ ਦੀ ਅਰੈਸਟ ਆਫ ਜੋ ਟੇ, ਉਹਨਾਂ ਨੂੰ $1 million ਹਾਂਗਕਾਂਗ ਡਾਲਰਸ ਦਿੱਤੇ ਜਾਣਗੇ, ਜੋ ਕੈਨੇਡੀਅਨ ਬਣਦੇ ਨੇ ਤਕਰੀਬਨ 1,84,000 ਕੈਨੇਡੀਅਨ ਡਾਲਰ। ਤੇ ਪੌਲ ਚੈਂਗ ਨੇ ਇਹ ਗੱਲ ਆਖ ਦਿੱਤੀ ਸੀ ਵੀ ਕੋਈ ਵੀ ਵਿਅਕਤੀ ਇਹਨਾਂ ਨੂੰ ਤੁਸੀਂ ਚਾਈਨੀਜ਼ ਐਮਬੈਸੀ ਦੇ ਸਪੁਰਦ ਕਰੋ, ਤੁਸੀਂ ਤੇ ਇਨਾਮ ਹਾਸਲ ਕਰ ਸਕਦੇ ਹੋ। ਜਨਵਰੀ ਵਿੱਚ ਕਹੀ ਇਹ ਗੱਲ, ਪਿਛਲੇ ਹਫ਼ਤੇ ਵੀਰਵਾਰ ਦੇ ਨੇੜੇ ਤੇੜੇ ਇਹ ਸਰਫੇਸ ਹੋ ਗਈ। ਉਹ ਤੋਂ ਬਾਅਦ ਫਿਰ ਇਹ ਦਬਾਅ ਬਣਿਆ ਵੀ ਇਹਨਾਂ ਨੂੰ ਪੌਲ ਚੈਂਗ ਦੀ ਉਮੀਦਵਾਰੀ ਨੂੰ ਕੈਂਸਲ ਕਰਨਾ ਚਾਹੀਦਾ ਲਿਬਰਲ ਪਾਰਟੀ ਨੂੰ। ਪੌਲ ਚੈਂਗ ਨੇ ਮੁਆਫ਼ੀ ਵੀ ਮੰਗੀ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਉਹ ਮੁਆਫ਼ੀ ਨੂੰ ਜੋ ਟੇ ਨੇ ਕਹਿ ਦਿੱਤਾ ਕਿ ਇਹ ਨਾਕਾਫੀ ਆ। ਉਹ ਤੋਂ ਬਾਅਦ ਜਿਹੜੀ ਇਹ ਪ੍ਰੋਬਲਮ ਸੀ ਸਨੋਬਾਲ ਹੁੰਦੀ 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 ਵੱਧਦੀ ਰਹੀ। ਕੱਲ੍ਹ ਮਾਰਕ ਕਾਰਨੀ ਨੇ ਡਿਫੈਂਡ ਕਰਤਾ ਪੌਲ ਚੈਂਗ ਨੂੰ, ਕਹਿੰਦੇ ਉਹਨਾਂ ਨੇ ਮੁਆਫ਼ੀ ਮੰਗ ਲਈ ਹੈ ਮੈਂ ਤੋਂ ਵੀ, ਅਤੇ ਜਿਹੜੇ ਕੈਂਡੀਡੇਟ ਬਾਰੇ ਇਹਨਾਂ ਨੇ ਕੰਜ਼ਰਵੇਟਿਵ ਬਾਰੇ ਗੱਲ ਕੀਤੀ ਸੀ ਉਹਨਾਂ ਤੋਂ ਵੀ। ਪ੍ਰੈਸ਼ਰ ਵੱਧਦਾ ਰਿਹਾ। ਹੁਣ ਇਹ ਗੱਲ ਕਈਆਂ ਵੱਲੋਂ ਇਹ ਮੰਨਿਆ ਜਾ ਰਿਹਾ ਕਿ ਮਾਰਕ ਕਾਰਨੀ ਮਿਸਡ ਐਨ ਓਪਰਚੁਨਿਟੀ, ਕਿ ਉਹਨਾਂ ਨੂੰ ਖੁਦ ਪੌਲ ਚੈਂਗ ਨੂੰ ਆਪਣੀ ਕੈਂਪੇਨ ਤੋਂ ਲਾਂਭੇ ਕਰ ਦੇਣਾ ਚਾਹੀਦਾ ਸੀ। ਪਰ ਪੌਲ ਚੈਂਗ ਨੇ ਕੱਲ੍ਹ ਦੇਰ ਰਾਤ ਇੱਕ ਪੋਸਟ ਕਰਕੇ ਕਿਹਾ ਕਿ ਉਹ ਆਪਣੀ ਇਸ ਫੈਡਰਲ ਇਲੈਕਸ਼ਨ ਦੀ ਦੌੜ ਦੇ ਵਿੱਚੋਂ ਆਪਣੇ ਆਪ ਨੂੰ ਵਿਦਡਰਾਅ ਕਰ ਰਹੇ ਨੇ।
ਸੋ ਉਹਨਾਂ ਨੇ ਕਿਹਾ ਆਈ ਡੋ ਨੋਟ ਵਾਂਟ ਟੂ ਬੀ ਅ ਡਿਸਟਰੈਕਸ਼ਨ, ਸਾਡੀ ਪਾਰਟੀ, ਸਾਡੇ ਪ੍ਰਾਈਮ ਮਿਨਿਸਟਰ ਇਸ ਵੇਲੇ ਅਮਰੀਕਾ ਨਾਲ ਡੀਲ ਕਰ ਰਹੇ ਨੇ, ਬਹੁਤ ਵੱਡੀ ਸਮੱਸਿਆ ਦੇ ਵਿੱਚੋਂ ਲੰਘ ਰਹੇ ਨੇ, ਉਹਨੂੰ ਸਹੇੜ ਰਹੇ ਨੇ, ਤੇ ਆਈ ਡੋ ਨੋਟ ਵਾਂਟ ਟੂ ਡੋ ਨੋਟ ਵਾਂਟ ਦੇਅਰ ਟੂ ਬੀ ਡਿਸਟਰੈਕਸ਼ਨ ਇਨ ਦਿਸ ਕ੍ਰਿਟੀਕਲ ਮੂਮੈਂਟ। ਇਹ ਗੱਲ ਪੌਲ ਚੈਂਗ ਨੇ ਕਹੀ ਹੈ ਤੇ ਉਹ ਵਿਦਡਰਾਅ ਕਰ ਗਏ ਨੇ। ਸੋ ਕੱਲ ਮਾਰਕ ਕਾਰਨੀ ਨੇ ਕਿਹਾ ਸੀ, ਕਹਿੰਦੇ ਇਟ ਵਾਜ਼ ਅ ਟੈਰੀਬਲ ਲੈਪਸ ਆਫ ਜਜਮੈਂਟ ਔਨ ਹਿਸ ਪਾਰਟ, ਕਾਮੈਂਟਸ ਵਰ ਡੀਪਲੀ ਓਫੈਂਸਿਵ, ਇੱਦਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ ਸੀ। ਪਰ ਕਹਿੰਦੇ ਵੀ ਪੌਲ ਚੈਂਗ ਇਜ਼ ਅ ਪਰਸਨ ਆਫ ਇੰਟੈਗ੍ਰਿਟੀ, ਵੀ ਇਹ ਪੁਲਿਸ ਆਫਿਸਰ ਵਜੋਂ ਕਮਿਊਨਿਟੀ ਦੀ ਸੇਵਾ ਕਰਦੇ ਰਹੇ ਨੇ, ਵੀ ਇੱਡੀ ਕੋਈ ਗੱਲ ਨਹੀਂ। ਤੇ ਕਹਿੰਦੇ ਦਿਸ ਇਜ਼ ਅ ਟੀਚੇਬਲ ਮੂਮੈਂਟ, ਕੱਲ੍ਹ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇੱਥੋਂ ਸਿੱਖਣ ਦੇ ਵਿੱਚ ਸਾਨੂੰ ਬਹੁਤ ਕੁਝ ਮਿਲਦਾ ਇਸ ਪੂਰੇ ਐਪੀਸੋਡ ਦੇ ਵਿੱਚੋਂ। ਤੇ ਪੀਅਰ ਪੋਲੀਅਮ ਨੇ ਉਹ ਗੱਲ ਫੜ ਲਈ, ਕਹਿੰਦੇ ਯੈਸ ਇਟ ਇਜ਼ ਅ ਟੀਚੇਬਲ ਮੂਮੈਂਟ, ਇਟ ਟੀਚਸ ਅਸ ਦੈਟ ਮਾਰਕ ਕਾਰਨੀ ਵਿਲ ਨੈਵਰ ਸਟੈਂਡ ਅਪ ਫੋਰ ਕੈਨੇਡਾ, ਕਿ ਇਹ ਕੈਨੇਡਾ ਵਾਸਤੇ ਕਦੇ ਵੀ ਸਟੈਂਡ ਨਹੀਂ ਲੈਣਗੇ। ਸੋ ਕਈ ਇਹਨੂੰ ਕਹਿ ਰਹੇ ਨੇ ਵੀ ਮਾਰਕ ਕਾਰਨੀ ਨੇ ਬੜੇ ਵਧੀਆ ਤਰੀਕੇ ਨਾਲ ਪੂਰੀ ਸਿਚੁਏਸ਼ਨ ਨੂੰ ਹੈਂਡਲ ਕਰ ਲਿਆ, ਕਿ ਜੇ ਉਸ ਤਰ੍ਹਾਂ ਕਹਿੰਦੇ ਕਿ ਜੀ ਅਸੀਂ ਪੋਲੀਟੀਕਲ ਦਬਾਅ 'ਚ ਆ ਕੇ ਓਪੋਜੀਸ਼ਨ ਦੇ ਕਹਿਣ 'ਤੇ ਅਸੀਂ ਆਪਣੇ ਕੈਂਡੀਡੇਟ ਨੂੰ ਫਾਇਰ ਕਰ ਰਹੇ ਹਾਂ, ਤੇ ਫਿਰ ਉਹ ਜ਼ਿਆਦਾ ਨੈਗੇਟਿਵ ਖਬਰ ਲੱਗਦੀ ਵੀ ਜਿਵੇਂ ਬੈਕਫੁੱਟ 'ਤੇ ਆ ਗਏ, ਡਿਫੈਂਸਿਵ ਹੋ ਗਏ, ਅਤੇ ਇੱਦਾਂ ਹੀ ਮਾੜਾ ਜਿਹਾ ਉਹਨਾਂ ਦੀ ਕਹਿ ਕੇ ਡੀਪਲੀ ਓਫੈਂਸਿਵ ਕਹਿ ਕੇ ਉਹਨਾਂ ਨੂੰ ਡਿਫੈਂਡ ਕਰਕੇ ਬਾਅਦ 'ਚ ਉਹਨਾਂ ਕੋਲੋਂ ਅਸਤੀਫਾ ਮੰਗਵਾ ਲਿਆ। ਸੋ ਵੀ ਆਪਣੇ ਆਪ ਹੀ ਉਹ ਵਿਦਡਰਾਅ ਕਰ ਗਏ, ਵੀ ਇਹ ਥੋੜਾ ਐਮੀਕੇਬਲ ਤਰੀਕੇ ਨਾਲ ਉਹਨਾਂ ਨੇ ਸਿਚੁਏਸ਼ਨ ਹੈਂਡਲ ਕਰ ਲਈ। ਪਰ ਕਈ ਜਿਵੇਂ ਤੁਸੀਂ ਮੈਂਸ਼ਨ ਕੀਤਾ, ਉਹ ਕਹਿ ਰਹੇ ਨੇ ਆਪੋਜੀਸ਼ਨ ਵਾਲੇ ਖਾਸ ਤੌਰ 'ਤੇ ਕਿ ਹੀ ਮਿਸਡ ਐਨ ਓਪਰਚੁਨਿਟੀ, ਵੀ ਇੱਕ ਸਟਰੋਂਗ ਲੀਡਰ ਵਜੋਂ ਆਪਣੇ ਆਪ ਨੂੰ ਪ੍ਰਜੈਂਟ ਕਰਦੇ। ਕਿਉਂਕਿ ਕੱਲ੍ਹ ਸੋਸ਼ਲ ਮੀਡੀਆ 'ਤੇ ਬੜੀ ਗੱਲ ਹੋਣ ਲੱਗ ਪਈ ਕਿ ਦੇਖ ਲਓ ਵੀ ਮਾਰਕ ਕਾਰਨੀ ਵੀ ਜਸਟਿਨ ਟਰੂਡੋ ਵਰਗੇ ਹੀ ਨੇ, ਜੋਡੀ ਵਿਲਸਨ ਰਿਪੋਰਟ,
ਜੋਡੀ ਵਿਲਸਨ ਰਿਪੋਰਟ ਨੇ ਟਵੀਟ ਕੀਤੀ ਸੀ ਇਹ, ਦ ਨਿਊ ਸੀਮਸ ਲਾਈਕ ਦ ਨਿਊ ਗਾਏ ਜਸਟ ਲਾਈਕ ਦੀ ਓਲਡ ਗਾਏ।
ਸੋ ਇਸ ਤਰ੍ਹਾਂ ਦੀ ਗੱਲ ਹੋਣ ਲੱਗ ਪਈ ਸੀ ਕਾਫੀ, ਪਰ ਪੌਲ ਚੈਂਗ ਵਿਦਡਰਾਅ ਕਰ ਗਏ ਨੇ। ਤੇ ਉਧਰੋਂ ਕੰਜ਼ਰਵੇਟਿਵ ਦੇ ਵੀ ਇੱਕ ਉਮੀਦਵਾਰ ਜਿਹੜੇ, ਜਿਨ੍ਹਾਂ ਨੇ ਕੁਝ ਇਸੇ ਤਰ੍ਹਾਂ ਦੀਆਂ ਵਿਵਾਦਿਤ ਟਿੱਪਣੀਆਂ ਕੀਤੀਆਂ ਸੀ ਜਸਟਿਨ ਟਰੂਡੋ ਦੇ ਵਾਸਤੇ ਡੈਥ ਪੈਨਲਟੀ, ਇੱਦਾਂ ਦੀਆਂ ਉਹ ਗੱਲਾਂ ਉਹਨਾਂ ਨੇ ਉਲਝ ਉਲੂਲ ਕੀਤੀਆਂ ਸਨ।
ਉਹਨਾਂ ਨੇ ਕੀਤੀਆਂ ਸੀ ਜਦੋਂ 221 ਵਾਲਾ ਟਰੱਕਰ ਕੌਨਵੋਏ ਚੱਲਦਾ ਸੀ ਨਾ, ਉਦੋਂ ਦੀ ਉਹਨਾਂ ਦੀ ਪੁਰਾਣੀ ਆਡੀਓ ਕਲਿੱਪ ਉਹ ਸਰਫੇਸ ਹੋਈ ਆ।
ਸੋ ਮਾਰਕ ਮੈਕੈਂਜੀ ਉਹਨਾਂ ਦਾ ਨਾਂ ਹੈ, ਤੇ ਇਹ ਵਿੰਡਸਰ ਓਨਟੈਰੀਓ ਤੋਂ ਸਿਟੀ ਕਾਉਂਸਲਰ ਹੈਗੇ ਨੇ, ਤੇ ਇਹ ਉਮੀਦਵਾਰ ਹੋ ਸਕਦੇ ਸੀ ਕੰਜ਼ਰਵੇਟਿਵਸ ਦੇ। ਕੰਜ਼ਰਵੇਟਿਵਸ ਨੇ ਹੁਣ ਇਹ ਗੱਲ ਸਪਸ਼ਟ ਕੀਤੀ ਹੈ ਕਿ ਉਮੀਦਵਾਰ ਨਹੀਂ ਹੋਣਗੇ, ਸੋ ਉਹਨਾਂ ਦੀ ਕੈਂਡੀਡੇਸੀ ਵੀ ਵਿਦਡਰਾਅ ਕੀਤੀ ਜਾ ਰਹੀ ਹੈ।
ਜਿਹੜਾ ਪੌਲ ਚੈਂਗ ਆ, ਲਿਬਰਲ ਵਾਲੇ ਇਸ਼ੂ 'ਤੇ ਜੇ ਵਾਪਸ ਆਈਏ, ਇਹਨਾਂ ਨੂੰ ਕੈਂਪੇਨ ਤੋਂ ਲਾਂਭੇ ਨਾ ਕਰਨ ਪਿੱਛੇ ਕਈ ਦੇਵਰ ਲੋਟ ਆਫ ਐਕਸਪਰਟ ਜਿਹੜੇ ਬੈਫਲਡ ਵੀ ਸੀਗਾ, ਸਮਝ ਨਹੀਂ ਸੀ ਆ ਰਿਹਾ ਵੀ ਅਜਿਹਾ ਕਿਉਂ ਕੀਤਾ ਜਾ ਰਿਹਾ। ਕਿਉਂਕਿ ਅਜੇ ਵੀ ਦੇਖੋ 7 ਤਰੀਕ ਤੱਕ ਸਮਾਂ ਹੈ ਪਾਰਟੀਆਂ ਕੋਲ ਆਪੋ ਆਪਣੇ ਕੈਂਡੀਡੇਟਸ ਨੋਮੀਨੇਟ ਕਰਨ ਦਾ, ਅਤੇ ਜੇ ਤੁਹਾਨੂੰ ਕੋਈ ਕੈਂਡੀਡੇਟ ਰਿਪਲੇਸ ਵੀ ਕਰਨਾ ਪੈਂਦਾ, ਅਜੇ ਸਮਾਂ ਹੈ, ਯੂ ਸਟਿਲ ਹੈਵ ਟਾਈਮ। ਅਜੇ ਦੇਖੋ ਈਵਨ ਲਿਬਰਲਸ ਨੇ ਵੀ, NDP ਨੇ ਵੀ, ਆਈ ਬਿਲੀਵ ਕੰਜ਼ਰਵੇਟਿਵਸ ਨੇ ਵੀ, ਅਜੇ ਕਈ ਰਾਈਡਿੰਗਸ ਦੇ ਵਿੱਚ ਆਪਣੇ ਉਮੀਦਵਾਰਾਂ ਦੀ ਨਾਮਜ਼ਦਗੀ ਫਾਈਨਲਾਈਜ਼ ਨਹੀਂ ਕੀਤੀ ਆ। ਸੋ ਸਮਾਂ ਰਹਿੰਦਿਆਂ ਜਦੋਂ ਪੌਲ ਚੈਂਗ ਵਾਲੀ ਇਸ ਗੱਲ ਉੱਪਰ ਕਾਰਵਾਈ ਕੀਤੀ ਜਾ ਸਕਦੀ ਸੀ, ਖਾਸ ਤੌਰ 'ਤੇ ਉਦੋਂ ਕਿਉਂਕਿ ਚਾਈਨੀਜ਼ ਡਾਇਸਪੋਰਾ ਗਰੁੱਪਸ ਨੇ, ਵਾਸੂ ਜੀ ਕੱਲ੍ਹ ਘੱਟੋ ਘੱਟ 18 ਡਾਇਸਪੋਰਾ ਗਰੁੱਪਸ ਨੇ ਇਸ ਗੱਲ ਨੂੰ ਬੜਾ ਇਹਦਾ ਸਖਤ ਨੋਟਿਸ ਲਿਆ ਸੀ। ਹੁਣੇ ਕੁਝ ਦਿਨ ਪਹਿਲਾਂ ਆਪਾਂ ਇਹ ਖਬਰਾਂ ਸਾਂਝੀਆਂ ਕਰਕੇ ਹਟੇ ਹਾਂ ਕਿ ਪਿਛਲੇ ਇਸੇ ਹੀ ਸਾਲ ਐਟ ਦ ਬਿਗਨਿੰਗ ਆਫ ਦਿਸ ਈਅਰ ਚਾਈਨਾ ਨੇ 4 ਕੈਨੇਡੀਅਨਸ ਨੂੰ ਐਗਜੀਕਿਊਟ ਵੀ ਕੀਤਾ, ਜਿਨ੍ਹਾਂ ਦੇ ਉੱਪਰ ਚਲੋ ਡਰੱਗ ਚਾਰਜਿਸ ਸੀਗੇ, ਵੀ ਚਾਈਨਾ ਦੇ ਵਿੱਚ ਉਹਨਾਂ ਨੂੰ ਸਜ਼ਾਏ ਮੌਤ ਦੇ ਦਿੱਤੀ ਗਈ ਆ। ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇ ਸੰਦਰਭ ਦੇ ਵਿੱਚ ਪੌਲ ਚੈਂਗ ਨੂੰ ਕੈਂਪੇਨ ਤੋਂ ਬਰਖਾਸਤ ਨਾ ਕਰਨਾ ਫਰੰਟ ਫੁੱਟ 'ਤੇ ਆ ਕੇ, ਉਹ ਹੁਣ ਦੇਖਦੇ ਹਾਂ ਵੀ ਕੀ ਇਹ ਹੁਣ ਗੱਲ ਇਹਦੇ ਨਾਲ ਠੱਲ ਪੈ ਜਾਏਗੀ, ਜਾਂ ਅਜੇ ਵੀ ਜਿਹੜੀ ਇਹ ਵਾਲੀ ਸਥਿਤੀ ਹੈਗੀ ਆ, ਜਾਂ ਆਹ ਵਾਲਾ ਪਰਟੀਕੁਲਰ ਪਹਿਲੂ ਆ, ਇਹ ਇਸੇ ਤਰ੍ਹਾਂ ਲਿਬਰਲਸ ਦੇ ਨਾਲ ਜੁੜਿਆ ਰਹਿੰਦਾ। ਡਿਬੇਟ ਦੇ ਵਿੱਚ ਆਈ ਥਿੰਕ ਡਿਬੇਟ ਪ੍ਰੋਬਬਲੀ ਕੁਡ ਬੀ ਵੈਰੀ ਡਿਸਾਈਸਿਵ, ਜਿਹੜੀ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ ਹੋਣੀ ਆ ਨਾ 17 ਤਰੀਕ ਨੂੰ, ਆਫਕੋਰਸ ਈਵਨ ਫਰੈਂਚ ਆਲਸੋ, ਕਿਉਂਕਿ ਜਿਸ ਤਰ੍ਹਾਂ ਦੀ ਅਜੇ ਤੱਕ ਬੜੀ ਕੰਟਰੋਲਡ ਕੈਂਪੇਨ ਚੱਲਦੀਆਂ ਪਈਆਂ ਨੇ ਨਾ, ਉਹਦੇ ਵਿੱਚ ਡਿਬੇਟ ਕੁਡ ਪਲੇ ਅ ਵੈਰੀ ਡਿਸਾਈਸਿਵ ਰੋਲ ਐਤਕੀ ਮੈਨੂੰ ਇੱਦਾਂ ਲੱਗਦਾ।
ਪਿਛਲੀ ਅਸੀਂ ਜਿੰਨੀਆਂ ਵੀ ਡਿਬੇਟਸ ਦੇਖੀਆਂ ਨੇ, ਹੁਣ ਆਫ ਲੇਟ ਹੋਇਆ ਕੀ ਹੈ ਕਿ ਡਿਬੇਟਸ ਦੇ ਵਿੱਚ ਤਿਆਰੀ ਇੰਨੀ ਕਰਕੇ ਆ ਜਾਂਦੇ ਆ ਸਾਰੇ ਕੈਂਡੀਡੇਟ,
ਔਰਗੈਨਿਕ ਨਹੀਂ,
ਔਰਗੈਨਿਕ ਰਹਿੰਦੀ ਨਹੀਂ ਡਿਬੇਟ, ਕੋਈ ਵੀ ਨੈਚੁਰਲ ਹੋ ਕੇ ਕੋਈ ਜਵਾਬ ਦਿੰਦਾ ਹੀ ਨਹੀਂ, ਉਹ ਕੜੇ ਕੜਾਏ ਜਵਾਬ ਨੇ, ਉਹ ਸਾਰੇ ਜਿਹੜੇ ਹੋਈ ਕਲੀਸ਼ੇਜ਼ ਨੇ ਜਿਹੜੇ ਵਰਤੇ ਜਾਂਦੇ ਨੇ। ਪਤਾ ਹੀ ਹੁੰਦਾ ਕਿ ਤੁਸੀਂ ਜੇ ਕੋਈ ਵੀ ਸਵਾਲ ਪੁੱਛਿਆ ਉਹਦੇ ਵਿੱਚ ਜੇਕਰ ਸ਼ਬਦ ਆ ਗਿਆ ਪਬਲਿਕ ਸੇਫਟੀ ਤੇ ਉਹਦਾ ਇਹੀ ਜਵਾਬ ਮਿਲੇਗਾ ਤੁਹਾਨੂੰ, ਪਹਿਲਾਂ ਹੀ ਤਿਆਰ ਹੋਣਾ। ਪਬਲਿਕ ਸੇਫਟੀ ਜੇ ਸ਼ਬਦ ਸੁਣ ਲਿਆ, ਜਿਦਾਂ ਕੰਪਿਊਟਰ ਨਹੀਂ ਹੁੰਦਾ, ਕੰਪਿਊਟਰ ਦੇ ਵਿੱਚ ਐਂਟਰ ਕੀਤਾ ਤੁਸੀਂ ਪਬਲਿਕ ਸੇਫਟੀ, ਉਹਨੇ ਘੜਿਆ ਘੜਾਇਆ ਜਵਾਬ ਤੁਹਾਨੂੰ ਇੱਕ ਉਹੀ ਦੇਣਾ। ਸੋ ਇਸ ਤਰ੍ਹਾਂ ਤਿਆਰੀ ਕਰਕੇ ਆਏ ਹੁੰਦੇ ਨੇ, ਤੇ ਉਹਦੇ ਵਿੱਚ ਕੋਈ ਕੈਂਡੀਡੇਟ ਮੂਵਮੈਂਟ, ਕੋਈ ਔਰਗੈਨਿਕ ਮੂਵਮੈਂਟ ਹੋ ਜਾਏ, ਉਹਦੇ ਚਾਂਸਿਸ ਬੜੇ ਘੱਟ ਨੇ। ਬਾਕੀ ਮਾਰਕ ਕਾਰਨੀ ਕਿਵੇਂ, ਦੇਖੋ ਪੀਅਰ ਪੋਲੀਓ ਤੋਂ ਆਪਾਂ ਦੇਖਿਆ ਕਿ ਪੀਅਰ ਪੋਲੀਓ ਪੋਲੀਟੀਕਲੀ ਕਿਸ ਤਰ੍ਹਾਂ ਵਿਚਰਦੇ ਨੇ, ਕਦੋਂ ਅਗਰੈਸਿਵ ਹੁੰਦੇ, ਕਦੋਂ ਥੋੜੇ ਡਿਫੈਂਸਿਵ ਹੋ ਜਾਂਦੇ, ਕਦੋਂ ਉਹਨਾਂ ਨੂੰ ਜਵਾਬ ਨਹੀਂ ਔੜਦਾ, ਸਾਰਾ ਕੋਈ ਪਤਾ ਆਪਾਂ ਉਹਨੂੰ ਦੇਖਿਆ ਪਿਛਲੇ 2.5-3 ਸਾਲਾਂ ਤੋਂ
ਉਹਨਾਂ ਦਾ ਬੈਟਿੰਗ ਸਟਾਈਲ ਪਤਾ।
ਹਾਂ, ਮਾਰਕ ਕਾਰਨੀ ਪੋਲੀਟੀਕਲੀ ਕਿਵੇਂ ਵਿਚਰਦੇ ਨੇ। ਸੋ ਅਜੇ ਤੱਕ ਮਾਰਕ ਕਾਰਨੀ ਨੂੰ ਅਸੀਂ ਕੰਟਰੋਲਡ ਇਨਵਾਇਰਮੈਂਟ ਵਿੱਚ ਵੇਖਿਆ ਸੀ ਤਾਂ ਕਹਿ ਸਕਦੇ ਹਾਂ। ਪ੍ਰੈਸ ਕਾਨਫਰੰਸਿਸ ਵਿੱਚ ਯੈਸ, ਉਹਨਾਂ ਨੇ ਓਪਨ ਕੁਐਸਚਨ ਜਿਹੜੇ ਫੀਲਡ ਕੀਤੇ ਨੇ ਤੇ ਕਾਫੀ ਟਰਮੇ ਨਾਲ ਉਹਨੇ ਜਵਾਬ ਵੀ ਦਿੱਤੇ ਨੇ, ਪਰ ਜਦੋਂ ਅੱਗੋਂ ਪੀਅਰ ਪੋਲੀਓ ਵਰਗਾ ਕੋਈ ਜਿਹੜਾ ਕਹਿ ਲਓ ਕਿ ਥੋੜਾ ਖਿਜਾਉਣ ਵਾਲਾ ਕੋਈ ਵਿਅਕਤੀ ਆ ਜਾਂਦਾ ਜਿਹੜੇ ਤੁਹਾਡੇ ਮਾਫਿਕ ਗੱਲ ਨਹੀਂ ਕਰ ਰਿਹਾ, ਤੁਹਾਡੇ ਵਿਰੋਧ ਚ ਗੱਲ ਕਰ ਰਿਹਾ, ਤੇ ਫਿਰ ਤੁਸੀਂ ਕਿਵੇਂ ਵਿਚਰਦੇ ਹੋ, ਕਿਵੇਂ ਉਹਨੂੰ ਹੈਂਡਲ ਕਰਦੇ ਹੋ, ਉਹ ਇੱਕ ਟੈਸਟ ਜ਼ਰੂਰ ਹੋਏਗਾ। ਪਰ ਉਹ ਤਿਆਰੀ ਬਹੁਤ ਕਰਕੇ ਆ ਜਾਂਦੇ ਵਿਜੇ ਜੀ, ਡਿਬੇਟ ਤਾਂ ਨਾ ਹੁਣ ਇੱਦਾਂ ਲੱਗਦਾ ਵੀ ਉਹਦਾ
ਉਹ
ਖਾਨਾ ਪੂਰਤੀ ਰਹਿ ਗਈ, ਉਹਦੀ ਉਹ ਜਿਹੜੀ ਸਿਗਨੀਫਿਕੈਂਸ ਆ, ਉਹਦੀ ਜਿਹੜੀ ਮਹੱਤਤਾ ਉਹ ਖਾਸੀ ਘੱਟ ਗਈ,
ਡਿਮਿਨਿਸ਼ ਜੇ ਹੋ ਗਈ। ਬਾਕੀ ਦੇਖਦੇ ਹਾਂ, ਚਲੋ ਐਤਕੀ 16 ਨੂੰ ਫ੍ਰੈਂਚ ਡਿਬੇਟ ਆ, 17 ਨੂੰ ਅੰਗਰੇਜ਼ੀ ਵਾਲੀ ਡਿਬੇਟ ਆ, 16-17 April ਨੂੰ। ਬਸ ਤੁਸੀਂ ਦੱਸ ਦਈਏ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਨੀਟ ਇਮੀਗ੍ਰੇਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਵਿਜ਼ਟਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਾਹਰ ਨੇ। ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਆ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ਼ ਸੁਥਰਾ।
604-547-7100, 604-547-7100, ਨੀਟ ਇਮੀਗ੍ਰੇਸ਼ਨ। ਸੋਨੂ ਹੇਅਰਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਇਹਨਾਂ ਦੀ ਬਿਲਕੁਲ ਨਵੀਂ ਲੋਕੇਸ਼ਨ ਵਾਈਟ ਰੌਕ 'ਚ ਖੁੱਲੀ ਹੈ, 12894 16th Avenue ਤੇ, ਸੇਫ ਵੇ ਦੇ ਨਜ਼ਦੀਕ। ਨਵੀਂ ਲੋਕੇਸ਼ਨ ਦਾ ਫੋਨ ਨੰਬਰ ਹੈ 604-468-8899, 604-468-8899। ਸੋਨੂੰ ਹੇਅਰਕੱਟ ਦਾ ਸੋਨੂੰ ਬਿਊਟੀ ਕਾਲਜ ਵੀ ਹੈ, ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਸੋਨੂੰ ਹੇਅਰਕੱਟ ਦੀਆਂ ਸਾਰੀਆਂ ਲੋਕੇਸ਼ਨ ਬੜੀਆਂ ਬਿਹਤਰੀਨ ਨੇ, ਪਰ ਡੈਲਟਾ ਵਾਲੀ ਲੋਕੇਸ਼ਨ ਬੜੀ ਖਾਸ ਹੈ
ਕਿਉਂਕਿ ਉੱਥੇ ਵਿਗ ਵਿੰਗ ਵੀ ਹੈ।
ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਵਿਗ ਲਵਾਉਣੀ ਹੋਵੇ, ਤੁਹਾਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ 'ਤੇ ਆਓ, ਅਜਿਹੀ ਵਿਗ ਲਗਾ ਕੇ ਦੇਣਗੇ। ਵੇਖਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਵਾਲ ਲੱਗੇ ਨੇ ਜਾਂ ਉੱਗੇ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਆਪਣੀ ਨਜ਼ਦੀਕੀ ਤੁਹਾਨੂੰ ਹੇਅਰ ਕੱਟ ਦੀ ਲੋਕੇਸ਼ਨ 'ਤੇ ਕਾਲ ਕਰੋ, ਜਾਂ ਫਿਰ ਇਹਨਾਂ ਦੀ ਸਮਾਰਟਫੋਨ ਐਪ ਡਾਊਨਲੋਡ ਕਰਕੇ ਵੀ ਅਪੁਆਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ।
ਇੱਕ ਮੈਸੇਜ ਆਇਆ ਵਿਜੇ ਜੀ ਵਟਸਐਪ ਤੇ, ਪੌਲ ਚੈਂਗ ਬਾਰੇ ਪੁੱਛ ਰਹੇ ਨੇ ਇੱਕ ਵਾਰ ਦੁਬਾਰਾ, ਮਨਦੀਪ ਕੌਰ ਜੀ ਦਾ ਮੈਸੇਜ ਹੈ, ਕਹਿੰਦੇ ਪੌਲ ਚੈਂਗ ਨੇ ਕਿਹਾ ਕੀ ਸੀ, ਕਹਿੰਦੇ ਇੱਕ ਵਾਰੀ ਦੱਸ ਦਿਓ। ਸੋ ਇਹ ਮੈਂ ਤਾਂ, ਮੈਨੂੰ ਪਤਾ ਤੁਸੀਂ ਪਹਿਲਾਂ ਮੈਂਸ਼ਨ ਕਰ ਚੁੱਕੇ ਹੋ, ਆਈ ਐਮ ਬ੍ਰਿੰਗਿੰਗ ਦਿਸ ਅਪ ਅਗੇਨ ਬਿਕਾਜ਼ ਆਈ ਵਾਂਟਡ ਟੂ ਹਾਈਲਾਈਟ ਅ ਪੁਆਇੰਟ। ਪੌਲ ਚੈਂਗ ਬਾਰੇ ਦੇਖੋ ਉਹਨਾਂ ਨੇ ਕੀ ਕਿਹਾ ਸੀ। ਸੋ ਇੱਕ 3 ਮਹੀਨੇ ਪਹਿਲਾਂ ਉਹ ਇੰਟਰਵਿਊ ਦੇ ਰਹੇ ਸੀ ਜਨਵਰੀ ਦੇ ਵਿੱਚ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਫਰੋਮ ਮਾਰਖਨ ਯੂਨੀਅਨਵਿਲ ਜੋ ਟੇ, ਉਹਨਾਂ ਦੇ ਖਿਲਾਫ਼ ਹਾਂਗਕਾਂਗ ਪੁਲਿਸ ਵੱਲੋਂ 1 ਮਿਲੀਅਨ ਹਾਂਗਕਾਂਗ ਡਾਲਰਸ ਦੀ ਬਾਉਂਟੀ ਜਾਂ ਕਹਿ ਲਓ ਇਨਾਮ ਜਿਹੜਾ ਐਲਾਨਿਆ ਗਿਆ, ਉਹ 6 ਐਕਟੀਵਿਸਟ ਦੇ ਬਾਰੇ ਉਹਨਾਂ ਨੇ ਉਹ ਐਲਾਨ ਕੀਤਾ ਸੀ ਹਾਂਗਕਾਂਗ ਦੀ ਪੁਲਿਸ ਨੇ, ਵੀ ਇਹ 6 ਐਕਟੀਵਿਸਟ ਨੇ, ਇਹਨਾਂ ਬਾਰੇ ਜੇ ਕੋਈ ਸਾਨੂੰ ਕੋਈ ਸੂਹ ਦਿੰਦਾ, ਕੋਈ ਜਾਣਕਾਰੀ ਦਿੰਦਾ, ਤਾਂ ਉਹਨੂੰ 1 ਮਿਲੀਅਨ ਹਾਂਗਕਾਂਗ ਡਾਲਰਸ, ਜੋ ਕਿ ਤਕਰੀਬਨ 1.8 ਮਿਲੀਅਨ ਕੈਨੇਡੀਅਨ ਬਣ ਜਾਂਦੇ
ਨੇ। 1,84,000 ਬਣਦਾ, 1,84,000
ਹਾਂ, 1,84,000 $1,80,000 ਬਣਦਾ ਉਹ ਤਕਰੀਬਨ। ਸੋ ਉਹ ਅਨਾਊਂਸ ਕੀਤਾ ਗਿਆ ਸੀ ਹਾਂਗਕਾਂਗ ਪੁਲਿਸ ਵੱਲੋਂ। ਜੋ ਟੇ ਬਾਰੇ ਪੌਲ ਚੈਂਗ ਨੇ ਇੰਟਰਵਿਊ ਦੇ ਵਿੱਚ ਇਹ ਕਹਿਤਾ, ਕਹਿੰਦੇ ਕਿ ਤੁਸੀਂ ਕੋਈ ਵੀ ਜਿਹੜੇ ਕਹਿੰਦੇ ਇੱਥੇ ਲੋਕ ਬੈਠੇ ਨੇ, ਉਹਨਾਂ ਵਿੱਚੋਂ ਕੋਈ ਵੀ ਵਿਅਕਤੀ ਜੋ ਟੇ ਨੂੰ ਲਿਆ ਕੇ ਜੋ ਟੋਰਾਂਟੋ ਦੇ ਵਿੱਚ ਚਾਈਨੀਜ਼ ਕੌਂਸਲੇਟ ਆ, ਉੱਥੇ ਕਹਿੰਦੇ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿਓ, ਤੇ ਤੁਸੀਂ ਇਹ ਜਿਹੜੀ ਬਾਉਂਟੀ ਜਿੱਤ ਸਕਦੇ ਹੋ, ਇਨਾਮ ਜਿੱਤ ਸਕਦੇ ਹੋ,
ਤੁਹਾਨੂੰ ਮਿਲ ਜਾਏਗਾ।
ਸੋ ਇਹ ਜਿਹੜੀ ਉਹਨਾਂ ਨੇ ਗੱਲ ਕੀਤੀ, ਇਹ ਹੁਣ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਆਈ ਹੋਈ ਹੈ ਕਿ ਵੀ ਤੁਸੀਂ ਇੱਕ ਪੋਲੀਟੀਕਲ ਅਪੋਨੈਂਟ ਨੂੰ, ਕੈਨੇਡੀਅਨ ਪੋਲੀਟੀਕਲ ਅਪੋਨੈਂਟ ਨੂੰ ਚਾਈਨਾ ਦੀ ਕੌਂਸਲੇਟ ਦੇ ਹਵਾਲੇ ਕਰਨ ਦੀ ਗੱਲ ਕਰ ਰਹੇ ਹੋ, ਤੇ ਚਾਈਨਾ ਵਾਲੇ। ਸੋ ਪੀਅਰ ਪੋਲੀਓ ਨੇ ਇਹਨੂੰ ਹੀ ਡਾਇਲਡ ਇਟ ਅਪ ਅ ਨੌਚ, ਉਹਨਾਂ ਨੇ ਕੀ ਕਿਹਾ, ਕਹਿੰਦੇ ਕਿ ਚਾਈਨਾ ਵਾਲੇ ਤਾਂ ਲਿਟਰਲੀ ਕਹਿੰਦੇ ਪੌਲ ਚੈਂਗ ਨੂੰ ਜਾਨੋਂ ਮਾਰਨਾ ਚਾਹੁੰਦੇ ਨੇ, ਤੇ ਕਹਿੰਦੇ ਕਿ ਸੋਰੀ ਜੋ ਟੇ ਨੂੰ ਜਾਨੋਂ ਮਾਰਨਾ ਚਾਹੁੰਦੇ ਨੇ, ਤੇ ਪੌਲ ਚੈਂਗ ਚਾਹੁੰਦੇ ਨੇ ਕਿ ਇੱਦਾਂ ਹੋਵੇ। ਸੋ ਕਹਿੰਦੇ ਇਹ ਕਿੰਨੀ ਗਲਤ ਗੱਲ ਆ। ਸੋ ਇਹ ਪੂਰਾ ਮੁੱਦਾ ਬਣਿਆ। ਪਰ ਇੰਟਰਸਟਿੰਗਲੀ ਵਿਜੇ ਜੀ, ਕੱਲ ਅਸੀਂ ਪੋਲੀਟਿਕਸ ਬਾਰੇ, ਜੋ ਇਸ ਵੇਲੇ ਸਿਚੁਏਸ਼ਨ ਸਾਰੀ ਬਣੀ ਹੋਈ ਹੈ, ਇਹਦੇ ਬਾਰੇ ਇੱਕ ਓਪਨ ਲਾਈਨ ਸੈਗਮੈਂਟ ਕਰ ਰਹੇ ਸੀ ਸ਼ਾਮ ਵਾਲੇ ਸ਼ੋਅ ਦੇ ਵਿੱਚ। ਇੱਕ ਕਾਲਰ ਨੇ ਆ ਕੇ ਇਹ ਕਿਹਾ, ਕਹਿੰਦੇ ਵੀ ਇਹ ਕਿਸ ਹੱਦ ਤੱਕ ਵਾਜਬ ਗੱਲ ਹੈ ਵੀ ਕਿਸੇ ਇੱਕ ਸਰਕਾਰ ਵੱਲੋਂ, ਕਿਸੇ ਇੱਕ ਵਿਦੇਸ਼ੀ ਸਰਕਾਰ ਵੱਲੋਂ, ਕਿਸੇ ਮੁਲਕ ਵੱਲੋਂ ਜਿਹੜੇ ਵਿਅਕਤੀ ਨੂੰ ਕਹਿ ਲਓ ਕਿ ਇੱਕ ਭਗੌੜਾ ਜਾਂ ਕਹਿ ਲਓ ਉਹਨਾਂ ਨੂੰ ਇੱਕ ਕ੍ਰਿਮੀਨਲ ਮੰਨਿਆ ਜਾਂਦਾ,
ਵੀ ਤੁਹਾਡਾ ਉਮੀਦਵਾਰ,
ਉਹਨੂੰ ਅਸੀਂ ਕਹਿੰਦੇ ਇੱਥੇ ਉਮੀਦਵਾਰ ਬਣਾ ਰਹੇ ਹਾਂ, ਇਹ ਗੱਲ ਕਿਸ ਹੱਦ ਤੱਕ ਵਾਜਬ ਹੈ?
ਵੈਲ, ਜਿਹੜੇ ਇਹ ਵਾਲੀਆਂ ਪਰਤਾਂ ਨੇ, ਇਹ ਵਾਲੇ ਕਨੈਕਸ਼ਨ ਨੇ, ਤਾਂ ਫਿਰ ਬਹੁਤ ਸਾਰੇ ਸਿਆਸਤਦਾਨਾਂ ਨਾਲ ਜੁੜਨਗੇ.
ਐਗਜੈਕਟਲੀ. ਸੋ ਇਹ ਵੀ ਇੱਕ ਇਹਦਾ ਪਹਿਲੂ ਜ਼ਰੂਰ ਹੈ.
ਜੀ ਜੀ ਜੀ, ਯੈਸ.
ਪਰ ਇਹਦੇ ਵਿੱਚ ਹੁੰਦਾ ਕਿ ਅਸੀਂ ਵੈਰੀ ਈਜ਼ਲੀ, ਇਟਸ ਵੈਰੀ ਈਜ਼ੀ ਫਾਰ ਅਸ ਟੂ ਰਾਈਟ ਆਫ ਚਾਈਨਾ, ਵੀ ਇਹ ਤਾਂ ਇੱਕ ਐਡਵਰਸਰੀ ਮੁਲਕ ਹੈ, ਵੀ ਉਹਨਾਂ ਦੀ ਜਿਹੜੀ ਸਾਡੀ ਕਹਿ ਲਓ ਵੀ ਜਿਹੜੇ ਵਿਚਾਰ ਨੇ, ਉਹਨਾਂ ਦੀ ਆਈਡੀਓਲੋਜੀ ਸਾਡੇ ਨਾਲ ਮਿਲਦੀ ਨਹੀਂ, ਲਾਈਕ ਮਾਈਂਡਡ ਕੰਟਰੀ ਨਹੀਂ ਹੈ. ਅਸੀਂ ਅਕਸਰ ਇਹਨੂੰ ਰਾਈਟ ਆਫ ਕਰ ਦਿੰਦੇ ਇੱਦਾਂ ਕਹਿ ਕੇ. ਜੇ ਇੱਦਾਂ ਹੀ ਕਿਸੇ ਅਮੈਰੀਕਾ ਦੇ ਵਿੱਚ ਹੁੰਦਾ, ਫਿਰ ਉਹ ਅਨਥਿੰਕੇਬਲ ਹੋ ਜਾਣਾ ਸੀ. ਜੇ ਅਮੈਰੀਕਾ ਵੱਲੋਂ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਕ੍ਰਿਮੀਨਲ ਕੋਸ਼ਿਸ਼ ਕੀਤਾ ਹੁੰਦਾ, ਫਿਰ ਕਹਿਣਾ ਉਹਨੂੰ, ਉਹਨੂੰ ਤਾਂ ਐਕਸਟ੍ਰਾਡਾਈਟ ਕਰੋ. ਸੋ ਇੱਦਾਂ ਦੀਆਂ ਗੱਲਾਂ ਹੋਣੀਆਂ ਸਨ. ਪਰ ਕਿਉਂਕਿ ਉਹ ਚਾਈਨਾ ਵਾਲਿਆਂ ਨੇ ਕੀਤਾ, ਹਾਂਗਕਾਂਗ ਵਾਲਿਆਂ ਨੇ ਕੀਤਾ, ਇਸ ਕਰਕੇ ਅਸੀਂ.
ਐਂਡ ਆਈ ਥਿੰਕ ਉਹਦਾ ਇੱਕ ਰੀਜ਼ਨ ਇਹ ਵੀ ਹੈ ਨਾ ਕਿ ਹਾਂਗਕਾਂਗ ਦੇ ਵਿੱਚ ਜਿਹੜਾ ਇਕਰਾਰਨਾਮਾ ਦੇਖੋ, ਜਦੋਂ 1997 ਦੇ ਵਿੱਚ ਹਾਂਗਕਾਂਗ ਹੈਂਡਓਵਰ ਕੀਤਾ ਬ੍ਰਿਟਿਸ਼ ਨੇ ਚਾਈਨਾ ਨੂੰ, ਉਦੋਂ 50 ਸਾਲਾਂ ਦਾ ਇਕਰਾਰਨਾਮਾ ਹੋਇਆ ਸੀ, 50 ਸਾਲਾਂ ਤੱਕ ਹਾਂਗਕਾਂਗ ਰਹੇਗਾ ਆਟੋਨਮਸ. ਪਰ ਚਾਈਨਾ ਨੇ ਪਿਛਲੇ ਸਾਲਾਂ ਦੌਰਾਨ ਹਾਂਗਕਾਂਗ ਦੇ ਉੱਪਰ ਆਪਣਾ ਕਬਜ਼ਾ, ਜਿਹੜੀ ਆਪਣੀ ਗ੍ਰਿਪ ਹੈ, ਉਹ ਜ਼ਿਆਦਾ ਮਜ਼ਬੂਤ ਕੀਤੀ ਆ. ਉੱਥੇ ਜਿਹੜੀ ਉਹ ਸੀਗਾ ਨਾ ਵੀ ਵਨ ਕੰਟਰੀ ਟੂ ਸਿਸਟਮ ਵਾਲਾ ਹਿਸਾਬ ਕਿਤਾਬ ਸੀ, ਉਹਨੂੰ ਕਾਫ਼ੀ ਖੋਰਾ ਲੱਗਾ. ਉਹ ਸਾਰੇ ਚੀਜ਼ਾਂ ਦੇ ਸੰਦਰਭ ਦੇ ਵਿੱਚ ਜਿਹੜੀ ਇਹ ਗੱਲ ਹੈਗੀ ਆ ਕਿ ਜਿਹੜੇ ਉੱਥੇ ਡੈਮੋਕ੍ਰੇਸੀ ਦੇ ਹੱਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਜਾਂ ਫਰੀ ਸਪੀਚ ਦੇ ਹੱਕ ਵਿੱਚ ਗੱਲ ਕਰਨ ਵਾਲੇ ਵਿਅਕਤੀ, ਵੀ ਉਹਨਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ. ਅਤੇ ਜੋ ਟੇ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਉੱਥੇ ਫਰੀਡਮ ਆਫ ਸਪੀਚ ਬਾਰੇ ਯੂਟਿਊਬ ਚੈਨਲ ਚਲਾਉਂਦੇ ਸੀ, ਇਹਦੀ ਐਨ ਜੀ ਓ ਆ ਇੱਕ ਹਾਂਗਕਾਂਗ ਸਟੇਸ਼ਨ, ਅਤੇ ਉਹਦੇ ਕਰਕੇ ਇਹਨਾਂ ਦੇ ਉੱਪਰ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਇਨਾਮ ਰੱਖਿਆ ਸੀ ਹਾਂਗਕਾਂਗ ਦੀ ਪੁਲਿਸ ਨੇ. ਸੋ ਉਹ ਮਾਮਲਾ ਸਾਰਾ ਉੱਥੇ ਜੁੜਦਾ. ਉੱਥੋਂ ਦਾ ਡੋਮੈਸਟਿਕ ਇਸ਼ੂ, ਉੱਥੋਂ ਦੀ ਪੁਲਿਸ ਵਾਸਤੇ ਇਹ ਵਿਅਕਤੀ ਲੋੜੀਂਦਾ ਹੈ, ਅਤੇ ਇੱਥੇ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਹੈ, ਅਤੇ ਉਹਦੇ ਬਾਰੇ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਟਿੱਪਣੀ ਕਰਤੀ ਵੀ ਇਹਨੂੰ ਤੁਸੀਂ ਹਵਾਲੇ ਕਰ ਦਿਓ, ਚਾਈਨੀਜ਼ ਐਮਬੈਸੀ ਦੇ ਇਨਾਮ ਇਕੱਠਾ ਕਰ ਲਓ.
ਕਿਤਨਾ ਇਨਾਮ ਰੱਖੀ ਹੈ,
ਕਿਤਨਾ ਇਨਾਮ ਰੱਖੀ ਹੈ ਸਰਕਾਰ ਹਮ ਪੇ. ਪਰ ਤੁਸੀਂ ਦੇਖ ਲਓ, ਕਮਾਲ ਹੈ ਕਿ ਜਿਹੜੇ ਇਹ ਕੈਂਡੀਡੇਟਸ ਵੀ ਨੇ, ਬਜਾਏ ਕਿ ਇੱਥੋਂ ਵਾਲੇ ਇਸ਼ੂਜ਼ ਬਾਰੇ ਗੱਲ, ਹੁਣ ਕਿੱਥੇ ਗਿਆ ਟਰੰਪ ਵਾਲੇ ਟੈਰਿਫ ਦੀ ਗੱਲ, ਕਿੱਥੇ ਰਹੀ ਬਾਕੀ ਵਾਲੇ ਜਿਹੜੇ ਇੱਥੇ ਕੋਸਟ ਆਫ ਲਿਵਿੰਗ ਵਾਲੀ ਸਿਚੁਏਸ਼ਨ ਆ, ਸਾਡੇ ਕੈਨੇਡੀਅਨ ਇਨਫਰਾਸਟ੍ਰਕਚਰ ਦੀ ਘਾਟ ਵਾਲੀ ਗੱਲ ਆ. ਇਲੈਕਸ਼ਨ ਕੈਂਪੇਨਸ ਦੌਰਾਨ ਨਾ ਕੋਈ ਇਹੋ ਜਿਹਾ ਵਾਸੂ ਜੀ ਮੁੱਦਾ ਆਉਂਦਾ ਜਿਹੜਾ ਕਿ ਇੰਪੋਰਟੈਂਟ ਆ, ਪਰ ਜੋ ਲੋਕਾਂ ਦੀਆਂ ਜ਼ਮੀਨੀ ਮੁਸ਼ਕਲਾਂ ਨੇ ਉਹਦੇ ਉਹਦਾ ਉਹਦੇ ਦੂਰ ਦੂਰ ਤੱਕ ਉਹਦੇ ਨਾਲ ਕੋਈ ਵਾਸਤਾ ਨਹੀਂ ਆ, ਅਤੇ ਉਹ ਫਿਰ ਇਕਦਮ ਕਾਫ਼ੀ ਜ਼ਿਆਦਾ ਅਟੈਨਸ਼ਨ ਖਿੱਚ ਕੇ ਲੈ ਜਾਂਦਾ. ਪਿਛਲੇ ਘੱਟੋ ਘੱਟ 3 ਦਿਨ ਲਿਬਰਲ ਪਾਰਟੀ ਦੀ ਕੈਂਪੇਨ ਦੇ ਇਸੇ ਚੀਜ਼ ਕਰਕੇ ਇਹ ਤੁਸੀਂ ਕਹਿ ਲਓ ਇਹਦੇ ਲੇਖੇ ਲੱਗ ਗਏ. ਜਿਹੜਾ ਵੀਕਐਂਡ 'ਤੇ ਉਹਨਾਂ ਨੇ ਕੋਈ ਬਹੁਤੇ ਇਵੈਂਟਸ ਵਗੈਰਾ ਵੀ ਨਹੀਂ ਕੀਤੇ, ਕਈਆਂ ਦਾ ਮੰਨਣਾ ਕਿ ਇਸ ਪੌਲ ਚੈਂਗ ਵਾਲੇ ਮਾਮਲੇ 'ਤੇ ਸਵਾਲਾਂ ਤੋਂ ਡਰਦੇ ਇਵੈਂਟਸ ਨਹੀਂ ਕੀਤੇ ਗਏ ਲਿਬਰਲ ਪਾਰਟੀ ਵੱਲੋਂ. ਵੀ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਜਿਹੜੇ ਮਾਮਲਾ ਹੈ ਵੀ ਠੰਡੇ ਬਸਤੇ 'ਚ ਪੈ ਜਾਏਗਾ, ਪਰ ਅਜਿਹਾ ਹੋਇਆ ਨਹੀਂ.
ਅਤੇ ਅਜੇ ਤਾਂ ਕੈਂਪੇਨ ਦਾ ਦੂਸਰਾ ਹੀ ਹਫ਼ਤਾ ਸ਼ੁਰੂ ਹੋਇਆ.
ਯੈਸ.
ਅਤੇ ਅਜੇ ਜੇ ਤੁਸੀਂ ਇਸ ਹਫ਼ਤੇ ਨੂੰ ਮਨਾ ਲਓ ਤਾਂ ਫਿਰ 4 ਹਫ਼ਤੇ ਪਏ ਨੇ.
ਕਰੈਕਟ.
ਅਤੇ ਦੇਖਦੇ ਹਾਂ. ਸੋ ਯੈਸ, ਯੂ ਆਰ ਰਾਈਟ ਕਿ ਇੱਕ ਵੀ ਕੋਈ ਬਿਆਨ ਇੱਧਰ ਉੱਧਰ ਹੋ ਜਾਂਦਾ ਉਹਦੇ ਨਾਲ ਪੂਰੀ ਹਾਈਜੈਕ ਹੋ ਜਾਂਦੀ ਕੈਂਪੇਨ. ਸੋ ਵਿਲ ਦਿਸ ਬੀ ਦੈਟ ਇਸ਼ੂ? ਆਈ ਡਾਊਟ. ਹੁਣ ਨਹੀਂ,
ਕਿਉਂਕਿ ਹੁਣ ਪੌਲ ਚੈਂਗ ਖੁਦ ਵਿਦਡਰਾਅ ਕਰ ਗਏ ਨਾ. ਜੇ ਉਹ ਉਮੀਦਵਾਰ ਬਣੇ ਰਹਿੰਦੇ, ਕੱਲ੍ਹ ਦੇਖੋ ਮਾਰਕ ਕਾਰਨੀ ਨੇ ਜਦੋਂ ਅਨਾਊਂਸਮੈਂਟ ਕੀਤੀ ਕਿ ਜੀ ਅਸੀਂ ਕਿੰਨੇ 5 ਲੱਖ ਘਰ ਬਣਾਵਾਂਗੇ ਤੇ ਵੀ ਸਰਕਾਰ ਡਿਵੈਲਪਰ ਵਜੋਂ ਕੰਮ ਕਰੇਗੀ,
ਹਰ ਸਾਲ 5 ਲੱਖ ਨਵੇਂ ਘਰ ਬਣਾਉਣੇ ਸ਼ੁਰੂ ਕਰਾਂਗੇ, 500,000 ਨਿਊ ਸਟਾਰਟਸ.
ਉਹਨੂੰ ਲੈ ਕੇ ਵੀ ਨਾ ਹੁਣ ਕੁਝ ਸਵਾਲ ਉੱਠ ਰਹੇ ਨੇ ਕਿ ਜਿੰਨੀ ਇਹ ਪੈਸੇ ਦੀ ਗੱਲ ਕਰ ਰਹੇ ਨੇ ਉਹ ਤਾਂ $70,000 ਬਣਦਾ ਪਰ ਹੋਮ. ਉਹਦੇ ਵਿੱਚ ਤੇ ਮੈਟਰੋ ਵੈਨਕੂਵਰ ਜਾਂ ਗ੍ਰੇਟਰ ਟੋਰੋਂਟੋ ਵਰਗੇ ਇਲਾਕਿਆਂ 'ਚ ਜਿਹੜੀ ਇਕੱਲੀ ਸਿਟੀ ਦੀ ਫੀਸ ਆ ਜਾਂ ਡਿਵੈਲਪਮੈਂਟ ਕੋਸਟ ਚਾਰਜ ਆ ਉਹ ਨਹੀਂ ਕਵਰ ਹੁੰਦਾ, ਵੀ ਨਵਾਂ ਘਰ ਤਾਂ ਪੂਰਾ ਬਣਾਉਣ ਦੀ ਗੱਲ ਹੀ ਛੱਡੋ. ਪਰ ਕੱਲ੍ਹ ਜਦੋਂ ਦੇਖੋ ਹਾਊਸਿੰਗ ਸੰਬੰਧੀ ਇਹੋ ਜਿਹੀ ਅਨਾਊਂਸਮੈਂਟ ਕਰ ਰਹੇ ਨੇ, ਜਿਹੜੇ ਵੀ ਸਵਾਲ ਮਾਰਕ ਕਾਰਨੀ ਵੱਲ ਦਾਗੇ ਗਏ, ਐਵਰੀ ਸਿੰਗਲ ਕੁਐਸਚਨ ਵਾਜ਼ ਅਬਾਊਟ ਪੌਲ ਚੈਂਗ. ਸੋ ਇਹ ਵੀ ਉਹਨਾਂ ਵਾਸਤੇ ਆਈ ਥਿੰਕ ਇੱਕ ਐਜ਼ ਅ ਪੋਲੀਟੀਸ਼ੀਅਨ ਵਿਚਰਨਾ ਐਂਡ ਐਜ਼ ਐਨ ਇਕੋਨੋਮਿਸਟ ਵਿਚਰਨ ਦੇ ਵਿੱਚ ਇਹ ਫਰਕ ਹੈ ਨਾ ਕਿ ਜਦੋਂ ਤੁਸੀਂ ਬੈਂਕ ਆਫ ਕੈਨੇਡਾ ਦੇ ਗਵਰਨਰ ਦੇ ਤੌਰ 'ਤੇ ਗੱਲ ਕਰਦੇ ਸੀ, ਜਿਹੜੇ ਇਸ਼ੂ 'ਤੇ ਤੁਸੀਂ ਅਨਾਊਂਸਮੈਂਟ ਕੀਤੀ ਉਹਦੇ ਬਾਰੇ ਸਵਾਲ ਆਉਂਦੇ ਸੀ, ਉਹਦੇ ਬਾਰੇ ਤੁਹਾਡੀ ਪੂਰੀ ਮਹਾਰਤ ਆ, ਤੁਸੀਂ ਜਵਾਬ ਦੇ ਸਕਦੇ ਹੋ. ਇਹਦੇ ਵਿੱਚ ਤੁਸੀਂ ਗੱਲ ਕੁਝ ਹੋਰ ਕਰ ਰਹੇ ਹੋ, ਸਵਾਲ ਪੁੱਛਣ ਵਾਲੇ ਤੁਹਾਡੇ ਪਾਲਿਸੀ ਵਾਲਾ ਕੁਐਸਚਨ ਨਹੀਂ ਪੁੱਛ ਰਹੇ, ਤੁਹਾਨੂੰ ਪੋਲੀਟੀਕਲ ਕੁਐਸਚਨ ਪੁੱਛ ਰਹੇ ਨੇ.
ਸਵਾਲ ਸਿਲੇਬਸ 'ਚੋਂ ਨਹੀਂ ਆਉਣੇ, ਆਊਟ ਆਫ ਸਿਲੇਬਸ
ਆਉਣੇ ਨੇ, ਬਿਲਕੁਲ. ਵਾਸੂ ਜੀ, ਕੁਇਕਲੀ ਗੱਲ ਥੋੜ੍ਹੀ ਕੰਜ਼ਰਵੇਟਿਵ ਪਾਰਟੀ ਬਾਰੇ ਵੀ ਕਰ ਲਈਏ. ਪੀਅਰ ਪੋਲੀਅਰ 'ਤੇ ਇਹ ਹੁਣ ਉਮੀਦ ਕੀਤੀ ਜਾ ਰਹੀ ਆ ਪਾਰਟੀ ਦੇ ਵਿੱਚੋਂ, ਪਾਰਟੀ ਦੇ ਕੁਝ ਜਿਹੜੇ ਮੈਂਬਰਸ ਨੇ, ਕਿ ਆਪਣੀ ਮੈਸੇਜਿੰਗ ਨੂੰ ਪਿਵਟ ਕਰਨ, ਉਹਦੇ ਵਿੱਚ ਤਬਦੀਲੀ ਲੈ ਕੇ ਆਉਣ, ਡੋਨਲਡ ਟਰੰਪ ਦੇ ਉੱਪਰ ਜਿਹੜੇ ਹਮਲੇ, ਟਰੰਪ ਵਾਲੇ ਪਹਿਲੂ ਦੇ ਉੱਪਰ ਫੋਕਸ ਕਰਨ, ਨਾ ਕਿ ਸਿਰਫ ਕੋਸਟ ਆਫ ਲਿਵਿੰਗ ਬਾਰੇ ਜਾਂ ਸਰਕਾਰ ਦੀਆਂ, ਲਿਬਰਲ ਸਰਕਾਰ ਦੀਆਂ ਪਿਛਲੇ 10 ਸਾਲਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਗਲਤੀਆਂ ਰਹੀਆਂ, ਵੀ ਸਿਰਫ ਉਹ ਨਾ ਗਿਣਾਓ, ਵੀ ਹੁਣ ਲੋਕਾਂ ਨੂੰ ਜਿਹੜਾ ਮੈਸੇਜ ਲੋਕਾਂ ਦੇ ਮਨ ਨੂੰ ਲੱਗਦਾ ਉਹ ਪਿਛਲੇ ਸਾਲ ਵਾਲੀ ਮੈਸੇਜਿੰਗ 'ਤੇ ਤੁਸੀਂ ਕੰਮ ਜੇ ਕਰੋਗੇ ਤਾਂ ਫਿਰ ਨਾਕਾਮੀ ਹਾਸਲ ਹੋਏਗੀ. ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਈ ਕੰਜ਼ਰਵੇਟਿਵ ਸਟ੍ਰੈਟੇਜਿਸਟਸ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਹਾਈਲਾਈਟ ਕਰਕੇ ਆਖਿਆ ਕਿ ਜਿਹੜੇ ਰਾਹ 'ਤੇ ਕੰਜ਼ਰਵੇਟਿਵ ਪਾਰਟੀ ਤੁਰੀ ਹੋਈ ਆ ਇਸ ਮੈਸੇਜਿੰਗ ਦੇ ਨਾਲ ਇਹਨਾਂ ਵਾਸਤੇ ਇਲੈਕਸ਼ਨ ਜਿੱਤਣਾ ਬੜਾ ਮੁਸ਼ਕਲ ਹੋ ਜਾਏਗਾ। ਪੀਅਰ ਪੋਲੀਐਵ ਨੂੰ ਜਦੋਂ ਇਹ ਪਿਵਟ ਵਾਲੀ ਗੱਲ ਕਹੀ ਗਈ ਤਾਂ ਪੀਅਰ ਪੋਲੀਐਵ ਨੇ ਕਿਹਾ ਮੈਂ ਝੁਕੇਗਾ ਨਹੀਂ।
ਜਾਂ ਉਹ ਕਹਿੰਦੇ ਕਿ ਜਿਹੜਾ ਲੋਸਟ ਲਿਬਰਲ ਡੈਕੇਡ ਹੈ,
ਹਾਂ,
ਉਹ 2015 ਤੋਂ 25 ਵਾਲੇ ਸਮੇਂ ਨੂੰ ਲੋਸਟ ਲਿਬਰਲ ਡੈਕੇਡ ਕਹਿ ਰਹੇ ਨੇ, ਕਹਿੰਦੇ ਇਹਦੇ ਬਾਰੇ ਗੱਲ ਹੀ ਨਾ ਕਰੀਏ। ਕਹਿੰਦੇ ਜੋ ਲਿਬਰਲਸ ਦੀਆਂ ਜੋ ਗਲਤੀਆਂ ਰਹੀਆਂ, ਜੋ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਰਹੀਆਂ, ਕਹਿੰਦੇ ਉਹਨਾਂ ਬਾਰੇ ਅਸੀਂ ਗੱਲ ਹੀ ਨਾ ਕਰੀਏ।
ਫੈਂਟਨਲ ਕ੍ਰਾਈਸਿਸ ਨੂੰ ਕੰਟਰੋਲ ਕਰਨ ਦੇ ਵਿੱਚ ਲਿਬਰਲ ਸਰਕਾਰ ਜੇ ਨਾਕਾਮ ਰਹੀ, ਅਫੋਰਡੇਬਿਲਿਟੀ ਇਸ਼ੂਜ਼ ਨੂੰ ਐਡਰੈਸ ਕਰਨ ਦੇ ਵਿੱਚ ਜੇ ਸਰਕਾਰ ਨਾਕਾਮ ਰਹੀ ਤੇ ਉਹਨਾਂ ਚੀਜ਼ਾਂ ਨੂੰ ਹਾਈਲਾਈਟ ਕਰਨਾ ਜ਼ਰੂਰੀ ਆ। ਜਿਹੜੀ ਕੱਲ੍ਹ ਵਾਲੀ ਰੈਲੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲਾਂ ਕੀਤੀਆਂ। ਆਫਕੋਰਸ ਇਨ ਬਿਟਵੀਨ ਟਰੰਪ ਦਾ ਗਾਹੇ ਬਗਾਹੇ ਜ਼ਿਕਰ ਜ਼ਰੂਰ ਆਉਂਦਾ, ਪਰ ਪੀਅਰ ਪੋਲੀਐਵ ਨੂੰ ਇਹ ਲੱਗਦਾ ਕਿ ਜਿਹੜੀ ਉਹਨਾਂ ਦੀ ਇਸ ਵੇਲੇ ਦੀ ਮੌਜੂਦਾ ਸਟ੍ਰੈਟਜੀ ਹੈ ਕਿ ਜਿਸ ਰਾਹ 'ਤੇ ਉਹ ਤੁਰੇ ਹੋਏ ਨੇ ਉਹਦੇ ਨਾਲ ਉਹ ਉਹਨਾਂ ਵਾਸਤੇ ਵਿਨਿੰਗ ਸਟ੍ਰੈਟਜੀ ਆ। ਪਰ ਜਿਹੜੇ ਕਈ ਓਬਜ਼ਰਵਰਸ ਨੇ, ਜਿਹੜੇ ਕਈ ਜਿਹੜੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ਕਮਿਊਨੀਕੇਸ਼ਨ ਡਾਇਰੈਕਟਰ ਰਹਿ ਚੁੱਕੇ, ਓਨਟੇਰੀਓ ਵਿੱਚ ਡੱਗ ਫੋਰਡ ਦੀ ਕੰਜ਼ਰਵੇਟਿਵ ਪਾਰਟੀ ਨੂੰ 3 ਵਾਰੀ ਇਲੈਕਸ਼ਨ ਜਿਤਾਉਣ ਵਾਲੇ ਜਿਹੜੇ ਸਟ੍ਰੈਟੇਜਿਸਟ ਨੇ ਉਹਨਾਂ ਦਾ ਕਹਿਣਾ ਵੀ ਕੰਜ਼ਰਵੇਟਿਵ ਪਾਰਟੀ ਇਸ ਵੇਲੇ ਗਲਤ ਰਾਹ 'ਤੇ ਤੁਰੀ ਹੋਈ ਹੈ। ਖਬਰਾਂ 'ਤੇ ਇਹ ਵੀ ਆਈਆਂ ਸੀ ਲਾਸਟ ਵੀਕ ਕਿ ਵਿਦ ਇਨ ਦਾ ਪਾਰਟੀ ਕੁਝ ਸਿਵਲ ਵਾਰ ਵਰਗੀ ਸਿਚੁਏਸ਼ਨ ਬਣੀ ਹੋਈ ਆ।
ਜਾਂ ਮੇਨ ਕਿਉਂਕਿ ਜੈਨੀ ਬਰਡ ਨੂੰ ਲੈ ਕੇ ਕੰਸਰਨਸ ਨੇ, ਸੋ ਜਿਵੇਂ ਕੇ ਟੀ ਟੈਲਫਰਡ ਨੂੰ ਲੈ ਕੇ ਹੋਇਆ ਕਰਦੇ ਸੀ ਜਸਟਿਨ ਟਰੂਡੋ ਦੇ ਨਾਲ, ਕਿ ਜਸਟਿਨ ਟਰੂਡੋ ਤੇ ਕੇ ਟੀ ਟੈਲਫਰਡ ਆਪਸ ਦੇ ਵਿੱਚ ਹੀ ਸਲਾਹ ਮਸ਼ਵਰਾ ਕਰਕੇ ਪਾਲਿਸੀਜ਼ ਜਿਹੜੀਆਂ ਨੇ ਥੋਪ ਦਿੰਦੇ ਨੇ ਬਾਕੀ ਟੀਮ ਦੇ ਉੱਤੇ, ਬਾਕੀ ਕਿਸੇ ਦੀ ਸੁਣੀ ਨਹੀਂ ਜਾ ਰਹੀ। ਉਸੇ ਤਰ੍ਹਾਂ ਹੁਣ ਗੱਲ ਹੁੰਦੀ ਹੈ ਵੀ ਪੀਅਰ ਪੋਲੀਐਵ ਤੇ ਜੈਨੀ ਬਰਨ ਜਿਹੜੇ ਉਹਨਾਂ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ, ਵੀ ਆਪਸ ਦੇ ਵਿੱਚ ਹੀ ਇਹ ਪਾਲਿਸੀ ਬਣਾ ਲੈਂਦੇ ਆ ਤੇ ਫਿਰ ਪਾਲਿਸੀਜ਼ ਥੋਪ ਦਿੱਤੀਆਂ ਜਾਂਦੀਆਂ ਨੇ, ਤੇ ਜਿਹੜੀਆਂ ਰਾਈਡਿੰਗ ਐਸੋਸੀਏਸ਼ਨ ਨੇ ਤੇ ਹੋਰ ਜਿਹੜੇ ਟੀਮ ਮੈਂਬਰਸ ਨੇ, ਵਾਲੰਟੀਅਰਸ ਵਗੈਰਾ ਨੇ, ਉਹਨਾਂ ਦੀ ਸੁਣੀ ਨਹੀਂ ਜਾਂਦੀ। ਉਹਨਾਂ ਨੂੰ ਲਾਸਟ ਮਿੰਟ ਤੇ ਦੱਸਿਆ ਨਾ ਤੁਹਾਡੀ ਆਹ ਡਿਊਟੀ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਪਰ ਪੀਅਰ ਪੋਲੀਐਵ ਕਹਿ ਰਹੇ ਨੇ ਕਿ ਨਹੀਂ, ਅਸੀਂ ਜੋ ਕਰ ਰਹੇ ਹਾਂ ਅਸੀਂ ਠੀਕ ਕਰ ਰਹੇ ਹਾਂ, ਵੀ ਅਸੀਂ ਜਿਹੜੇ ਬੁਨਿਆਦੀ ਮਸਲੇ ਨੇ ਕੈਨੇਡੀਅਨਸ ਨੂੰ ਪ੍ਰਭਾਵਿਤ ਕਰਨ ਵਾਲੇ, ਉਹਨਾਂ ਬਾਰੇ ਗੱਲ ਕਰਦੇ ਰਵਾਂਗੇ। ਅੱਜ ਉਹ ਸੇਂਟ ਜੌਨਸ ਨਿਊ ਫਿਨਲੈਂਡ ਲੈਬਰਾਡੋਰ ਗਏ ਹੋਏ ਨੇ, ਉੱਥੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਐਨਰਜੀ ਸੈਕਟਰ ਬਾਰੇ। ਕਹਿੰਦੇ ਜੋ ਐਨਰਜੀ ਸੈਕਟਰ ਦੀਆਂ 5 ਪਾਲਿਸੀ ਰੈਕਮੈਂਡੇਸ਼ਨ ਨੇ, ਅਸੀਂ 5 ਹੀ ਕਹਿੰਦੇ ਸਵੀਕਾਰ ਕਰਾਂਗੇ ਔਰ ਅਸੀਂ ਕਮਿਟ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਪੂਰੀਆਂ ਕਰਾਂਗੇ। ਇੱਕ ਤਾਂ ਜਿਹੜੀ ਉਹ ਪਹਿਲਾਂ ਗੱਲ ਕਰਦੇ ਰਹੇ ਨੇ ਕਿ ਬਿੱਲ C-69 ਜਿਹਨੂੰ ਉਹ ਕਹਿੰਦੇ ਨੋ ਮੋਰ ਪਾਈਪਲਾਈਨਸ ਐਕਟ, ਨੋ ਨਿਊ ਪਾਈਪਲਾਈਨਸ ਐਕਟ, ਵੀ ਅਸੀਂ ਉਹਨੂੰ ਰਿਪੀਲ ਕਰਾਂਗੇ। ਫਿਰ ਜਿਹੜਾ BC ਦੀ ਵੈਸਟ ਕੋਸਟ ਜੋ ਟੈਂਕਰ ਬੈਨ ਹੈ ਉਹਨੂੰ ਅਸੀਂ ਰਿਪੀਲ ਕਰਾਂਗੇ, ਦੈਟਸ ਬਿੱਲ 48। ਫਿਰ ਜਿਹੜੇ ਅਪਰੂਵਲਸ ਵਗੈਰਾ ਨੇ ਰਿਸੋਰਸਿਸ ਨਾਲ ਸੰਬੰਧਿਤ, ਕਹਿੰਦੇ 6 ਮਹੀਨਿਆਂ ਦੇ ਅੰਦਰ ਅੰਦਰ ਦਿੱਤੇ ਜਾਣਗੇ। ਐਮਿਸ਼ਨਸ ਕੈਪ ਨੂੰ ਅਸੀਂ ਸਕ੍ਰੈਪ ਕਰਾਂਗੇ। ਫਿਰ ਉਸ ਤੋਂ ਬਾਅਦ ਕਹਿ ਰਹੇ ਨੇ ਕਿ ਜੋ ਇੰਡਸਟਰੀਅਲ ਕਾਰਬਨ ਟੈਕਸ ਆ ਉਹਨੂੰ ਖਤਮ ਕਰਾਂਗੇ ਤੇ ਇੰਡੀਜਨਸ ਲੋਨ ਗਾਰੰਟੀਜ਼ ਅਸੀਂ ਜਾਰੀ ਕਰਾਂਗੇ। ਕਹਿੰਦੇ ਇੱਕ ਨਵਾਂ ਕਾਰਪੋਰੇਸ਼ਨ ਸਥਾਪਿਤ ਕਰਨਾ, ਕੈਨੇਡੀਅਨ ਇੰਡੀਜਨਸ ਓਪਰਚੁਨਿਟੀਜ਼ ਕਾਰਪੋਰੇਸ਼ਨ CIOC, ਇਹਦੇ ਰਾਹੀਂ ਇੰਡੀਜਨਸ ਭਾਈਚਾਰਿਆਂ ਨੂੰ ਲੋਨ ਗਾਰੰਟੀਜ਼ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣਗੀਆਂ। ਸੋ ਪੀਅਰ ਪੋਲੀਐਵ ਨੇ ਸੇਂਟ ਜੌਨਸ ਨਿਊ ਫਿਨਲੈਂਡ ਲੈਬਰਾਡੋਰ ਦੇ ਵਿੱਚ ਅੱਜ ਇਹ ਅਨਾਊਂਸਮੈਂਟ ਕੀਤੀ ਹੈ। ਮਾਰਕ ਕਾਰਨੀ ਵਿਨੀਪੈਕ ਦੇ ਵਿੱਚ ਨੇ ਅੱਜ, ਤੇ ਉਹ ਗੱਲ ਕਰ ਰਹੇ ਨੇ ਅਫੋਰਡੇਬਿਲਿਟੀ ਬਾਰੇ, ਤੇ ਉਹਨਾਂ ਨੇ ਸਾਰੇ ਜਿਹੜੇ ਆਪਣੇ ਪੁਰਾਣੇ ਉਹਨਾਂ ਦੇ ਪ੍ਰੋਮਿਸਿਸ ਇਸ ਕੈਂਪੇਨ ਦੌਰਾਨ ਰਹੇ ਨੇ, ਪੁਰਾਣੇ ਦਾ ਕੀ ਮਤਲਬ ਜਿਹੜੇ ਪਿਛਲੇ ਹਫਤੇ ਵਾਲੇ, ਉਹ ਸਾਰੇ ਉਹਨਾਂ ਨੇ ਰੀਸਾਈਕਲ ਕੀਤੇ ਨੇ ਅੱਜ ਇੱਕ ਤਰੀਕੇ ਨਾਲ,
ਇਕੱਠੇ ਕਰਕੇ
ਉਹਨਾਂ ਬੁਕੇ ਬਣਾ ਕੇ ਉਹਨਾਂ ਗੁਲਦਸਤਾ ਬਣਾ ਕੇ ਅੱਜ ਪੇਸ਼ ਕੀਤਾ। ਸੋ ਕਹਿ ਰਹੇ ਨੇ ਮਿਡਲ ਕਲਾਸ ਵਾਸਤੇ ਅਸੀਂ ਕੋਸਟ ਜਿਹੜੀ ਹੈਗੀ ਉਹ ਕਟਿੰਗ ਕਰ ਰਹੇ ਹਾਂ। ਇੱਕ ਉਹਨਾਂ ਨੇ ਪਹਿਲੀ ਗੱਲ ਆਫਕੋਰਸ ਉਹਨਾਂ ਨੇ ਕਾਰਬਨ ਟੈਕਸ ਦੀ ਕੀਤੀ, ਕਹਿੰਦੇ ਵੀ ਮੇਰਾ ਪਹਿਲਾ ਹੀ ਫੈਸਲਾ ਦੇਖ ਲਓ ਇਹ ਸੀ ਵੀ ਮੈਂ ਕਾਰਬਨ ਟੈਕਸ ਖਤਮ ਕੀਤਾ ਕੰਜ਼ਿਊਮਰ ਵਾਸਤੇ। ਫਿਰ ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਮਿਡਲ ਕਲਾਸ ਟੈਕਸ ਕੱਟ, ਜਿਹੜੀ ਇਨਕਮ ਟੈਕਸ ਘਟਾਉਣ ਦੀ ਗੱਲ ਕੀਤੀ ਗਈ ਸੀ ਉਹਦੀ ਉਹਨਾਂ ਨੇ ਗੱਲ ਕੀਤੀ ਹੈ, ਜਿਹੜਾ ਲੋਐਸਟ ਟੈਕਸ ਬ੍ਰੈਕਟ ਵਾਲੀ। ਕਹਿੰਦੇ $825 ਸਾਲਾਨਾ ਬਚ ਜਾਣਗੇ ਇੱਕ ਪਰਿਵਾਰ ਨੂੰ। ਫਿਰ ਹੋਰ ਉਸ ਤੋਂ ਬਾਅਦ ਉਹਨਾਂ ਨੇ ਘਰ ਬਣਾਉਣ ਦੀ ਜਿਹੜੀ ਗੱਲ ਕੀਤੀ ਹੈ ਕਿ 500,000 ਨਵੇਂ ਹਾਊਸਿੰਗ ਸਟਾਰਟਸ ਹੋਣਗੇ, ਜਿਹਦਾ ਆਪਾਂ ਹੁਣੇ ਜ਼ਿਕਰ ਕਰਕੇ ਹਟੇ ਹਾਂ। ਫਿਰ GST ਹਟਾਉਣ ਦੀ ਗੱਲ ਕੀਤੀ ਫੋਰ ਫਸਟ ਟਾਈਮ ਹੋਮ ਬਾਇਰਸ, ਉਹ ਸਾਰੇ ਪੁਰਾਣੇ ਵਾਅਦੇ ਉਹਨਾਂ ਨੇ ਰੀਸਾਈਕਲ ਕੀਤੇ ਅੱਜ। ਤੇ ਕਹਿੰਦੇ ਕੈਨੇਡੀਅਨਸ ਨੂੰ ਡੈਂਟਲ ਕੇਅਰ ਕੋਸਟ ਦੇ ਵਿੱਚ $800 ਬਚਣਗੇ, ਤੇ ਡੈਂਟਲ ਕਵਰੇਜ ਅਸੀਂ ਐਕਸਪੈਂਡ ਕਰ ਰਹੇ ਹਾਂ, ਤਕਰੀਬਨ 4.5 ਮਿਲੀਅਨ ਕੈਨੇਡੀਅਨਸ ਨੂੰ ਕਹਿੰਦੇ ਹੁਣ ਡੈਂਟਲ ਕੇਅਰ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਇਕੱਠੀਆਂ ਕਰਕੇ ਅੱਜ ਅਨਾਊਂਸਮੈਂਟ ਇਹ ਕੀਤੀ ਆ ਵੀ ਅਸੀਂ ਕੈਨੇਡੀਅਨਸ ਵਾਸਤੇ ਅਫੋਰਡੇਬਿਲਿਟੀ ਵਧਾਵਾਂਗੇ
ਜੀ। ਤੇ ਅੱਜ ਐਡਮਿੰਟਨ ਦੇ ਵਿੱਚ ਹੋਣਗੇ NDP ਦੇ ਲੀਡਰ ਜਗਮੀਤ ਸਿੰਘ, ਉੱਥੇ ਉਹ ਜਾ ਕੇ ਕਿਹੜੀਆਂ ਗੱਲਾਂ ਬਾਤਾਂ ਕਰਦੇ ਨੇ, ਕਿਉਂਕਿ ਉੱਥੇ ਵੀ ਐਡਮਿੰਟਨ ਦੇ ਇਲਾਕੇ 'ਚ 2 ਸੀਟਾਂ ਨੇ ਉਹਨਾਂ ਦੀਆਂ, ਦੇ ਆਰ ਟੂ ਸੀਟਸ ਇਨ ਅਲਬਰਟਾ ਜਿਹੜੀਆਂ ਕਿ NDP ਦੇ ਕੋਲ ਹੈਗੀਆਂ ਨੇ, ਐਂਡ ਦੇ ਵੁੱਡ ਵਾਂਟ ਟੂ ਹੈਂਗ ਔਨ ਟੂ ਦੋ ਸੀਟਸ। ਐਂਡ ਹਰ ਪਾਰਟੀ ਵਾਸਤੇ ਆਪਣੀ ਹਰ ਸੀਟ ਪਿਆਰੀ ਆ, NDP ਵਾਸਤੇ ਜਿਹੜਾ ਐਤਕੀ ਦਾ ਇਲੈਕਸ਼ਨ ਆ ਉਹ ਹੋਰ ਜ਼ਿਆਦਾ ਡਿਸਾਈਸਿਵ ਹੈ, ਕਿਉਂਕਿ ਉਹਨਾਂ ਦੀਆਂ ਕਈ ਸੀਟਾਂ ਖੁੱਲ ਸਕਦੀਆਂ ਨੇ ਅਤੇ ਹੋ ਸਕਦਾ ਵੀ ਅਫੀਸ਼ੀਅਲ ਪਾਰਟੀ ਸਟੇਟਸ ਵੀ ਪਾਰਟੀ ਕੋਲ ਨਾ ਰਹੇ, ਸੋ ਦੇਖਦੇ ਹਾਂ ਕੀ ਬਣਦਾ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
ਥੈਂਕ ਯੂ ਵਿਜੇ ਜੀ।